ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਸੁਖਵਿੰਦਰ ਸਿੰਘ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-6503 ਤੇ ਜਾਂ 1300-886-518। ਪਤਾ ਨੋਟ ਕਰੋ, 168 ਮੈਡਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵੀ ਵਿਜ਼ਿਟ ਕਰੋ, mmcpa.com.au। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ, ਜੋਰਿਸ ਆਸਟ੍ਰੇਲੀਆ ਲਾਇਰਸ ਨੂੰ। ਪੇਰੈਂਟ ਵੀਜ਼ਾ, ਪਾਰਟਨਰ ਜਾਂ ਸਪਾਊਸ ਵੀਜ਼ਾ, ਐਮਪਲਾਇਰ ਸਪਾਂਸਰਸ਼ਿਪ, ENS, ਲੇਬਰ ਐਗਰੀਮੈਂਟ, RSMS, ਸਟੂਡੈਂਟ ਜਾਂ ਹੋਰ ਵੀ ਕਿਸੇ ਕਿਸਮ ਦੀ ਪ੍ਰੋਫੈਸ਼ਨਲ ਵੀਜ਼ਾ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ, juristaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਬਹੁਤ ਹੀ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ। ਦੋਸਤੋ, ਮੈਂ ਹਰਿਸ਼ ਗੁਲਾਟੀ ਤੇ ਅੱਜ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਆਇਆ ਹਾਂ ਫਿਰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਇਜਾਜ਼ ਖਾਨ ਸਾਹਿਬ ਸਿਡਨੀ ਤੋਂ, ਔਰ ਅਸੀਂ ਕਈ ਮੁੱਦਿਆਂ ਤੇ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਾਂ। ਔਰ ਜੇਕਰ ਆਪ ਜੀ ਨੇ ਵੀ ਕੋਈ ਪ੍ਰੋਗਰਾਮ ਦੇ ਵਿੱਚ ਸਵਾਲ ਕਰਨਾ ਹੋਵੇ ਕਿਸੇ ਵੀ ਮੁੱਦੇ ਨਾਲ ਰਿਲੇਟਡ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ, request@harmanradio.com ਤੇ, ਜਾਂ ਫਿਰ ਸਾਡਾ ਟੈਲੀਗ੍ਰਾਮ ਦਾ ਨੰਬਰ ਹੈ ਜੀ +91 ਇੰਡੀਆ ਦਾ ਕੋਡ 7508014489। ਸੋ ਕੋਈ ਸਵਾਲ ਹੋਵੇ ਖਾਨ ਸਾਹਿਬ ਤੱਕ ਤੇ ਆਪ ਜੀ ਜ਼ਰੂਰ ਕਰ ਸਕਦੇ ਹੋ। ਕੇਵਲ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੀ ਨਹੀਂ ਬਲਕਿ ਹੋਰ ਵੀ ਕਾਫੀ ਸਰਵਿਸਿਜ ਇਜਾਜ਼ ਖਾਨ ਸਾਹਿਬ ਦਿੰਦੇ ਨੇ, ਔਰ ਜਿਨ੍ਹਾਂ ਦੇ ਵਿੱਚ ਸ਼ਾਮਲ ਨੇ ਕਨਵੈਂਸਿੰਗ, ਬਿਜ਼ਨਸ ਏਜ ਪਰਚੇਜ, ਕਮਰਸ਼ੀਅਲ ਸਟੇਟ, ਫੈਮਿਲੀ ਲਾਅ, ਇਮੀਗ੍ਰੇਸ਼ਨ, ਪਰਸਨਲ ਇੰਜਰੀਜ ਤੇ ਹੋਰ ਵੀ ਕਾਫੀ ਕੁਛ। ਔਰ ਜੇਕਰ ਆਪ ਜੀ ਨੇ ਪ੍ਰੋਫੈਸ਼ਨਲ ਸੇਵਾਵਾਂ ਵੀ ਲੈਣੀਆਂ ਨੇ ਤਾਂ ਜ਼ਰੂਰ ਤੁਸੀਂ ਸੰਪਰਕ ਕਰ ਸਕੋ juristaustralia.com.au ਤੇ ਵਿਜ਼ਿਟ ਕਰਕੇ, juristaustralia.com.au, ਜਾਂ ਫਿਰ ਵਰਕਿੰਗ ਆਵਰਸ ਵਿੱਚ ਤੁਸੀਂ ਫੋਨ ਕਰ ਲੈਣਾ। 02 ਕੋਡ ਹੈ ਸਿਡਨੀ ਦਾ, 9687-4748, 02-9687-4748। ਸੋ ਹੁਣ ਸਿੱਧੇ ਚੱਲਦੇ ਹਾਂ ਸਿਡਨੀ। ਜੀ ਆਇਆਂ ਕਹਿੰਦਾ ਇਜਾਜ਼ ਸਾਹਿਬ, ਜੀ ਆਇਆਂ ਨਿੱਗੀ, ਸਤਿ ਸ੍ਰੀ ਅਕਾਲ।
ਥੈਂਕ ਯੂ ਜੀ, ਥੈਂਕ ਯੂ ਜੀ ਆਇਆਂ
ਜੀ। ਇਜਾਜ਼ ਸਾਹਿਬ, ਅੱਜ ਅਸੀਂ ਇਮੀਗ੍ਰੇਸ਼ਨ ਤੇ ਤਾਂ ਵਿਚਾਰ ਚਰਚਾ ਕਰਾਂਗੇ ਹੀ, ਪਰ ਉਸ ਤੋਂ ਪਹਿਲਾਂ ਇੱਕ ਹੋਰ ਮੁੱਦੇ ਤੇ ਅਸੀਂ ਗੱਲਬਾਤ ਕਰਨੀ ਚਾਹਾਂਗੇ, ਡੋਮੈਸਟਿਕ ਵਾਇਲੈਂਸ। ਸਾਰਿਆਂ ਤੋਂ ਪਹਿਲੇ ਤਾਂ ਆਪਾਂ ਇਹ ਗੱਲ ਕਰੀਏ ਕਿ ਡੋਮੈਸਟਿਕ ਵਾਇਲੈਂਸ ਹੁੰਦੀ ਕੀ ਹੈ ਜੀ।
ਡੋਮੈਸਟਿਕ ਵਾਇਲੈਂਸ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਪਿਛਲੇ ਕੋਈ ਚੰਦ ਸਾਲਾਂ ਤੋਂ ਜ਼ਿਆਦਾ ਹੀ ਵੱਧ ਗਿਆ। ਤੇ ਡੋਮੈਸਟਿਕ ਵਾਇਲੈਂਸ ਦੀ ਡੈਫੀਨੇਸ਼ਨ ਜਿਹੜੀ ਫੈਮਿਲੀ ਕੋਰਟ ਔਰ ਫੈਮਿਲੀ ਲਾਅ ਦੇ ਵਿੱਚ ਡਿਫਾਈਨ ਕੀਤੀ ਗਈ ਹੈ ਉਹ ਤੇ ਕਾਫੀ ਵਾਈਡ ਹੈਗੀ ਹੈ। ਉਹਦੇ ਵਿੱਚ ਨਾਟ ਓਨਲੀ ਫਿਜ਼ੀਕਲ, ਇਹ ਨਹੀਂ ਕਿ ਕਿਸੇ ਨੇ ਮੁੱਕਾ ਤਫਾ ਚਪੇੜ ਮਾਰੀ ਕਿਸੇ ਦੂਸਰੇ ਆਪਣੇ ਪਾਰਟਨਰ ਦੇ ਨਾਲ ਤੁਸੀਂ ਰਹਿ ਰਹੇ ਹੋ, ਅਗਰ ਉਹਨੂੰ ਕਿਸੇ ਬੰਦੇ ਨੇ ਉਹਦਾ ਅਕਾਊਂਟ ਬੰਦ ਕਰ ਦਿੱਤਾ, ਉਹਦਾ ਟੈਲੀਫੋਨ ਬੰਦ ਕਰ ਦਿੱਤੇ ਨੇ, ਔਰ ਉਹਨੂੰ ਆਪਣੇ ਪੇਰੈਂਟਸ ਨਾਲ ਗੱਲ ਨਹੀਂ ਕਰਨ ਦਿੰਦੇ, ਉਹਦੀ ਸੋਸ਼ਲ ਲਾਈਫ ਜਿਹੜੀ ਉਹਦੇ ਤੇ ਕੰਟਰੋਲ ਕੀਤਾ ਹੋਇਆ, ਉਹਦਾ ਵੇ ਆਫ ਲਿਵਿੰਗ ਜਿਹੜਾ ਉਹਦੇ ਤੇ ਕੰਟਰੋਲ ਕੀਤਾ ਹੋਇਆ, ਉਹਦੀ ਫਾਈਨੈਂਸਿਸ ਤੇ ਕੰਟਰੋਲ ਕੀਤਾ ਹੋਇਆ, ਔਰ ਇਹ ਸਾਰੀਆਂ ਜਿਹੜੀਆਂ ਨੇ ਇਹ ਡੋਮੈਸਟਿਕ ਵਾਇਲੈਂਸ ਦੇ ਜ਼ਮਰੇ ਦੇ ਵਿੱਚ ਆਉਂਦੀਆਂ ਨੇ ਚੀਜ਼ਾਂ। ਤੇ ਆਫਕੋਰਸ ਜਿਹੜਾ ਮਾਰਨਾ, ਜਿਹੜਾ ਫਿਜ਼ੀਕਲ ਕੰਟੈਕਟ ਹੈ ਆਪਣੇ ਪਾਰਟਨਰ ਦੇ ਨਾਲ ਜਿਹਦੇ ਨਾਲ ਤੁਸੀਂ ਰਹਿ ਰਹੇ ਹੋ, ਉਹ ਭੈਣ ਭਰਾ ਵੀ ਹੋ ਸਕਦੇ ਨੇ, ਹਸਬੈਂਡ ਵਾਈਫ ਵੀ ਹੋ ਸਕਦੇ ਨੇ, ਮਾਂ ਬਾਪ ਵੀ ਹੋ ਸਕਦੇ ਨੇ, ਉਹਨਾਂ ਦੇ ਮਾਂ ਬਾਪ ਦੇ ਬੱਚੇ ਵੀ ਹੋ ਸਕਦੇ ਨੇ, ਉਹ ਸਾਰੇ ਡੋਮੈਸਟਿਕ ਵਾਇਲੈਂਸ ਦੇ ਵਿੱਚ ਆਉਂਦੇ ਨੇ ਜੀ। ਨਿਊ ਸਾਊਥ ਵੇਲ ਦੇ ਵਿੱਚ ਡੋਮੈਸਟਿਕ ਵਾਇਲੈਂਸ ਨੂੰ ਬੜਾ ਹੀ ਸੀਰੀਅਸਲੀ ਲਿਆ ਜਾਂਦਾ, ਔਰ ਅਗਰ ਤੇ ਕੋਈ ਫਿਜ਼ੀਕਲ ਕੰਟੈਕਟ ਹੋਵੇ ਤਾਂ ਉਹਦੇ ਵਿੱਚ ਬੰਦੇ ਜਿਹੜੇ ਨੇ ਉਹ ਚਾਰਜ ਵੀ ਹੋ ਜਾਂਦੇ ਨੇ, ਲੇਕਿਨ ਅਗਰ ਕੋਈ ਥ੍ਰੈਟ ਸੀਰੀਅਸ ਥ੍ਰੈਟ ਹੋਵੇ ਉਹਦੇ ਵਿੱਚ ਵੀ ਪੁਲਿਸ ਜਿਹੜੀ ਉਹ ਜਿਹੜੀ ਅਫੈਂਡਰ ਪਾਰਟੀ ਹੈ ਉਹਨੂੰ ਅਰੈਸਟ ਕਰ ਸਕਦੀ, ਉਹਨੂੰ ਚਾਰਜ ਕਰ ਸਕਦੀ ਹੈ। ਲੇਕਿਨ ਜਿਹੜੇ ਦੂਸਰੇ ਲੈਸ ਮੈਟਰ ਨੇ ਜਿਹਦੇ ਵਿੱਚ ਦੱਸਿਆ ਕਿ ਜੀ ਫਾਈਨੈਂਸ ਕੰਟਰੋਲ ਕਰਨਾ ਜਾਂ ਉਹਨਾਂ ਦੀ ਮੂਵਮੈਂਟ ਜਾਂ ਉਹਨਾਂ ਦੀ ਸੋਸ਼ਲ ਲਾਈਫ ਕੰਟਰੋਲ ਕਰਨਾ ਜਾਂ ਉਹਨਾਂ ਨੂੰ ਹੋਰ ਕਿਸੇ ਤਰੀਕੇ ਨਾਲ ਤਾਨੇ ਦੇਣਾ ਉਹਨਾਂ ਦੀ ਲੁੱਕ ਦੇ ਉੱਤੇ, ਉਹਨਾਂ ਦੇ ਕੱਪੜਿਆਂ ਦੇ ਉੱਤੇ, ਉਹਨਾਂ ਦੇ ਰੰਗ ਦੇ ਉੱਤੇ, ਉਹਨਾਂ ਦੀ ਸ਼ਕਲ ਦੇ ਉੱਤੇ ਆਵਾਜ਼ਾਂ ਕੱਸਣੀਆਂ ਜਾਂ ਉਹਨਾਂ ਨੂੰ ਤਾਨੇ ਦੇਣਾ ਕਿਸੇ ਕਿਸਮ ਦੇ, ਜਾਂ ਬਹੁਤ ਸਾਰੇ ਲੋਕ ਜਿਹੜੇ ਨੇ ਸਾਡੀ ਕਮਿਊਨਿਟੀ ਦੇ ਵਿੱਚ ਉਹ ਜਹੇਜ਼ ਤੋਂ ਬੜੀਆਂ ਲੜਾਈਆਂ ਹੁੰਦੀਆਂ ਨੇ ਕਿ ਤੇਰੇ ਮਾਂ ਪਿਓ ਨੇ ਸਹੀ ਤਰ੍ਹਾਂ ਜਹੇਜ਼ ਨਹੀਂ ਦਿੱਤਾ ਸਾਨੂੰ, ਤੇ ਉਹਦੇ ਤੋਂ ਬੜੇ ਆਰਗੂਮੈਂਟ ਸ਼ੁਰੂ ਹੁੰਦੇ ਨੇ, ਉਹ ਆਰਗੂਮੈਂਟ ਦੈਨ ਬਿਕਮ ਅ ਫਿਜ਼ੀਕਲ ਅਸੋਲਟ ਐਸ ਵੈਲ। ਤੇ ਇਸ ਵਾਸਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਫੈਮਿਲੀ ਵਾਇਲੈਂਸ ਦੇ ਡੈਫੀਨੇਸ਼ਨ ਦੇ ਵਿੱਚ ਆਉਂਦੀਆਂ ਨੇ।
ਜੀ ਫੈਮਿਲੀ ਵਾਇਲੈਂਸ ਮੈਂ ਚਰਚਾ ਕਰਨੀ ਚਾਹੁੰਦਾ ਸੀ, ਫੈਮਿਲੀ ਵਾਇਲੈਂਸ ਔਰ ਡੋਮੈਸਟਿਕ ਵਾਇਲੈਂਸ ਇਜ਼ ਇਟ ਸੇਮ ਥਿੰਗ?
ਮਤਲਬ ਫੈਮਿਲੀ ਵਾਇਲੈਂਸ ਹੀ ਬਿਕਮ ਡੋਮੈਸਟਿਕ ਵਾਇਲੈਂਸ ਹੈ, ਮਤਲਬ ਡੈਫੀਨੇਸ਼ਨ ਜਿਹੜੀ ਮੈਂ ਪਹਿਲੇ ਅਰਜ਼ ਕਰ ਚੁੱਕਿਆ ਉਹ ਡੋਮੈਸਟਿਕ ਵਾਇਲੈਂਸ ਮਤਲਬ ਕਿ ਡੋਮੈਸਟਿਕਲੀ ਜਿਹੜਾ ਵੀ ਬੰਦਾ ਕੋਈ ਵੀ ਫਰਦ ਤੁਹਾਡੇ ਨਾਲ ਰਹਿ ਰਿਹਾ ਉਹਦੇ ਖਿਲਾਫ ਕਿਸੇ ਵੀ ਕਿਸਮ ਦਾ ਵਾਇਲੈਂਸ ਜਿਹੜਾ ਉਹ ਆਸਟ੍ਰੇਲੀਅਨ ਲਾਅ ਦੇ ਵਿੱਚ ਪ੍ਰੋਹਿਬਿਟਿਡ ਹੈ। ਅਗਰ ਤੁਸੀਂ ਫੈਮਿਲੀ ਵਾਇਲੈਂਸ ਜਿਹੜੀ ਮੈਂ ਤੁਹਾਨੂੰ ਵਾਈਡ ਡੈਫੀਨੇਸ਼ਨ ਦੱਸੀ ਹੈ ਇਹਦੇ ਵਿੱਚੋਂ ਕੁਛ ਵੀ ਕਿਸੇ ਬੰਦੇ ਦੇ ਨਾਲ ਹੋ ਰਿਹਾ ਹੋਵੇ ਤੇ ਉਹਨੂੰ ਅਸੀਂ ਕਹਾਂਗੇ ਵਿਕਟਮ ਆਫ ਡੋਮੈਸਟਿਕ ਵਾਇਲੈਂਸ।
ਠੀਕ ਹੈ। ਔਰ ਜਿੱਦਾਂ ਕਿ ਆਪ ਜੀ ਨੇ ਜ਼ਿਕਰ ਕੀਤਾ ਹੈ ਫਾਈਨਾਂਸ ਕੰਟਰੋਲ ਦਾ, ਅਗਰ ਆਪਾਂ ਮੀਆਂ ਬੀਵੀ ਦੀ ਹੀ ਗੱਲ ਥੋੜੀ ਜਿਹੀ ਛੋਈਏ, ਅਕਸਰ ਸਾਡੇ ਭਾਈਚਾਰੇ ਦੇ ਵਿੱਚ ਪਾਕਿਸਤਾਨ ਦੀ ਬੈਕਗ੍ਰਾਉਂਡ ਹੋਵੇ ਜਾਂ ਇੰਡੀਅਨ ਬੈਕਗ੍ਰਾਉਂਡ ਹੋਵੇ ਉਹਦੇ ਵਿੱਚ ਕਿਉਂਕਿ ਮਰਦ ਪ੍ਰਧਾਨ ਸਾਡਾ, ਚਲੋ ਹੁਣ ਆਪਾਂ ਜ਼ਿਆਦਾ ਚਰਚਾ ਵਿੱਚ ਨਾ ਪਾਵਾਂਗੇ ਇਸ ਚੀਜ਼ ਦੀ, ਬਟ ਅਕਸਰ ਆਦਮੀ ਹੀ ਘਰ ਦੇ ਫੈਸਲੇ ਲੈਂਦਾ ਹੈ। ਔਰ ਖਾਨ ਸਾਹਿਬ ਜਿੱਦਾਂ ਕਿ ਫਾਈਨਾਂਸ ਕੰਟਰੋਲ ਦੀ ਗੱਲਬਾਤ ਕੀਤੀ ਜਾਵੇ, ਕਈ ਵਾਈਫ ਅਰਨਿੰਗ ਹੈਂਡ ਨਹੀਂ ਹੁੰਦੀ ਔਰ ਆਦਮੀ ਘਰ ਦੇ ਖਰਚਾ ਤੇ ਕੰਟਰੋਲ ਕਰੇ ਜਾਂ ਫਾਈਨਾਂਸ ਕੰਟਰੋਲ ਕਰੇ ਤਾਂ ਇਹ ਤੇ ਵਾਇਲੈਂਸ ਵਿੱਚ ਸ਼ਾਇਦ ਨਹੀਂ ਆਏਗਾ।
ਨਹੀਂ, ਇਹ ਦੋ ਡਿਫਰੈਂਟ ਗੱਲਾਂ ਨੇ ਜੀ ਕਿ ਅਗਰ ਘਰ ਦੇ ਵਿੱਚ ਕੌਣ ਫੈਸਲਾ ਕਰਦਾ, ਫੈਸਲਾ ਤੇ ਅਗਰ ਦੋਨੋਂ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਅਗਰ ਹਸਬੈਂਡ ਫੈਸਲਾ ਕਰਦਾ ਤਾਂ ਉਹਦੇ ਤੇ ਕੋਈ ਹਰਜ ਨਹੀਂ ਹੈਗਾ। ਫਾਈਨਾਂਸ ਕੰਟਰੋਲ ਕਰਨ ਦਾ ਮਤਲਬ ਇਹ ਕਿ ਉਸ ਸੂਰਤ ਵਿੱਚ ਜਿੱਥੇ ਹਸਬੈਂਡ ਵੀ ਕੰਮ ਕਰ ਰਿਹਾ, ਵਾਈਫ ਵੀ ਕੰਮ ਕਰ ਰਹੀ, ਵਾਈਫ ਤਨਖਾਹ ਲੈ ਲੈਂਦੇ ਨੇ ਔਰ ਉਹਨੂੰ ਸਿਰਫ ਟਿਕਟ ਜੋ ਕਿ ਪੈਸੇ ਦਿੰਦੇ ਨੇ ਕੰਮ ਤੇ ਜਾਣਾ ਤੇ ਆਉਣਾ, ਉਹ ਵਿਚਾਰੀ ਆਪਣੇ ਪੈਸਿਆਂ ਦੇ ਵਿੱਚੋਂ ਜਾਂ ਜਿਹੜੀ ਅਰਨਿੰਗ ਕਰਦੀ ਉਹਦੇ ਚੋਂ ਆਪਣੀ ਨੈਸੈਸਿਟੀਜ਼ ਵੀ ਜਿਹੜੀਆਂ ਪੂਰੀਆਂ ਨਹੀਂ ਕਰ ਪਾਉਂਦੀ, ਉਹਦੇ ਪੈਸਿਆਂ ਨੂੰ ਲੈ ਕੇ ਫਿਰ ਪਰਸਨਲ ਯੂਜ਼ ਵਾਸਤੇ ਜਾਂ ਕਿਸੇ ਹੋਰ ਯੂਜ਼ ਵਾਸਤੇ ਅਗੇਂਸਟ ਸਰਵਿਸ ਉਹ ਕਰਨਾ, ਉਹਨੂੰ ਵਾਇਲੈਂਸ ਕਵਾਂਗੇ ਫੈਮਿਲੀ ਵਾਇਲੈਂਸ।
ਜੀ ਠੀਕ ਹੈ। ਔਰ ਇੱਕ ਜੇਕਰ ਗੱਲ ਆਪਾਂ ਕੁੱਟਮਾਰ ਦੀ ਕਰੀਏ ਤੇ ਇਹਦੇ ਤੇ ਖਾਨ ਸਾਹਿਬ ਕੋਈ ਪ੍ਰੂਫ ਨਹੀਂ ਹੁੰਦਾ ਵੀ ਆਦਮੀ ਨੇ ਔਰਤ ਨੂੰ ਕੁੱਟਿਆ ਜਾਂ ਔਰਤ ਨੇ ਵੀ ਹੱਥ ਉਠਾਇਆ ਆਦਮੀ ਤੇ, ਔਰ ਜੇਕਰ ਅਸੀਂ ਆਪਣੇ ਵਤਨਾਂ ਦੇ ਵਿੱਚ ਨਜ਼ਰ ਮਾਰੀਏ ਤਾਂ ਬੜੀ ਜਲਦੀ ਵਾਟ ਲਗਾਈ ਜਾਂਦੀ ਹੈ ਜੀ ਕਿ ਕੁੜੀਆਂ ਕਹਿ ਦਿੰਦੀਆਂ ਨੇ ਕਿ ਮੈਨੂੰ ਦਹੇਜ ਡਿਮਾਂਡ ਕੀਤਾ ਔਰ ਉਹ ਇਹੋ ਜਿਹੇ ਟੰਗੇ ਜਾਂਦੇ ਨੇ ਸਹੁਰਾ ਪਰਿਵਾਰ ਵਾਲੇ ਜਿਹੜੇ ਉੱਥੇ ਦੂਰ ਦੂਰ ਵੀ ਨਹੀਂ ਹੁੰਦੇ ਉਹਨਾਂ ਦੇ ਨਾਲ ਰਹਿੰਦੇ ਨਹੀਂ ਹੁੰਦੇ ਉਹ ਵੀ ਇਸ ਕਾਨੂੰਨ ਦੀ ਮਾਰ ਦੇ ਵਿੱਚ ਆ ਜਾਂਦੇ ਨੇ। ਬਟ ਹੁਣ ਜੇਕਰ ਇੱਥੋਂ ਦੀ ਗੱਲ ਕਰੀਏ ਇੱਥੇ ਕਾਨੂੰਨ ਇੰਨਾ ਫਲੈਕਸੀਬਲ ਵੀ ਨਹੀਂ ਹੈ ਕਿ ਇੱਕ ਸਿਰਫ ਕੰਪਲੇਂਟ ਦੇ ਆਧਾਰ ਤੇ ਹੀ ਉਹ ਸਾਰੇ ਸਹੁਰਿਆਂ ਨੂੰ ਚੱਕ ਲਿਆਉਣਗੇ, ਸਣੇ ਨਨਾਣਾ ਤੇ ਸਣੇ ਦੇਵਰ ਜਾਂ ਸਹੁਰਾ ਸੱਸ ਸਹੁਰਾ, ਤੇ ਫਿਰ ਪਰੂਫ ਵੀ ਕੀ ਇੱਥੇ ਕੀਤਾ ਜਾ ਸਕਦਾ ਕਿ ਭਾਈ ਅਸੀਂ ਕੋਈ ਹੱਥ ਪਾਈ ਨਹੀਂ ਕੀਤੀ ਜਾਂ ਹੱਥ ਨਹੀਂ ਚੱਕਿਆ, ਕਿੱਦਾਂ ਇਹ ਮੈਨੇਜ ਕੀਤਾ ਜਾਏਗਾ?
ਦੇਖੋ ਨਾ ਜੀ, ਜਿਹੜੀਆਂ ਤੁਸੀਂ ਇੱਕ ਸਵਾਲ ਦੇ ਵਿੱਚ ਤਿੰਨ ਚਾਰ ਤੁਹਾਡੇ ਸਵਾਲ ਚ ਪਏ, ਮੈਂ ਇਕੱਲੇ ਇਕੱਲੇ ਨੂੰ ਆਨਸਰ ਕਰਨ ਦੀ ਕੋਸ਼ਿਸ਼ ਕਰਦਾ। ਪਹਿਲੀ ਤੇ ਗੱਲ ਜਿਹੜੀ ਹੈ ਕਿ ਬਈ ਬੈਕ ਹੋਮ ਲਾਅ ਕੀ ਹੈ, ਉਹ ਤੇ ਮੈਂ ਸਮਝਦਾ ਵਾਂ ਕਿ ਉੱਥੇ ਐਕਸਟ੍ਰੀਮ ਲਾਅ ਬਣਾ ਦਿੱਤਾ ਗਿਆ ਹੈ ਲੇਡੀਜ਼ ਨੂੰ ਪ੍ਰੋਟੈਕਟ ਕਰਨ ਵਾਸਤੇ। ਉਹ ਤੇ ਚਲੋ ਉੱਥੇ ਦੀ ਗਵਰਨਮੈਂਟ ਜਾਂ ਉੱਥੇ ਦੀ ਪਾਰਲੀਮੈਂਟ ਇਜ਼ ਰਿਸਪੋਂਸੀਬਲ, ਜੋ ਉਹਨਾਂ ਨੇ ਵੇਖਿਆ ਕਿ ਉਹਨਾਂ ਦੀ ਰਸਮ ਰਿਵਾਜ ਕਲਚਰ ਹੈਗਾ ਉਸ ਦੇ ਮੁਤਾਬਿਕ ਉਹਨਾਂ ਨੇ ਲਾਅ ਬਣਾ ਦਿੱਤਾ, ਬਟ ਉਹ ਲਾਅ ਜਿਹੜਾ ਹੈ ਉਹ ਇੱਥੇ ਆਸਟ੍ਰੇਲੀਆ ਚ ਅਪਲਾਈ ਨਹੀਂ ਹੁੰਦਾ। ਆਸਟ੍ਰੇਲੀਆ ਦੇ ਵਿੱਚ ਇੱਕ ਰੂਲ ਆਫ ਥੰਬ ਜਿਹੜਾ ਲਾਅ ਇਹ ਹੈ ਕਿ ਨੋਬਡੀ ਟੱਚ ਅਦਰ ਪਰਸਨ ਵਿਦਆਊਟ ਦੇਅਰ ਵਿਲ, ਭਾਵਾਂ ਉਹ ਤੁਸੀਂ ਜਿਵੇਂ ਸਾਡੇ ਤੇ ਉਂਝ ਹੀ ਕਿਸੇ ਨੂੰ ਘਸਾਉਣ ਨੂੰ ਮੁਕਾ ਐਵੇਂ ਮਾਰ ਦਿੰਦੇ ਨੇ ਇੱਥੇ ਅਗਰ ਉਸ ਬੰਦੇ ਦੀ ਦੂਸਰੇ ਬੰਦੇ ਦੀ ਮਰਜ਼ੀ ਸ਼ਾਮਿਲ ਨਾ ਹੋਵੇ ਉਹਦੇ ਵਿੱਚ, ਉਹਦਾ ਐਗਰੀਮੈਂਟ ਸ਼ਾਮਿਲ ਨਾ ਹੋਵੇ, ਤੇ ਦੈਟ ਕੈਨ ਕਲਾਸੀਫਾਈ ਐਸ ਅਸੋਲਟ। ਹੁਣ ਰਹੀ ਗੱਲ ਕਿ ਵੀ ਉਹ ਜਿਹੜਾ ਜਹੇਜ਼ ਵਾਲਾ ਉਹ ਇੱਥੇ ਇਸ ਕੰਟਰੀ ਦੇ ਵਿੱਚ ਉਹਦਾ ਆਲਟਰਨੇਟਿਵ ਕੀ ਹੈ। ਇੱਥੇ ਤੇ ਆਲਟਰਨੇਟਿਵ ਇਹ ਵੀ ਕਿ ਜੀ ਅਗਰ ਦੋ ਮੀਆਂ ਬੀਵੀ 18 ਐਂਡ ਪਲੱਸ ਹੈਗੇ ਆ ਉਹਨਾਂ ਦੀ ਏਜ, ਤੇ ਉਹ ਤੇ ਜਾ ਸਕਦੇ ਨੇ, ਜਾ ਕੇ ਕੋਰਟ ਦੇ ਵਿੱਚ ਆਪਣੀ ਸ਼ਾਦੀ ਕਰ ਸਕਦੇ। ਉਹਨਾਂ ਨੂੰ ਜਹੇਜ਼ ਦੀ ਕੋਈ ਉਹਨਾਂ ਦੇ ਨਾ ਤੇ ਕਲਚਰ ਹੈ, ਨਾ ਉੱਥੇ ਕੰਪਲਸ਼ਨ ਹੈ, ਨਾ ਹੀ ਉਹਦੇ ਰਸਮ ਰਿਵਾਜ ਇੱਥੇ ਐਸੇ ਹੈਗੇ ਨੇ ਕਿ ਵੀ ਉਹਦੀ ਜਿਹੜੀ ਲੜਕੀ ਹੈ ਉਹਦੇ ਪੇਰੈਂਟਸ ਜਿਹੜੇ ਨੇ ਉਹਨੂੰ ਜਹੇਜ਼ ਹੈ। ਬਟ ਇੱਥੋਂ ਕਈ ਫੈਮਲੀਆਂ ਜਾ ਕੇ ਇੰਡੀਆ ਚ ਵਿਆਹ ਕਰਕੇ ਆਉਂਦੇ ਨੇ ਤੇ ਉਹ ਡਿਮਾਂਡ ਕਰਦੇ ਨੇ ਜਹੇਜ਼। ਹਾਲਾਂਕਿ ਅਗਰ ਆਸਟ੍ਰੇਲੀਆ ਤੁਸੀਂ ਰਹਿੰਦੇ ਹੋ ਤੁਹਾਨੂੰ ਆਸਟ੍ਰੇਲੀਅਨ ਰੂਲ ਦੇ ਮੁਤਾਬਿਕ ਉਹ ਡਿਮਾਂਡ ਨਹੀਂ ਕਰਨੀ ਚਾਹੀਦੀ, ਲੇਕਿਨ ਫਿਰ ਵੀ ਉਹ ਡਿਮਾਂਡ ਕਰਦੇ ਨੇ। ਉਹ ਫਿਰ ਜਦੋਂ ਉਹਨਾਂ ਦੀਆਂ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ ਤੇ ਕੁੜੀ ਆ ਜਾਂਦੀ ਹੈ ਤੇ ਫਿਰ ਉਹ ਕੁੜੀ ਦੇ ਨਾਲ ਆਰਗੂਮੈਂਟ ਸ਼ੁਰੂ ਹੋ ਜਾਂਦਾ। ਉਹ ਆਰਗੂਮੈਂਟ ਜਿਹੜੇ ਨੇ ਉਹ ਫਿਰ ਕਈ ਦਫਾ ਉਹ ਫਿਜ਼ੀਕਲ ਆਲਟਰਕੇਸ਼ਨ ਦਾ ਬਾਇਸ ਬਣਦੇ ਨੇ। ਉਹਨੂੰ ਅਸੀਂ ਕਹਾਂਗੇ ਡੋਮੈਸਟਿਕ ਵਾਇਲੈਂਸ। ਹੁਣ ਅੱਗੋਂ ਮੇਰਾ ਖਿਆਲ ਤੁਹਾਡਾ ਇਹ ਵੀ ਕੁਐਸਚਨ ਸੀਗਾ ਕਿ ਉਹਨੂੰ ਇੱਥੇ ਕਿਵੇਂ ਆਪਾਂ ਪ੍ਰੂਫ ਕਰਾਂਗੇ ਕਿ ਜੇ ਕੁੜੀ ਅਨਨੈਸੈਸਰੀ ਆ ਝੂਠ ਬੋਲ ਕੇ ਕਹਿ ਦੇਵੇ ਕਿ ਜੀ ਮੇਰੇ ਨਾਲ ਐਸਾ ਕਰਦੇ ਨੇ। ਉਹਦੇ ਵਾਸਤੇ ਹੋਵੇ ਕਿ ਡਿਪਾਰਟਮੈਂਟ ਨਿਊ ਸਾਊਥ ਵੇਲ ਦੇ ਵਿੱਚ ਪੁਲਿਸ ਦੇ ਕੋਲ ਉਹਨਾਂ ਨੇ ਇੱਕ ਅਲੱਗ ਇੱਕ ਡਿਪਾਰਟਮੈਂਟ ਬਣਾਤਾ ਹੈ, DVLO ਉਹਨਾਂ ਨੂੰ ਕਹਿੰਦੇ ਨੇ, ਜਿਹੜੇ ਕਿ ਕੋਰਟਸ ਚ ਜਾ ਕੇ ਵਿਕਟਿਮ ਆਫ ਡੋਮੈਸਟਿਕ ਵਾਇਲੈਂਸ ਨੂੰ ਰਿਪ੍ਰੈਜੈਂਟ ਕਰਦੇ ਨੇ। ਔਰ ਪੁਲਿਸ ਜਿਹੜੀ ਹੈ ਉਹ ਕਾਫੀ ਸਕਿੱਲਫੁਲ ਹੈ ਇਸ ਮੈਟਰ ਦੇ ਉੱਤੇ, ਔਰ ਉਹ ਜਿਹੜੀ ਸਿਚੁਏਸ਼ਨ ਹੈ, ਜੇ ਉਹਨੂੰ ਬੁਲਾਇਆ ਜਾਵੇ ਕਿਸੇ ਸਿਚੁਏਸ਼ਨ ਤੇ, ਤੇ ਉਹ ਸਿਚੁਏਸ਼ਨ ਦੇਖ ਕੇ ਅਸੈਸ ਕਰ ਲੈਂਦੇ ਨੇ ਕਿ ਇੱਥੇ ਕੌਣ ਵਿਕਟਿਮ ਹੈ ਤੇ ਕੌਣ ਅਫੈਂਡਰ ਹੈ। ਯੂਜਲੀ ਮਤਲਬ ਅਕਸਰ ਇਹੀ ਹੋਇਆ ਕਿ ਜੀ ਲੇਡੀਜ਼ ਜਿਹੜੀਆਂ ਨੇ ਉਹਨਾਂ ਨੂੰ ਵਿਕਟਿਮ ਜ਼ਿਆਦਾ ਮੰਨਿਆ ਜਾਂਦਾ ਹੈ, ਕਿਉਂਕਿ ਔਰ ਬੰਦੇ ਨੂੰ ਅਫੈਂਡਰ ਮੰਨਿਆ ਜਾਂਦਾ ਹੈ। ਲੇਕਿਨ ਬਹੁਤ ਸਾਰੇ ਐਸੇ ਕੇਸਿਸ ਵੀ ਮੇਰੀ ਨਜ਼ਰ ਚ ਗੁਜ਼ਰੇ ਨੇ ਜਿਹਦੇ ਵਿੱਚ ਲੇਡੀਜ਼ ਨੇ ਹੱਥ ਉਠਾਇਆ ਮੈਨ ਦੇ ਉੱਤੇ, ਬਟ ਲੇਕਿਨ ਪੁਲਿਸ ਨੇ ਫਿਰ ਉਹਨੂੰ ਚਾਰਜ ਵੀ ਕੀਤਾ, ਲੇਡੀਜ਼ ਨੂੰ ਵੀ ਚਾਰਜ ਕੀਤਾ ਕਾਫੀ ਸਾਰੇ ਕੇਸਿਸ ਦੇ ਵਿੱਚ, ਔਰ AVO ਦੇ ਕੇ ਲੇਡੀਜ਼ ਨੂੰ ਉਹਨਾਂ ਨੇ ਰਿਸਟ੍ਰਿਕਟ ਕੀਤਾ ਕਿ ਵੀ ਤੁਸੀਂ ਹਸਬੈਂਡ ਦੇ ਨਾਲ ਜਾਂ ਆਪਣੇ ਬੰਦੇ ਦੇ ਨਾਲ ਜਾਂ ਜਿਹਦੇ ਨਾਲ ਡੋਮੈਸਟਿਕ ਰਿਲੇਸ਼ਨਸ਼ਿਪ ਨੇ ਉਹਨਾਂ ਨੂੰ ਤੁਸੀਂ ਫਰਦਰ ਮੋਲੈਸਟ ਨਹੀਂ ਕਰਨਾ, ਡਰਾਉਣਾ ਨਹੀਂ, ਧਮਕਾਉਣਾ ਨਹੀਂ। ਇਸ ਤਰ੍ਹਾਂ ਦੇ ਕੇਸਿਸ ਹੈਗੇ ਨੇ ਇੱਥੇ ਔਰ ਹੁੰਦੇ ਨੇ। ਮੈਂ ਨਹੀਂ ਹੋ ਸਕਦਾ ਕਿ ਵੀ ਝੂਠ ਹੀ ਕਿਸੇ ਦੇ ਖਿਲਾਫ਼ ਕਹਿ ਦਿੱਤਾ ਜਾਵੇ ਕਿ ਜੀ ਮੈਨੂੰ ਇਹਨੇ ਮਾਰਿਆ। ਕੋਈ ਮਾਰਿਆ ਤੇ ਕਿਤੇ ਉਹਦਾ ਸਬੂਤ ਦਿਖਾਉਣਾ ਪਏਗਾ ਨਾ, ਕਿੱਥੇ ਮਾਰਿਆ, ਕੋਈ ਉੱਥੇ ਨਿਸ਼ਾਨ ਪਿਆ, ਕੋਈ ਮੈਡੀਕਲ ਐਵੀਡੈਂਸ ਹੈਗੀ ਹੈ। ਪੁਲਿਸ ਜਿਹੜੀ ਉਹ ਕੁਇਕਲੀ ਗੱਲ ਨੂੰ ਇਨਵੈਸਟੀਗੇਟ ਕਰ ਲੈਂਦੇ ਆ, ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਕੀ ਹੋਇਆ।
ਔਰ ਅਜਾਜ਼ ਸਾਹਿਬ, ਮਾਰਨ ਦੀ ਗੱਲ ਤੋਂ ਇੱਕ ਹੋਰ ਮੇਰੀ ਗੱਲ ਧਿਆਨ ਦੇ ਵਿੱਚ ਆ ਰਹੀ ਹੈ, ਜਿੱਦਾਂ ਕਿ ਸਾਡੇ ਵਤਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਟੀਚਰ ਕਾਫੀ ਪਿਟਾਈ ਕਰ ਦਿੰਦੇ ਸੀ ਪਾਸਟ ਦੇ ਵਿੱਚ, ਔਰ ਅੱਜ ਕੱਲ ਵੀ ਥੋੜੀ ਬਹੁਤ ਖੈਰ ਚੱਲਦੀ ਹੈ ਜੀ, ਪਰ ਬਹੁਤ ਜ਼ਿਆਦਾ ਨਹੀਂ। ਹੁਣ ਸਵਾਲ ਮੇਰਾ ਇਸ ਪਾਸੇ ਵੱਲ ਜਾ ਰਿਹਾ ਕਿ ਪਿਛਲੇ ਦਿਨੀ ਮੈਨੂੰ ਧਿਆਨ ਚ ਨਹੀਂ ਆ ਰਿਹਾ ਕਿਹਦੇ ਨਾਲ ਡਿਸਕਸ਼ਨ ਹੋ ਰਹੀ ਸੀ, ਸੁਣਨ ਚ ਇਹ ਵੀ ਆ ਰਿਹਾ ਕਿ ਜਿਵੇਂ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਬੱਚਿਆਂ ਤੇ ਹੱਥ ਨਹੀਂ ਚੱਕ ਸਕਦੇ, ਤੇ ਸਕੂਲਾਂ ਦੇ ਵਿੱਚ ਸ਼ਾਇਦ ਇਹ ਚਰਚਾ ਦਾ ਵਿਸ਼ਾ ਹੈ ਕਿ ਜੇਕਰ ਬੱਚੇ ਤੇ ਥੋੜਾ ਬਹੁਤ ਕੰਟਰੋਲ ਰੱਖਿਆ ਜਾਵੇ, ਜਿੱਦਾਂ ਕਿ ਮਾਫ ਕਰਨਾ ਕੰਮ ਤੇ ਮਾਰਿਆ ਜਾਵੇ ਜਾਂ ਫਿਰ ਥੋੜਾ ਬਹੁਤ ਪਿੱਠ ਤੇ ਮਾਰਿਆ ਜਾਵੇ, ਹਾਲਾਂਕਿ ਚਿਹਰੇ ਤੇ ਤਾਂ ਨਹੀਂ, ਇਸ ਕਿਸਮ ਦੀ ਵੀ ਕੋਈ ਵਿਚਾਰ ਚਰਚਾ ਚੱਲ ਰਹੀ ਹੈ ਜੀ?
ਨਹੀਂ ਨਹੀਂ, ਜਿੱਥੇ ਤੇ ਸਕੂਲਾਂ ਦੇ ਵਿੱਚ ਕਮ ਅਜ਼ ਕਮ ਆਸਟ੍ਰੇਲੀਆ ਦੀ ਹੱਦ ਤੱਕ ਐਜ਼ ਫਾਰ ਐਜ਼ ਮਾਈ ਨੌਲੇਜ ਕੰਸਰਨ ਕਿ ਕਿਸੇ ਕਿਸਮ ਦਾ ਵਾਇਲੈਂਸ ਜਿਹੜਾ ਉਹ ਨਹੀਂ ਕਰ ਸਕਦੇ। ਟੀਚਰ ਦੇ ਕੋਲ ਤਾਂ ਕੋਈ ਇਖਤਿਆਰ ਹੈ ਹੀ ਨਹੀਂ ਕਿ ਉਹ ਬੱਚੇ ਨੂੰ ਕੋਈ ਫਿਜ਼ੀਕਲੀ ਉਹਨੂੰ ਪਨਿਸ਼ ਕਰ ਸਕੇ, ਲੇਕਿਨ ਫਿਰ ਵੀ ਕਲਾਸਾਂ ਦੇ ਵਿੱਚ ਚੱਲਦਾ ਹੈ ਕਿ ਉਹਨਾਂ ਨੂੰ ਸਸਪੈਂਡ ਕਰ ਦਿੰਦੇ ਨੇ, ਬੱਚਿਆਂ ਨੂੰ ਡੈਸਕ ਦੇ ਉੱਤੇ ਖੜਾ ਕਰ ਦਿੰਦੇ ਨੇ, ਮਤਲਬ ਫਿਜ਼ੀਕਲ ਨਹੀਂ ਲੇਕਿਨ ਹੋਰ ਦੂਸਰੇ ਤਰੀਕੇ ਨਾਲ ਉਹਨਾਂ ਨੂੰ ਬੱਚਿਆਂ ਨੂੰ ਸਮਝਾਉਣ ਵਾਸਤੇ ਸਕੂਲ ਦੇ ਵਿੱਚ ਉਹ ਦੂਸਰੇ ਸਾਈਕੋਲੋਜੀਕਲ ਉਹਨਾਂ ਨੂੰ ਯੂਜ ਕਰਦੇ ਨੇ ਤਰੀਕੇ, ਜਿਹਦੇ ਨਾਲ ਮੇਰਾ ਖਿਆਲ ਹੈ ਕਿ ਰਿਜ਼ਲਟ ਜਿਹੜੇ ਨੇ ਉਹ ਕਾਫੀ ਅੱਛੇ ਨੇ। ਲੇਕਿਨ ਅਗੇਨ ਦੇਖੋ, ਹੁਣ ਸਾਨੂੰ ਇਸ ਕਲਚਰ ਤੋਂ ਬਾਹਰ ਆ ਜਾਣਾ ਚਾਹੀਦਾ ਨਾ ਕਿ ਜੀ ਅਸੀਂ ਜਦੋਂ ਅਸੀਂ ਪੜ੍ਹਦੇ ਹੁੰਦੇ ਸਨ ਮਾਸਟਰ ਉਦੋਂ ਡੰਡਾ ਲੈ ਕੇ ਆਉਂਦਾ ਹੁੰਦਾ ਸੀ ਤੇ ਮੁੰਡੇ ਬੱਚੇ ਡਰ ਕੇ ਕੰਮ ਕਰਦੇ ਹੁੰਦੇ ਸਨ। ਇੱਥੇ ਦੇ ਬੱਚਿਆਂ ਨੂੰ ਅਗਰ ਇੱਥੇ ਦੇ ਬੱਚੇ ਥੋੜੇ ਡਿਫਰੈਂਟ ਨੇ, ਉਹਨਾਂ ਨਾਲ ਡਿਸਕਸ਼ਨ ਕੀਤੀ ਜਾਵੇ, ਉਹਨਾਂ ਨੂੰ ਕਨਵਿੰਸ ਕੀਤਾ ਜਾਵੇ ਤਾਂ ਕਨਵਿੰਸ ਹੋ ਜਾਂਦੇ ਨੇ। ਸੋ ਇਸ ਵਾਸਤੇ ਮੇਰਾ ਖਿਆਲ ਹੈ ਕਿ ਇੱਥੇ ਹੋਰ ਡੰਡੇ ਦੀ ਜ਼ਰੂਰਤ ਨਹੀਂ ਹੈ।
ਬਿਲਕੁਲ ਸਹੀ ਹੈ ਜੀ, ਬਟ ਮੇਰੇ ਨਾ ਇਸ ਟਾਈਮ ਧਿਆਨ ਚ ਨਹੀਂ ਆ ਰਿਹਾ ਜਾ ਸਾਹਿਬ ਬਈ ਕਿਹੜੀ ਸਟੇਟ ਦੀ ਉਹ ਗੱਲ ਸੀ, ਮੇਬੀ ਸਾਊਥ ਆਸਟ੍ਰੇਲੀਆ, ਆਈ ਡੋਂਟ ਰਿਮੈਂਬਰ, ਬਟ ਇਹ ਥੋੜਾ ਚਰਚਾ ਚੱਲੀ ਸੀ ਜਿੰਨੀ ਕੁ ਮੇਰੀ ਜਾਣਕਾਰੀ ਹੈ। ਹਾਲਾਂਕਿ ਉਸਦਾ ਕਾਫੀ ਜ਼ਿਆਦਾ ਪ੍ਰੋਟੈਸਟ ਹੋਇਆ ਸੀ, ਬਟ ਜੇਕਰ ਅਸੀਂ ਗੱਲ ਕਰੀਏ ਨਾ ਜਿਵੇਂ ਕਿ ਅਸੀਂ ਸਮਾਜ ਨੂੰ ਕਈ ਤਬਕਿਆਂ ਦੇ ਵਿੱਚ ਵੰਡ ਲੈਂਦੇ ਹਾਂ, ਇੱਕ ਲੇਬਰ ਕਲਾਸ ਹੋ ਗਈ, ਦੂਸਰੀ ਮੀਡੀਅਮ ਕਲਾਸ ਹੋ ਗਈ ਜਿਹੜੀ ਕਿ ਠੀਕ ਠਾਕ ਪੜ੍ਹੇ ਲਿਖੇ ਨੇ, ਔਰ ਤੀਸਰੇ ਹੋ ਗਏ ਪ੍ਰੋਫੈਸ਼ਨਲ ਜਿਹੜੇ ਕਿ ਬਹੁਤ ਵਧੀਆ ਤਰੀਕੇ ਨਾਲ ਪੜ੍ਹੇ ਲਿਖੇ ਲੋਕ ਨੇ। ਸੋ ਜਿਹੜੀ ਇਹ ਕਲਾਸ ਹੈ ਨਾ, ਇਹਨਾਂ ਨੇ ਥੋੜ੍ਹਾ ਉਸਦਾ ਹਾਮੀ ਵੀ ਭਰੀ ਸੀ, ਬਟ ਜ਼ਿਆਦਾਤਰ ਇਸਦਾ ਵਿਰੋਧ ਹੋਇਆ ਸੀ। ਐਗਜੈਕਟਲੀ ਹੁਣ ਮੇਰੇ ਮਾਇੰਡ ਵਿੱਚ ਨਹੀਂ ਆ ਰਿਹਾ ਕਿ ਡਿਸਕਸ਼ਨ ਕਦੋਂ ਚੱਲੀ ਸੀ ਔਰ ਕਿੱਥੇ ਚੱਲੀ ਸੀ ਆਸਟ੍ਰੇਲੀਆ ਦੇ ਵਿੱਚ। ਖੈਰ ਜੀ, ਆਪਣੀ ਵਿਚਾਰ ਚਰਚਾ ਤਾਂ ਜ਼ਰੂਰ ਜਾਰੀ ਰਹੇਗੀ, ਔਰ ਸਾਰੇ ਦੋਸਤਾਂ ਨੂੰ ਇਹ ਦੱਸ ਦਈਏ ਕਿ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਦੋਸਤੋ, ਤੇ ਰਿਕੁਐਸਟ @harmanradio.com ਤੇ ਵੀ ਕਰ ਸਕਦੇ ਹੋ। ਅਸੀਂ ਥੋੜ੍ਹੇ ਸਮੇਂ ਬਾਅਦ ਤੁਹਾਡੇ ਸਵਾਲ ਵੀ ਲੈਣੇ ਸ਼ੁਰੂ ਕਰਾਂਗੇ, ਔਰ ਇਸ ਤੋਂ ਬਿਨਾਂ ਟੈਲੀਗ੍ਰਾਮ ਦਾ ਸਾਡਾ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ, 00011 ਜਾਂ ਫਿਰ +91 ਤੁਸੀਂ ਲਗਾ ਸਕਦੇ ਹੋ, 75080 14499 ਸਾਡਾ ਟੈਲੀਗ੍ਰਾਮ ਦਾ ਨੰਬਰ ਹੈ, ਔਰ @harmanradio.com ਹੈ ਸਾਡਾ ਈਮੇਲ ਦਾ ਪਤਾ। ਤੇ ਜੇਕਰ ਆਪ ਜੀ ਨੇ ਪ੍ਰੋਫੈਸ਼ਨਲ ਸੇਵਾਵਾਂ ਲੈਣੀਆਂ ਨੇ ਖਾਨ ਸਾਹਿਬ ਦੀਆਂ, ਤਾਂ ਉਹਨਾਂ ਦੇ ਵਾਸਤੇ ਆਪ ਜੀ 02-96-87-47-48 ਤੇ ਫੋਨ ਕਰ ਸਕਦੇ ਹੋ ਵਰਕਿੰਗ ਆਵਰਸ ਦੇ ਵਿੱਚ, ਜਾਂ ਫਿਰ jewelrysaustralia.com.au ਹੈ ਇਹਨਾਂ ਦਾ ਵੈਬਸਾਈਟ ਦਾ ਪਤਾ, ਸੋ ਉਹ ਵੀ ਵਿਜ਼ਿਟ ਕਰ ਸਕਦੇ ਹੋ। ਸੋ ਇੱਕ ਕੁਇਕ ਬ੍ਰੇਕ ਲੈਂਦੇ ਹਾਂ ਜੀ, ਤੇ ਆਪਾਂ ਨਾਲ ਦੀ ਨਾਲ ਆਉਂਦੇ ਵਾਪਸ।
ਆਸਟ੍ਰੇਲੀਆ ਪਰ ਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ, ਫੋਨ ਨੰਬਰ 02-96-87-47-48 ਤੇ, ਜਾਂ ਵੈਬਸਾਈਟ ਵਿਜ਼ਿਟ ਕਰੋ jewelrysaustralia.com.au। ਇਹ ਆਸਟ੍ਰੇਲੀਆ ਪਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਜੀ ਦੋਸਤੋ, ਨਿਗਾ ਸਵਾਗਤ ਆਪ ਜੀ ਦਾ, ਤੇ ਖਾਨ ਸਾਹਿਬ ਮੇਰੇ ਨਾਲ ਨੇ ਸਿਡਨੀ ਤੋਂ, ਤੇ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਡੋਮੈਸਟਿਕ ਵਾਇਲੈਂਸ ਤੇ। ਅਜਾਜ਼ ਸਾਹਿਬ, ਇੱਕ ਬੁਲਿੰਗ ਸ਼ਬਦ ਵੀ ਅਸੀਂ ਅਕਸਰ ਵਰਤਦੇ ਹਾਂ, ਬੁਲਿੰਗ ਅਕਸਰ ਸਕੂਲ ਦੇ ਵਿੱਚ ਤੇ ਸਾਨੂੰ ਪਤਾ ਹੈ ਕਿ ਬੱਚਿਆਂ ਦੇ ਨਾਲ ਕਈ ਵਾਰੀ ਹੋ ਜਾਂਦੀ ਹੈ, ਕਿ ਘਰ ਦੇ ਵਿੱਚ ਵੀ ਕੋਈ ਅਜਿਹਾ ਵਰਤਾਰਾ ਹੁੰਦਾ ਜਿਹੜਾ ਕਿ ਬੁਲਿੰਗ ਦੇ ਅੰਡਰ ਆਉਂਦਾ ਹੋਵੇ?
ਨਹੀਂ, ਇਹ ਤਾਂ ਫਿਰ ਤੁਹਾਨੂੰ ਦੱਸਣਾ ਪੈਗਾ ਕਿ ਬੁਲਿੰਗ ਬੱਚਿਆਂ ਦੇ ਨਾਲ ਹੋ ਰਹੀ ਹੈ ਜਾਂ ਬੱਚੇ ਜਿਹੜੇ ਨੇ ਉਹ ਪੇਰੈਂਟਸ ਹੀ ਕਰਦੇ ਨੇ, ਕੁਛ ਕੇਸਿਸ ਦੇ ਵਿੱਚ ਕਈ ਕੇਸਾਂ ਵਿੱਚ ਹਸਬੈਂਡ ਵਾਈਫ ਆਪਸ ਦੇ ਵਿੱਚ ਬੁਲਿੰਗ ਕਰਦੇ। ਨਹੀਂ, ਬੁਲਿੰਗ ਐਨੀ ਕਾਈਂਡ ਆਫ ਬੁਲਿੰਗ ਜਿਹੜੀ ਹੈ ਉਹ ਪ੍ਰੋਹਿਬਿਟਡ ਹੈਗੀ ਹੈ ਆਸਟ੍ਰੇਲੀਆ ਦੇ ਵਿੱਚ ਬਾਈ ਲੋ, ਲੇਕਿਨ ਆਫਕੋਰਸ ਫਿਰ ਵੀ ਅਸੀਂ ਇਨਸਾਨ ਹਾਂ, ਹਿਊਮਨ ਹਾਂ, ਔਰ ਜਦੋਂ ਵੀ ਜਿਹੜਾ ਇਨਸਾਨ ਹੈ ਉਹ ਪਾਵਰਫੁਲ ਪੋਜੀਸ਼ਨ ਚ ਹੁੰਦਾ ਹੈ ਤੇ ਉਹ ਬੁਲਿੰਗ ਕਰਨੋਂ ਨਹੀਂ ਰੋਕ ਸਕਦਾ ਕਿਉਂਕਿ ਇਹ ਤਾਂ ਹਿਊਮਨ ਨੇਚਰ ਹੈ। ਕਿਸੇ ਕਿਸਮ ਦੀ ਬੁਲਿੰਗ ਹੋ ਸਕਦੀ ਹੈ, ਕਿਸੇ ਨੂੰ ਟੌਂਟ ਕੀਤੀ ਜਾ ਸਕਦੀ ਹੈ, ਕਿਸੇ ਨੂੰ ਤਾਨ ਲਾਨ ਤਾਨ ਕੀਤੀ ਜਾ ਸਕਦੀ ਹੈ, ਕਿਸੇ ਨੂੰ ਗਾਲ ਮੰਦਾ ਕੱਢਿਆ ਜਾ ਸਕਦਾ, ਕਿਸੇ ਬੰਦੇ ਨੂੰ ਫਿਜ਼ੀਕਲੀ ਉਸ ਬੰਦੇ ਨੂੰ ਸਟੋਪ ਕੀਤਾ ਜਾ ਸਕਦਾ ਜਾਂ ਉਹਨੂੰ ਫਿਜ਼ੀਕਲੀ ਉਸ ਬੰਦੇ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ, ਇਹ ਸਾਰੀ ਫਾਰਮ ਆਫ ਬੁਲੀ ਹੈ। ਤੇ ਇਸ ਵਾਸਤੇ ਅਗਰ ਇਹ ਬੁਲੀ ਹੋ ਰਹੀ ਹੈ ਔਰ ਇਹਦੀ ਕੰਪਲੇਂਟ ਜਿਹੜੀ ਹੈ ਸਕੂਲਾਂ ਦੇ ਵਿੱਚ ਤੇ ਟੀਚਰਾਂ ਨੂੰ ਕਰਦੇ ਨੇ, ਫਿਰ ਟੀਚਰਾਂ ਦੇ ਦੇਰ ਇਜ਼ ਕਾਈਂਡ ਆਫ ਜਿਹਨੂੰ ਕਹਿੰਦੇ ਨੇ ਕਿ ਵੀ SOPs ਸਟੈਂਡਰਡ ਆਫ ਪ੍ਰੋਸੀਜਰਲ ਓਰਡਰ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਮੌਜੂਦ ਨੇ, ਉਹਨਾਂ ਨੂੰ ਟੀਚਰ ਜਿਹੜੇ ਉਹਨਾਂ ਨੂੰ ਫੋਲੋ ਕਰਕੇ ਇਸ ਕਿਸਮ ਦੀ ਬੁਲੀ ਨੂੰ ਰੈਡੀਕੇਟ ਕਰਦੇ ਨੇ। ਘਰਾਂ ਦੇ ਵਿੱਚ ਵੀ ਫਿਰ ਬੁਲੀ ਜਿਹੜੀ ਹੈ ਉਹ ਫਾਈਨਲੀ ਉਹ ਫਿਜ਼ੀਕਲ ਆਲਟਰਕੇਸ਼ਨ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਜਿਹੜੀ ਫਿਰ ਡੋਮੈਸਟਿਕ ਵਾਇਲੈਂਸ ਬਣਦੀ ਹੈ। ਸੋ ਇਸ ਵਾਸਤੇ ਬੁਲੀ ਆਈਦਰ ਇਨ ਅ ਸਕੂਲ ਐਟ ਹੋਮ ਇਜ਼ ਵਨ ਆਫ ਦਾ ਰੀਜ਼ਨ ਆਫ ਦਾ ਡੋਮੈਸਟਿਕ ਵਾਇਲੈਂਸ। ਸੋ ਇਹਦੇ ਤੋਂ ਪਰਹੇਜ਼ ਕਰਨਾ ਚਾਹੀਦਾ, ਜੇ ਕਿਸੇ ਦੇ ਨਾਲ ਹੋ ਰਹੀ ਹੈ ਤੇ ਆਵਾਜ਼ ਚੁੱਕੋ, ਆਵਾਜ਼ ਬੁਲੰਦ ਕਰੋ ਔਰ ਪੁਲਿਸ ਨਾਲ ਕੰਟੈਕਟ ਕਰੋ। ਲੋਕਲ ਕੌਂਸਲ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਫ੍ਰੀ ਸਰਵਿਸਿਸ ਦਿੱਤੀਆਂ ਹੁੰਦੀਆਂ ਨੇ, ਆਪਣੀ ਲੋਕਲ ਕੌਂਸਲ ਨੂੰ ਫੋਨ ਕਰਕੇ ਪੁੱਛੋ ਕਿੱਥੋਂ ਤੁਸੀਂ ਸਰਵਿਸ ਲੈ ਸਕਦੇ ਹੋ, ਸਾਈਕੋਲੋਜਿਸਟ ਨੂੰ ਮਿਲ ਸਕਦੇ ਹੋ, ਆਪਣੇ GP ਨੂੰ ਮਿਲ ਸਕਦੇ ਹੋ, ਜਿਹੜਾ ਤੁਹਾਡਾ ਡਾਕਟਰ ਹੁੰਦਾ ਉਹਦੇ ਕੋਲੋਂ ਪੁੱਛਿਆ ਜਾ ਸਕਦਾ। ਔਰ ਉਹਨਾਂ ਨਾਲ ਡਿਸਕਸ ਕਰਕੇ ਤੇ ਉਹਨਾਂ ਦੇ ਨਾਲ ਉਹਨਾਂ ਕੋਲੋਂ ਥੋੜੀ ਜਿਹੀ ਐਡਵਾਈਸ ਲਈ ਜਾ ਸਕਦੀ ਹੈ ਇਸ ਬਾਰੇ ਚ।
ਪਰ ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਬੁਲਿੰਗ ਹੈ ਉਹ ਡੋਮੈਸਟਿਕ ਵਾਇਲੈਂਸ ਜਾਂ ਫੈਮਿਲੀ ਵਾਇਲੈਂਸ ਦਾ ਫਸਟ ਸਟੈਪ ਹੋ ਸਕਦਾ ਹੈ ਜਾਂ ਹੁੰਦਾ ਹੈ?
ਲੇਕਿਨ ਇਟਸ ਡਿਪੈਂਡਿੰਗ ਅਪੋਨ ਕਿ ਕੀ ਬੁਲਿੰਗ ਕਿਸ ਕਿਸਮ ਦੀ ਹੈ। ਲੇਕਿਨ ਆਫਕੋਰਸ ਬੁਲਿੰਗ ਜਿਹੜੀ ਹੈ ਉਹ ਇਸੇ ਵਾਸਤੇ ਹੀ ਬਾਈ ਲੋ ਆਸਟ੍ਰੇਲੀਆ ਦੇ ਵਿੱਚ ਸਟੋਪ ਕੀਤੀ ਗਈ ਸੀ, ਕਿਉਂਕਿ ਇਹ ਰਿਅਲਾਈਜ਼ ਕੀਤਾ ਗਿਆ ਸੀ ਉਸ ਸਟੇਜ ਉੱਤੇ ਕਿ ਜੀ ਇਹ ਬੁਲਿੰਗ ਜਿਹੜੀ ਹੈ ਇਹ ਹੌਲੀ ਹੌਲੀ ਵਧਦੀ ਵਧਦੀ ਇਹ ਜਿਹੜੀ ਉਹ ਫਿਜ਼ੀਕਲ ਆਲਟਰਕੇਸ਼ਨ ਦੇ ਵਿੱਚ ਤਬਦੀਲ ਹੋ ਜਾਂਦੀ ਹੈ, ਔਰ ਉੱਥੇ ਫਿਰ ਬੰਦੇ ਆਪਸ ਵਿੱਚ ਲੜਦੇ ਨੇ, ਮਾਰ ਕੁਟਾਈ ਹੋ ਜਾਂਦੀ ਹੈ। ਕਿਉਂਕਿ ਜਿਹੜੇ ਬੰਦੇ ਨੂੰ ਤੁਸੀਂ ਬੁਲੀ ਕਰਦੇ ਹੋ ਉਹ ਕਦੋਂ ਤੱਕ ਬਰਦਾਸ਼ਤ ਕਰੇਗਾ? ਇਵੈਂਚੁਅਲੀ ਉਹਨੇ ਇੱਕ ਦਿਨ ਤੇ ਉਹਨੇ ਰਿਐਕਸ਼ਨ ਕਰਨਾ ਹੈ, ਤੇ ਜਦੋਂ ਉਹ ਰਿਐਕਟ ਕਰੇਗਾ ਫਿਰ ਦੈਟ ਮੀਨ ਕਿ ਸੋਸਾਇਟੀ ਦਾ ਜਿਹੜਾ ਪੀਸ ਹੈ ਉਹ ਡਿਸਟਰਬ ਹੋਏਗਾ, ਔਰ ਇਸ ਵਾਸਤੇ ਨੂੰ ਬਹੁਤ ਸਖਤੀ ਨਾਲ ਮਨਾ ਕੀਤਾ ਜਾਂਦਾ ਹੈ
ਜੀ। ਪਰ ਜਾ ਸਾਹਿਬ ਇਹ ਜਿੱਦਾਂ ਸਕੂਲ ਦੇ ਵਿੱਚ ਮੰਨ ਲਓ ਬੱਚੇ ਦੇ ਨਾਲ ਬੁਲਿੰਗ ਹੋ ਰਹੀ ਹੈ, ਤਾਂ ਬੱਚੇ ਨੂੰ ਦੇਖ ਕੇ ਹੀ ਅਸੀਂ ਕੁਝ ਅੰਦਾਜ਼ੇ ਲਾ ਸਕਦੇ ਹਾਂ ਕਿ ਇਹ ਬੱਚਾ ਬੁਲਿੰਗ ਦਾ ਸ਼ਿਕਾਰ ਹੋ ਰਿਹਾ? ਜੇਕਰ ਕਈ ਵਾਰੀ ਮਾਪੇ ਉਸਦੀ ਗੱਲ ਨਹੀਂ ਸੁਣਦੇ ਜਾਂ ਫਿਰ ਬੱਚਾ ਖੁਦ ਹੀ ਝਿਜਕਦਾ, ਜਿੱਦਾਂ ਕਿ ਬੱਚਾ ਕੋਈ ਚੁੱਪ ਰਹਿੰਦਾ ਹੋਵੇ ਵਗੈਰਾ ਵਗੈਰਾ, ਕੋਈ ਹੋ ਸਕਦੇ ਨੇ ਲੱਛਣ?
ਇਟਸ ਵੈਰੀ ਵੈਰੀ ਸੀਰੀਅਸ, ਕਿਉਂਕਿ ਇਸ ਵਾਸਤੇ ਮੇਰੀ ਵੀ ਐਡਵਾਈਸ ਇਹੀ ਹੋਏਗੀ ਤੇ ਮੇਰਾ ਖਿਆਲ ਹੈ ਕਿ ਜਨਰਲੀ ਸਕੂਲ ਦੇ ਵਿੱਚ ਵੀ ਪੇਰੈਂਟਸ ਨੂੰ ਇਹੀ ਐਡਵਾਈਸ ਦਿੱਤੀ ਜਾਂਦੀ ਹੈ ਕਿ ਜਦੋਂ ਬੱਚਾ ਘਰ ਆਵੇ ਸਕੂਲ ਤੋਂ ਉਹਦੇ ਨਾਲ ਗੱਲ ਕਰੋ, ਉਹਨੂੰ ਪੁੱਛੋ ਤੇਰਾ ਦਿਨ ਕੈਸਾ ਸੀ, ਕੀ ਕੀਤਾ ਸਕੂਲ। ਜਦੋਂ ਤੁਸੀਂ ਉਹਨੂੰ ਪੁੱਛਦੇ ਹੋ ਤੇ ਫਿਰ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਬੱਚੇ ਦੱਸ ਵੀ ਦਿੰਦੇ ਨੇ ਪੇਰੈਂਟਸ ਨੂੰ। ਅਗਰ ਪੇਰੈਂਟਸ ਨੂੰ ਉਹ ਇਸ ਕਿਸਮ ਦੀ ਕੋਈ ਗੱਲ ਦੱਸਦੇ ਨੇ ਤੇ ਪੇਰੈਂਟਸ ਜਿਹੜੇ ਨੇ ਟੀਚਰ ਦੇ ਨਾਲ ਪੇਰੈਂਟ ਟੀਚਰ ਮੀਟਿੰਗਸ ਦਾ ਵੀ ਮਤਲਬ ਇਹੀ ਹੁੰਦਾ ਕਿ ਉਹਦੇ ਵਿੱਚ ਇਸ਼ੂਜ਼ ਜਿਹੜੇ ਨੇ ਡਿਸਕਸ ਕੀਤੇ ਜਾਣ, ਔਰ ਜਦੋਂ ਤੁਸੀਂ ਬੱਚੇ ਨਾਲ ਗੱਲ ਨਹੀਂ ਕਰਦੇ, ਬੱਚਾ ਆਪਣੇ ਅੰਦਰ ਹੀ ਅੰਦਰ ਸਾਰੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਦਾ ਹੈ ਤੇ ਲਾਈਕਲੀ ਚਾਂਸਿਸ ਕਿ ਵੀ ਇਹਦੀ ਵਜ੍ਹਾ ਨਾਲ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ, ਤੇ ਉਹ ਡਿਪਰੈਸ਼ਨ ਅਗਰ ਹੋ ਜਾਏ ਤੇ ਫਿਰ ਆਫਕੋਰਸ ਉਹਨਾਂ ਦੀ ਸਟੱਡੀ ਵੀ ਇਫੈਕਟ ਹੁੰਦੀ ਹੈ। ਤੇ ਇਸ ਵਾਸਤੇ ਪੇਰੈਂਟਸ ਨੂੰ ਐਡਵਾਈਸ ਇਹ ਕਿ ਵੀ ਜਦੋਂ ਵੀ ਬੱਚੇ ਘਰ ਆਉਂਦੇ ਨੇ ਉਹਨਾਂ ਨਾਲ ਕੁਝ ਟਾਈਮ ਸਪੈਂਡ ਕੀਤਾ ਜਾਵੇ, ਹੋਮਵਰਕ ਚ ਉਹਨਾਂ ਨਾਲ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਤੇ ਨਹੀਂ ਵੀ ਕਰਾ ਸਕਦੇ ਹੋਮਵਰਕ ਨਾਲ ਉਹਨਾਂ ਨੇ ਉਹਦੇ ਨਾਲ ਬੈਠ ਕੇ ਆਪਣੇ ਟੈਲੀਫੋਨ ਮੋਬਾਈਲ ਫੋਨ ਜਿਹੜੇ ਨੇ ਬੰਦ ਕਰਕੇ ਬੱਚਿਆਂ ਦੇ ਨਾਲ ਅੱਧਾ ਪੌਣਾ ਘੰਟਾ ਜਿਹੜਾ ਬੈਡ ਜਾਣ ਤੋਂ ਪਹਿਲੇ ਡੈਫੀਨੇਟਲੀ ਸਪੈਂਡ ਕਰਨਾ ਚਾਹੀਦਾ, ਡਿਸਕਸ਼ਨ ਕਰਨੀ ਚਾਹੀਦੀ ਹੈ, ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਉਹਨਾਂ ਦੇ ਦਿਨ ਦੇ ਬਾਰੇ ਚ ਪੁੱਛਣਾ ਚਾਹੀਦਾ। ਤੇ ਅਗਰ ਜਿਹੜੇ ਪੇਰੈਂਟਸ ਇਹ ਕਰਦੇ ਨੇ ਉਹਨਾਂ ਦੀ ਔਲਾਦ ਜਾਂ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਡਿਫਰੈਂਟ ਸਕੇਲ ਦੇ ਉੱਤੇ ਗਰੋ ਅਪ ਹੁੰਦੇ ਨੇ, ਇਹ ਤਾਂ ਹੁਣ ਮੈਡੀਕਲ ਸਾਇੰਸ ਨੇ ਵੀ ਪ੍ਰੂਵ ਕਰ ਦਿੱਤਾ। ਸੋ ਮੇਰੀ ਐਡਵਾਈਸ ਇਹ ਵੇ ਕਿ ਆਪਣੇ ਟਾਈਮ ਚੋ ਟਾਈਮ ਕੱਢੋ, ਕਿਉਂਕਿ ਫੈਮਿਲੀ ਤੇ ਪਰਿਵਾਰ ਜਿਹੜੇ ਹੈ ਉਹ ਸਾਡੀ ਫਸਟ ਪ੍ਰਾਇਰਟੀ ਹੋਣੀ ਚਾਹੀਦੀ ਹੈ, ਤੇ ਆਪਣੀ ਮਿਸਿਸ ਵੀ ਔਰ ਆਪਣੇ ਬੱਚਿਆਂ ਨਾਲ ਵੀ ਐਸੀ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਡੇਲੀ ਐਕਟੀਵਿਟੀਜ਼ ਦਾ ਪਤਾ ਲੱਗੇ।
ਬਿਲਕੁਲ, ਔਰ ਕਈ ਵਾਰੀ ਜੇਕਰ ਬੱਚਾ ਚੁੱਪ ਚੁੱਪ ਰਹਿੰਦਾ, ਇਕੱਲਾ ਰਹਿਣਾ ਪਸੰਦ ਕਰਦਾ, ਉਦਾਸ ਰਹਿੰਦਾ ਜਾਂ ਸਕੂਲ ਨਹੀਂ ਜਾਣਾ ਚਾਹੁੰਦਾ ਖਾਸ ਤੌਰ ਤੇ, ਤਾਂ ਮਤਲਬ ਇਹ ਮੰਨਿਆ ਜਾ ਸਕਦਾ ਕਿ ਸਮਥਿੰਗ ਰੋਂਗ ਹੋ ਰਿਹਾ, ਔਰ ਇਹਦੇ ਵਾਸਤੇ ਵੀ ਕਈ ਸਟੈਪ ਨੇ ਜਾ ਸਕਦਾ ਮੇਰੇ ਖਿਆਲ, ਜਿੱਦਾਂ ਕਿ ਪਹਿਲਾਂ ਕਲਾਸ ਟੀਚਰ ਨਾਲ ਗੱਲਬਾਤ ਕੀਤੀ ਜਾਂਦੀ ਹੈ, ਫਿਰ ਹੈਡ ਟੀਚਰ ਨਾਲ, ਉਸ ਤੋਂ ਪ੍ਰਿੰਸੀਪਲ ਤੱਕ ਪਹੁੰਚ, ਉਹ ਸਿੱਧਾ ਪੁਲਿਸ ਤੱਕ ਜਾਣ ਦੀ ਵੀ ਮਤਲਬ ਕਿ ਨੌਬਤ ਸ਼ਾਇਦ ਨਹੀਂ ਆਉਂਦੀਗੀ, ਔਰ ਜੇਕਰ ਸਾਨੂੰ ਸਹੂਲਤਾਂ ਮਿਲਦੀਆਂ ਨੇ ਕਿ ਅਸੀਂ ਪੁਲਿਸ ਦੀ ਮਦਦ ਕਿਸੇ ਵੀ ਟਾਈਮ ਲੈ ਸਕਦੇ ਹਾਂ, ਤਾਂ ਫਿਰ ਸ਼ਾਇਦ ਇਹ ਠੀਕ ਨਹੀਂ ਹੋਏਗਾ ਕਿ ਜਿੱਦਾਂ ਮੰਨ ਲਓ ਬੱਚੇ ਦੇ ਨਾਲ ਬੁਲਿੰਗ ਹੋਈ ਹੈ ਔਰ ਅਸੀਂ ਸਿੱਧਾ ਹੀ ਚੱਕ ਕੇ ਪੁਲਿਸ ਨੂੰ ਫੋਨ ਕਰ ਦਈਏ।
ਨਹੀਂ ਦੇਖੋ, ਇਹਦੇ ਚ ਹਰ ਇੱਕ ਚੀਜ਼ ਇੱਕ ਤਰੀਕਾ ਹੈ ਉਹਨੂੰ ਡੀਲ ਕਰਨ ਦਾ। ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਅਗਰ ਬੱਚਾ ਚੁੱਪ ਰਹਿ ਰਿਹਾ ਘਰ ਦੇ ਵਿੱਚ, ਉਹਦਾ ਸਕੂਲ ਚ ਦਿਲ ਨਹੀਂ ਲੱਗਦਾ, ਸਕੂਲ ਨਹੀਂ ਜਾਣਾ ਚਾਹੁੰਦਾ, ਕਿ ਦਿਸ ਇਜ਼ ਸੀਰੀਅਸ ਸਿਮਟਮਸ, ਇਹ ਸੀਰੀਅਸ ਸਿਮਟਮਸ ਨੇ ਕਿ ਵੀ ਦੇਰ ਇਜ਼ ਸਮਥਿੰਗ ਰੋਂਗ। ਹੁਣ ਕੀ ਰੋਂਗ ਆ ਉਹ ਦੇਖਣਾ ਪੈਗਾ ਕਿ ਵੀ ਬੱਚੇ ਨੂੰ ਸਮਝ ਨਹੀਂ ਆਉਂਦੀ ਵੀ ਸਟੱਡੀ ਉਹਦੇ ਵਾਸਤੇ ਡਿਫੀਕਲਟ ਹੈ ਜਾਂ ਉਹਨੂੰ ਕੋਈ ਸਕੂਲ ਦੇ ਵਿੱਚ ਟ੍ਰਬਲ ਹੈ। ਉਹ ਤੋਂ ਬਾਅਦ ਟੀਚਰ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਅਗਰ ਰੈਗੂਲਰ ਟੀਚਰ ਪੇਰੈਂਟ ਮੀਟਿੰਗ ਅਟੈਂਡ ਕਰਦੇ ਹੋ ਤਾਂ ਤੁਹਾਨੂੰ ਅੰਦਾਜ਼ਾ ਹੋਣਾ ਚਾਹੀਦਾ ਕਿ ਬੱਚਾ ਤੁਹਾਡਾ ਜਿਹੜਾ ਉਹ ਕਿਸ ਸਬਜੈਕਟ ਦੇ ਵਿੱਚ ਵੀਕ ਹੈ ਤੇ ਕਿਸ ਸਬਜੈਕਟ ਦੇ ਵਿੱਚ ਉਹ ਠੀਕ ਹੈਗਾ, ਉਹਦੀ ਉਹਨੂੰ ਹੈਲਪ ਆਫਰ ਕੀਤੀ ਜਾ ਸਕਦੀ ਹੈ, ਐਕਸਟਰਾ ਟਿਊਸ਼ਨ ਹੈਲਪ ਕੀਤੀ ਜਾ ਸਕਦੀ ਹੈ। ਲੇਕਿਨ ਅਗਰ ਕੋਈ ਮੈਡੀਕਲ ਕੰਡੀਸ਼ਨ ਹੈ ਤੇ ਫਿਰ ਆਫਕੋਰਸ ਤੁਸੀਂ ਡਾਕਟਰ ਨੂੰ ਮਿਲੋ ਪਹਿਲੇ, ਔਰ ਡਾਕਟਰ ਜੀ ਪੀ ਨੂੰ ਮਿਲੋ। ਲੇਕਿਨ ਅਗਰ ਸਟੱਡੀ ਚ ਵੀ ਬੱਚਾ ਠੀਕ ਹੈ, ਮੈਡੀਕਲ ਕੰਡੀਸ਼ਨ ਵੀ ਕੋਈ ਨਹੀਂ, ਫਿਰ ਵੀ ਉਹ ਉਦਾਸ ਹੈ, ਤੇ ਫਿਰ ਇਹਦਾ ਮਤਲਬ ਇਹ ਕਿ ਦੇਰ ਸਮਥਿੰਗ ਰੋਂਗ ਵਿਚ ਨੀਡ ਟੂ ਬੀ ਸੋਰਟਡ ਆਊਟ ਔਰ ਉਹ ਕਿਸ ਤਰ੍ਹਾਂ ਹੋਵੇਗਾ ਉਹ ਪਹਿਲਾਂ ਤਾਂ ਡਿਸਕਸ਼ਨ ਬੱਚੇ ਦੇ ਨਾਲ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ਼ੂ ਕੀ ਹੈ ਉਸ ਇਸ਼ੂ ਨੂੰ ਐਡਰੈਸ ਕਰੋ ਅਗਰ ਕੋਈ ਕੋਈ ਐਸਾ ਇਸ਼ੂ ਹੈਗਾ ਕਿ ਜਿਹਦੇ ਵਿਚ ਤੁਸੀਂ ਸਮਝਦੇ ਹੋ ਕਿ ਐਲੀਮੈਂਟ ਆਫ ਕ੍ਰਿਮੀਨੈਲਿਟੀ ਹੈਗੀ ਹੈ ਫਿਰ ਤਾਂ ਪੁਲਿਸ ਨੂੰ ਵੀ ਕੰਟੈਕਟ ਕੀਤਾ ਜਾ ਸਕਦਾ ਲੇਕਿਨ ਉਂਝ ਹੀ ਕਈ ਦਫ਼ਾ ਬੱਚੇ ਜਿਹੜੇ ਨੇ ਉਹ ਹਾਰਮੋਨਿਕ ਚੇਂਜ ਵੀ ਹੁੰਦੀ ਹੈ ਬੱਚਿਆਂ ਦੇ ਵਿੱਚ ਬਾਰਾਂ ਤੇਰਾਂ ਚੌਦਾਂ ਸਾਲ ਦੇ ਹੁੰਦੇ ਨੇ ਫਿਰ ਉਹਦੇ ਹਾਰਮੋਨਿਕ ਚੇਂਜ ਵੀ ਹੁੰਦੀ ਉਹਦੇ ਵਿੱਚ ਵੀ ਮੂਡ ਅਪਸੈਟ ਅਪਸ ਐਂਡ ਡਾਊਨ ਹੁੰਦਾ ਉਹ ਇਹਨਾਂ ਚੀਜ਼ਾਂ ਨੂੰ ਵੀ ਪੇਰੈਂਟਸ ਨੂੰ ਸਮਝਣਾ ਚਾਹੀਦਾ ਕਿ ਉਹ ਬੱਚੇ ਦੀ ਏਜ ਕੀ ਹੈ ਉਹ ਕਿਸ ਗਰੋਇੰਗ ਅਪ ਅਮਲ ਤੋਂ ਇਸ ਵੇਲੇ ਗੁਜ਼ਰ ਰਿਹਾ ਜਾਂ ਗੁਜ਼ਰ ਰਹੀ ਹੈ ਹਾਂਜੀ ਉਹਦੀਆਂ ਜ਼ਰੂਰਤਾਂ ਕੀ ਨੇ ਉਹਦੀਆਂ ਜ਼ਰੂਰਤਾਂ ਦਾ ਖਿਆਲ ਰੱਖਿਆ ਜਾਵੇ ਉਹਨਾਂ ਨੂੰ ਇਮੋਸ਼ਨਲ ਸਪੋਰਟ ਜਿਹੜੀ ਉਹਨਾਂ ਨੂੰ ਚਾਹੀਦੀ ਹੁੰਦੀ ਉਸ ਟਾਈਮ ਦੇ ਉੱਤੇ ਉਹ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਇਸੇ ਤਰ੍ਹਾਂ ਡੋਮੈਸਟਿਕਲੀ ਵਿਦ ਇਨ ਦਾ ਹਾਊਸ ਹੀ ਬੰਦਾ ਐਡਰੈਸ ਕਰ ਸਕਦਾ
ਔਰ ਇਹਦੇ ਵਾਸਤੇ ਬਹੁਤ ਸਾਰੀਆਂ ਹੈਲਪਲਾਈਨਾਂ ਵੀ ਨੇ ਜੀ ਔਰ ਬੁਲਿੰਗ ਦੇ ਬਾਰੇ ਤਾਂ ਸਿੱਧਾ ਹੀ ਕਿਹਾ ਗਿਆ ਹੈ ਆਸਟ੍ਰੇਲੀਆ ਦੇ ਵਿੱਚ ਬੁਲਿੰਗ ਨੋ ਵੇ ਸੋ ਇੰਨੇ ਸਖ਼ਤ ਸ਼ਬਦ ਇਸਤੇਮਾਲ ਕੀਤੇ ਗਏ ਨੇ ਇਹ ਪ੍ਰਸ਼ਾਸਨਿਕ ਪੱਧਰ ਤੇ ਵੀ ਤੇ ਜੇਕਰ ਕਿਸੇ ਨੂੰ ਕੋਈ ਲੋੜ ਪੈਂਦੀ ਹੈ ਹੋਰ ਜ਼ਿਆਦਾ ਹੈਲਪ ਦੀ ਤਾਂ ਫਿਰ bullyingnoway.gov.au ਤੇ ਜਾ ਕੇ ਉੱਥੇ ਜਾਣਕਾਰੀ ਲਈ ਜਾ ਸਕਦੀ ਹੈ ਜਾਂ ਫਿਰ ਹੈਲਪ ਲਾਈਨ ਵੀ ਹੈ ਜੀ ਇਸ ਦਾ ਨੰਬਰ ਵੀ ਮੈਂ ਦੱਸ ਦਿੰਦਾ 1800-1800-1855-1800 ਸੋ ਇਹ 24/7 ਫਰੀ ਕਾਲ ਅਵੇਲੇਬਲ ਹੈ ਜੀ ਅਗਰ ਕੋਈ ਜ਼ਿਆਦਾ ਲੋੜ ਪੈਂਦੀ ਹੈ ਜ਼ਰੂਰ ਇੱਥੋਂ ਵੀ ਸਲਾਹ ਲਈ ਜਾ ਸਕਦੀ ਹੈ ਔਰ ਇਜਾਜ਼ ਸਾਹਿਬ ਅਸੀਂ ਬੱਚਿਆਂ ਦੀ ਗੱਲਬਾਤ ਕਰ ਰਹੇ ਹਾਂ ਸਕੂਲ ਦੇ ਵਿੱਚ ਬੁਲਿੰਗ ਦੇ ਬਾਰੇ ਗੱਲਬਾਤ ਕੀਤੀ ਹੈ ਔਰ ਬੁਲਿੰਗ ਤੇ ਕਿਤੇ ਵੀ ਹੋ ਸਕਦੀ ਹੈ ਕਿਸੇ ਦੇ ਨਾਲ ਵੀ ਹੋ ਸਕਦੀ ਹੈ ਲਾਈਕ ਅਗਰ ਤੁਸੀਂ ਕਿਤੇ ਸਫ਼ਰ ਕਰ ਰਹੇ ਹੋ ਟ੍ਰੇਨ ਵਿੱਚ ਟ੍ਰੈਮ ਦੇ ਵਿੱਚ ਜਾਂ ਬੱਸ ਦੇ ਵਿੱਚ ਜਾਂ ਫਿਰ ਤੁਸੀਂ ਸ਼ੋਪਿੰਗ ਪਲਾਜ਼ਾ ਦੇ ਵਿੱਚ ਹੋ ਉੱਥੇ ਵੀ ਬੁਲਿੰਗ ਪੋਸੀਬਲ ਹੈ ਜੀ
ਐਨੀ ਟਾਈਮ ਵੀ ਉਹ ਤਾਂ ਕਿਤੇ ਵੀ ਹੋ ਸਕਦੀ ਈਵਨ ਆਫਿਸਿਸ ਦੇ ਵਿੱਚ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉੱਥੇ ਜਿਹੜਾ ਬੌਸ ਹੈ ਜਾਂ ਮੈਨੇਜਰ ਹੈ ਉਹਦਾ ਰੂਡ ਬਿਹੇਵੀਅਰ ਜਾਂ ਉਹਦੇ ਕਮੈਂਟਸ ਜਿਹੜੇ ਨੇ ਉਹ ਵੀ ਕਲਾਸੀਫਾਈਡ ਹੁੰਦੇ ਨੇ ਐਜ਼ ਅ ਬੁਲਿੰਗ ਔਰ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਤੁਸੀਂ ਪਬਲਿਕ ਪਲੇਸਿਸ ਉੱਤੇ ਲੋਕ ਜਿਹੜੇ ਨੇ ਉਹ ਤੁਹਾਨੂੰ ਬੁਲੀ ਕਰ ਸਕਦੇ ਨੇ ਟ੍ਰੇਨਾਂ ਦੇ ਵਿੱਚ ਆਏ ਦਿਨ ਸੁਣਦੇ ਹੋ ਕਿ ਟ੍ਰੇਨਾਂ ਚ ਬੱਸਾਂ ਦੇ ਵਿੱਚ ਲੋਕਾਂ ਨੇ ਕੋਈ ਕਮੈਂਟਸ ਕੀਤੇ ਜਾਂ ਕਈ ਦਫ਼ਾ ਰੀਸੈਂਟਲੀ ਕੋਈ ਲੇਡੀ ਸੀ ਉਹ ਟ੍ਰੇਨ ਦੇ ਵਿੱਚ ਉਹਨੇ ਇਸ ਤਰ੍ਹਾਂ ਦੀ ਸ਼ੋਰ ਮਚਾਇਆ ਕਿ ਮਤਲਬ ਇੱਕ ਡਰਾਮਾ ਖੜਾ ਕਰ ਦਿੱਤਾ ਤੇ ਪੀਪਲ ਡੋਂਟ ਵਾਂਟ ਟੂ ਸਿਟ ਵਿਦ ਯੂ ਸੀਟਾਂ ਦੇ ਉੱਤੇ ਤੁਹਾਡੇ ਨਾਲ ਬਹਿਣਾ ਨਹੀਂ ਚਾਹੁੰਦੇ ਲੇਕਿਨ ਇਸ ਚੀਜ਼ ਨੂੰ ਜ਼ਿਆਦਾ ਐਕਸਟ੍ਰੀਮ ਤੇ ਲੈ ਕੇ ਜਾਣ ਦੀ ਬਜਾਏ ਮੇਰਾ ਖਿਆਲ ਹੈ ਕਿ ਜਿਹੜੇ ਪਬਲਿਕ ਵਨ ਆਫ ਇੰਸੀਡੈਂਟ ਹੁੰਦਾ ਇਹਨੂੰ ਹੈਂਡਲ ਕਰਨ ਦਾ ਤਰੀਕਾ ਹੋਣਾ ਚਾਹੀਦਾ ਵੀ ਸ਼ੁਡ ਬੀ ਸਮਾਰਟ ਇਨਫ ਟੂ ਹੈਂਡਲ ਕੋਈ ਐਸੀ ਸਿਚੁਏਸ਼ਨ ਪਬਲਿਕ ਪਲੇਸ ਤੇ ਪੈ ਜਾਵੇ ਜਿਵੇਂ ਸ਼ਾਪਿੰਗ ਸੈਂਟਰ ਚ ਕੋਈ ਐਸੀ ਇੱਕ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਅਨਲੈਸ ਕਿ ਕੋਈ ਸੀਰੀਅਸ ਇਸ਼ੂ ਹੋਵੇ ਅਗਰ ਕੋਈ ਤੁਰਿਆ ਜਾਂਦਾ ਬੰਦਾ ਤੁਹਾਨੂੰ ਕੋਈ ਕਮੈਂਟਸ ਕਰਕੇ ਚਲਾ ਜਾਂਦਾ ਜਿਹੜਾ ਤੁਹਾਨੂੰ ਨਾ ਗੁਆਰ ਗੁਜ਼ਰਦੇ ਨੇ ਤਾਂ ਉਹਨੂੰ ਬਜਾਇ ਸੀ ਕਿ ਉਹਦੇ ਵਾਸਤੇ ਪੁਲਿਸ ਕੋ ਜਾਇਆ ਜਾਵੇ ਉਹਨੂੰ ਸਮਾਰਟਲੀ ਹੈਂਡਲ ਕਰ ਲਿਆ ਜਾਵੇ ਲੇਕਿਨ ਅਫਕੋਰਸ ਜਿਹੜੀ ਸੀਰੀਅਸ ਕਿਸਮ ਦੀ ਬੁਲਿੰਗ ਹੈ ਸੀਰੀਅਸ ਕਿਸਮ ਦੀ ਉਹਦੇ ਵਿੱਚ ਡੈਫੀਨੇਟਲੀ ਪੁਲਿਸ ਨੂੰ ਇਨਵੋਲਵ ਕਰਨਾ ਚਾਹੀਦਾ ਉਹਦੇ ਵਿੱਚ ਡੈਫੀਨੇਟਲੀ ਅਗਰ ਤੁਹਾਡੇ ਨਾਲ ਹੋ ਰਹੀ ਹੈ ਤਾਂ ਉਹਦੇ ਵਿੱਚ ਤੁਸੀਂ ਅਥਾਰਟੀਜ਼ ਦੇ ਕੋਲੋਂ ਸਾਈਕੋਲੋਜਿਸਟ ਦੇ ਕੋਲੋਂ ਆਪਣੇ ਜੀਪੀ ਦੇ ਕੋਲੋਂ ਉਹਨੂੰ ਨਾਲ ਡਿਸਕਸ ਕਰੋ ਔਰ ਉਹਦੇ ਚ ਅਸਿਸਟੈਂਸ ਲੈਣੀ ਚਾਹੀਦੀ
ਜੀ ਔਰ ਜਾਂ ਸਰ ਜਿੱਦਾਂ ਕਿ ਆਪ ਜੀ ਨੇ ਜ਼ਿਕਰ ਕੀਤਾ ਹੈ ਕਿ ਸਾਨੂੰ ਬੁਲਿੰਗ ਨੂੰ ਹੈਂਡਲ ਕਰਨ ਦਾ ਤਰੀਕਾ ਆਉਣਾ ਚਾਹੀਦਾ ਮੈਨੂੰ ਜਿੱਥੇ ਤੱਕ ਲੱਗਦਾ ਜੀ ਮੇ ਬੀ ਆਮ ਰੋਂਗ ਜਦੋਂ ਵੀ ਕੋਈ ਇਹੋ ਜਿਹਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਹਾਲਾਤ ਦਾ ਚਾਹੇ ਉਹ ਕੋਈ ਰੇਸਿਸਟ ਬੰਦਾ ਸਾਡੇ ਨਾਲ ਗੱਲਬਾਤ ਕਰ ਰਿਹਾ ਹੈ ਜਾਂ ਫਿਰ ਕੋਈ ਸਾਨੂੰ ਅਦਰਵਾਈਜ਼ ਬੁਲੀ ਕਰ ਰਿਹਾ ਕਿਸੇ ਸਾਡੇ ਬੱਚੇ ਨੂੰ ਬੁਲੀ ਕਰ ਰਿਹਾ ਉੱਥੇ ਮੱਥਾ ਲਾਉਣ ਦੀ ਬਜਾਏ ਜਾਂ ਉੱਥੇ ਲੜਾਈ ਵਾਲੇ ਮਾਹੌਲ ਪੈਦਾ ਕਰਨ ਦੀ ਬਜਾਏ ਉਹਦੇ ਨਾਲ ਉੱਚੀ ਆਵਾਜ਼ ਦੇ ਵਿੱਚ ਇੰਗਲਿਸ਼ ਦੇ ਵਿੱਚ ਗੱਲਬਾਤ ਕੀਤੀ ਜਾਵੇ ਕਿ ਆਰ ਯੂ ਬੁਲਿੰਗ ਮੀ ਔਰ ਜਾਂ ਫਿਰ ਕੁਛ ਇਹੋ ਜਿਹਾ ਸਵਾਲ ਕੀਤਾ ਕਿ ਤੂੰ ਮੇਰੇ ਨਾਲ ਰੇਸਿਜ਼ਮ ਵਾਲੀ ਗੱਲ ਕਰ ਰਿਹਾ ਤੂੰ ਮੈਨੂੰ ਬੁਲੀ ਕਰ ਰਿਹਾ ਜਾਂ ਤੂੰ ਮੈਨੂੰ ਇਹ ਗੱਲ ਕਿਉਂ ਕਰ ਰਿਹਾ ਉਹ ਸ਼ਾਇਦ ਜ਼ਿਆਦਾ ਹੈਲਪਫੁਲ ਹੋਏਗੀ ਕਿ ਅਸੀਂ ਡਰ ਕੇ ਗੱਲ ਕਰਨ ਦੀ ਬਜਾਏ ਅਗਰ ਦੂਜੇ ਲੋਕਾਂ ਦਾ ਵੀ ਧਿਆਨ ਖਿੱਚੀਏ ਆਪਣੇ ਵੱਲ ਤੇ ਜੇਕਰ ਉੱਥੇ 100 ਪੀਪਲ ਨੇ ਤਾਂ ਮੇਬੀ 4-5 ਪੀਪਲ ਉੱਥੇ ਇਹੋ ਜਿਹੀ ਮਨੋਦਸ਼ਾ ਵਾਲੇ ਹੋਣ, ਬਟ 95 ਜ਼ਰੂਰ ਤੁਹਾਡੀ ਗੱਲ ਵੱਲ ਧਿਆਨ ਦੇਣਗੇ।
ਨਹੀਂ ਉਹ ਗੱਲ ਤੁਹਾਡੀ ਠੀਕ ਹੈ, ਲੇਕਿਨ ਇਸ ਤਰ੍ਹਾਂ ਦੀਆਂ ਸਿਚੁਏਸ਼ਨਾਂ ਜਿਹੜੀਆਂ ਨੇ ਉਹ ਕੋਈ ਆਮ ਤੇ ਪੈਦਾ ਨਹੀਂ ਹੁੰਦੀ, ਉਹ ਕਿਤੇ ਕਿਤੇ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ। ਬਹੁਤਾ ਜਿਹੜਾ ਬਹੁਤੀ ਸਿਚੁਏਸ਼ਨ ਪੈਦਾ ਹੁੰਦੀ ਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ, ਹਾਂਜੀ, ਜੋਬਸ ਦੇ ਉੱਤੇ ਲੇਡੀਜ਼ ਦੇ ਨਾਲ ਜਾਂ ਆਪਣੇ ਮੁੰਡਿਆਂ ਦੇ ਨਾਲ, ਹਾਂਜੀ, ਔਰ ਇੰਪਲੋਇਰ ਇੰਪਲੋਈ ਦੇ ਰਿਲੇਸ਼ਨਸ਼ਿਪ ਦੇ ਵਿੱਚ ਉੱਥੇ ਇਹ ਸਿਚੁਏਸ਼ਨ ਪੈਦਾ ਹੁੰਦੀ ਹੈ, ਜਾਂ ਡੋਮੈਸਟਿਕਲੀ ਡੋਮੈਸਟਿਕ ਰਿਲੇਸ਼ਨਸ਼ਿਪ ਦੇ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਹੈ। ਅਦਰਵਾਈਜ਼ ਪਬਲਿਕ ਦੇ ਉੱਤੇ ਤਾਂ ਕੋਈ ਇੱਕ ਇੰਸੀਡੈਂਟ ਐਸਾ ਹੋ ਜਾਂਦਾ ਹੈ ਕਿ ਅਗਰ ਉਹਦੇ ਵਿੱਚ ਕੋਈ ਫਿਜ਼ੀਕਲ ਇਨਵੋਲਵਮੈਂਟ ਨਾ ਹੋਵੇ, ਕਾਮੈਂਟਸ ਤੱਕ ਹੀ ਹੋਵੇ ਔਰ ਕੋਈ ਬੰਦਾ, ਤਾਂ ਉਹਨੂੰ ਮੇਰਾ ਖਿਆਲ ਉਹਨੂੰ ਅਵੋਇਡ ਕਰਨਾ ਚਾਹੀਦਾ, ਜਾਂ ਉਹਨੂੰ ਸਮਾਰਟਲੀ ਟੈਕਟਫੁਲੀ ਉਹਨੂੰ ਹੈਂਡਲ ਕਰਕੇ ਤੇ ਉਸ ਗੱਲ ਤੋਂ ਉਸ ਗੱਲ ਨੂੰ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹਦੇ ਤੋਂ ਅਵੋਇਡ ਕਰਨਾ ਚਾਹੀਦਾ ਕਿ ਵੀ ਐਸੀ ਸਿਚੁਏਸ਼ਨ ਕ੍ਰੀਏਟ ਨਾ ਹੋਵੇ ਜਿਹਦੇ ਵਿੱਚ ਸਟੋਮ ਇਨ ਟੀਕ ਆਪਣੀ ਹੋਣਾ ਚਾਹੀਦਾ, ਮਤਲਬ ਇੱਕ ਛੋਟੀ ਜਿਹੀ ਗੱਲ ਨੂੰ ਵੱਡਾ ਸਾਰਾ ਡਰਾਮਾ ਬਣ ਜਾਏ ਤੇ ਜਿਹਦੇ ਵਿੱਚ ਫਿਰ ਤੁਸੀਂ ਆਪ ਵੀ ਕੋਰਟਾਂ ਚ ਫਿਰ ਉਹ ਤੇ ਅਗਲਾ ਬੰਦਾ ਵੀ ਕੋਰਟਾਂ ਚ ਆਵੇ ਤੇ ਵਿੱਚੋਂ ਨਿਕਲੇ ਨਿਕਲਾਵੇ ਕੁਛ ਵੀ ਨਾ।
ਬਿਲਕੁਲ, ਔਰ ਕੋਰਟ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਯਾਰ ਸਾਹਿਬ, ਆਪਣੇ ਦੋਸਤਾਂ ਨੂੰ ਇਹ ਵੀ ਯਾਦ ਕਰਵਾ ਦਈਏ ਕਿ ਜਦੋਂ ਵੀ ਕੋਈ ਕੋਰਟ ਦਾ ਮਸਲਾ ਆ ਜਾਂਦਾ ਹੈ ਸਾਡਾ ਰਿਟਰਨ ਵਿੱਚ ਚਲਾ ਜਾਂਦਾ ਤੇ ਜਦੋਂ ਅਸੀਂ ਪੀ ਆਰ ਜਾਂ ਫਿਰ ਉਸ ਤੋਂ ਬਾਅਦ ਸਿਟੀਜ਼ਨਸ਼ਿਪ ਅਪਲਾਈ ਕਰਨੀ ਹੁੰਦੀ ਹੈ ਤੇ ਸਾਰੇ ਮਸਲੇ ਉੱਥੇ ਸਾਨੂੰ ਦੱਸਣੇ ਪੈਂਦੇ ਨੇ, ਸਾਨੂੰ ਡਿਕਲੇਅਰ ਕਰਨੇ ਪੈਂਦੇ ਨੇ ਔਰ ਮੇ ਬੀ ਇਹ ਕੁਝ ਪ੍ਰੋਬਲਮਸ ਵੀ ਕ੍ਰੀਏਟ ਕਰ ਸਕਦੇ ਨੇ ਅਗਰ ਅਸੀਂ ਉੱਥੇ ਫਾਲਟੀ ਹੁੰਦੇ ਹਾਂ ਤਾਂ।
ਹਾਂਜੀ, ਇਹ ਬੜਾ ਇੰਪੋਰਟੈਂਟ ਹੈ ਤੇ ਤੁਸੀਂ ਦੋ ਗੱਲਾਂ ਕੀਤੀਆਂ ਨੇ, ਇੱਕ ਤੇ ਜੀ ਕੋਰਟ ਕੇਸਿਸ ਔਰ ਦੂਸਰਾ ਉਹਨੂੰ ਡਿਕਲੇਅਰ ਕਰਨਾ। ਜਦੋਂ ਵੀ ਤੁਸੀਂ ਦੱਸੇ ਕਿ ਟਰੱਕ ਦਾ ਲਾਇਸੈਂਸ ਲੈਂਦੇ ਹੋ, ਪਬਲਿਕ ਟਰਾਂਸਪੋਰਟ ਦਾ ਕੋਈ ਲਾਇਸੈਂਸ ਲੈਂਦੇ ਹੋ, ਟੈਕਸੀ ਦਾ, ਬੱਸ ਦਾ ਲਾਇਸੈਂਸ ਲੈਂਦੇ, ਉਹਦੇ ਵਿੱਚ ਤੁਹਾਨੂੰ ਆਪਣੀ ਕ੍ਰਿਮੀਨਲ ਹਿਸਟਰੀ ਜਿਹੜੀ ਹੈ ਉਹ ਡਿਕਲੇਅਰ ਕਰਨੀ ਪੈਂਦੀ। ਫਿਰ ਇੱਕ ਆਸਟ੍ਰੇਲੀਅਨ ਪੀ ਆਰ ਲੈਣ ਵਾਸਤੇ, ਸਿਟੀਜ਼ਨਸ਼ਿਪ ਲੈਣ ਵਾਸਤੇ ਵੀ ਤੁਹਾਨੂੰ ਆਪਣੀ ਉਹ ਪੁਲਿਸ ਰਿਪੋਰਟ ਦੇਣੀ ਪੈਂਦੀ ਹੈ। ਸੋ ਹੁਣ ਹੁਣ ਸਿਚੁਏਸ਼ਨ ਇੱਥੇ ਸਮਝਣ ਵਾਲੀ ਹੈ, ਜਰਾ ਬਹੁਤ ਸਾਰੇ ਲੋਕ ਜਿਹੜੇ ਕਨਫਿਊਜ਼ ਹੋ ਜਾਂਦੇ ਨੇ। ਕੁਛ ਮੈਟਰ ਜਿਹੜੇ ਨੇ ਉਹ ਕ੍ਰਿਮੀਨਲ ਮੈਟਰ ਨੇ, ਡਰਿੰਕ ਡਰਾਈਵਿੰਗ ਹੋ ਗਿਆ, ਲੜਾਈ ਝਗੜਾ ਹੋ ਗਿਆ, ਇਹ ਕ੍ਰਿਮੀਨਲ ਮੈਟਰ ਨੇ। ਅਗਰ ਇਹ ਕ੍ਰਿਮੀਨਲ ਮੈਟਰ ਤੁਸੀਂ ਕਨਵਿਕਟ ਹੋ ਜਾਓ, ਕੋਰਟ ਤੁਹਾਨੂੰ ਕਵੇ ਕਿ ਜੇ ਤੁਸੀਂ ਗਿਲਟੀ ਹੋ, ਕਨਵਿਕਟ ਹੋ ਗਿਆ, ਫਾਈਨ ਹੋ ਗਿਆ ਜਾਂ ਕੋਈ ਹੋਰ ਪਨਿਸ਼ਮੈਂਟ ਹੋ ਗਈ, ਫਿਰ ਉਹ ਤੁਹਾਡੇ ਪੁਲਿਸ ਰਿਕਾਰਡ ਦੇ ਵਿੱਚ ਆ ਜਾਂਦੇ ਨੇ। ਲੇਕਿਨ ਅਗਰ ਤੁਸੀਂ ਕਨਵਿਕਟ ਨਹੀਂ ਹੁੰਦੇ, ਉਹਦੇ ਤੋਂ ਪਹਿਲਾਂ ਹੀ ਕੋਰਟ ਦੇ ਵਿੱਚ ਪ੍ਰੋਸੀਕਿਊਸ਼ਨ ਆਪਣਾ ਕੇਸ ਸਾਬਤ ਨਹੀਂ ਕਰਦੇ ਜਾਂ ਵਿਦਡਰਾਅ ਹੋ ਜਾਂਦਾ ਕਿਸੇ ਵਜ੍ਹਾ ਤੋਂ, ਉਹ ਤੁਹਾਡੇ ਰਿਕਾਰਡ ਦੇ ਵਿੱਚ ਕਨਵਿਕਸ਼ਨ ਰਿਕਾਰਡ ਨਹੀਂ ਹੁੰਦੀ। ਸੋ ਕਨਵਿਕਸ਼ਨ ਜਦੋਂ ਰਿਕਾਰਡ ਹੋ ਗਈ, ਉਦੋਂ ਫਿਰ ਉਹ ਤੁਹਾਡੀ ਪੁਲਿਸ ਰਿਪੋਰਟ ਦੇ ਵਿੱਚ ਅਪੀਅਰ ਹੋਏਗੀ। ਬਹੁਤ ਸਾਰੇ ਲੋਕ ਜਿਹੜੇ ਨੇ ਕਨਫਿਊਜ਼ ਹੋ ਜਾਂਦੇ ਨੇ ਕਿ ਜੀ ਲਓ ਜੀ ਮੈਂ ਕੋਰਟ ਚ ਗਿਆ ਸਾਂ ਪਰ ਮੈਨੂੰ ਉੱਥੇ ਉਹਨਾਂ ਨੇ ਛੱਡ ਦਿੱਤਾ। ਜਦੋਂ ਉਹਨਾਂ ਨੇ ਛੱਡ ਦਿੰਦੇ ਨੇ, ਅੱਗੇ ਤੋਂ ਤੁਹਾਨੂੰ ਵਾਰਨਿੰਗ ਦੇ ਕੇ ਛੱਡ ਦਿੰਦੇ ਨੇ, ਲੇਕਿਨ ਕਨਵਿਕਸ਼ਨ ਦਾ ਵਰਡ ਯੂਜ਼ ਕਰਦੀ ਹੈ ਕੋਰਟ, ਤੇ ਫਿਰ ਉਹ ਤੁਹਾਡੇ ਰਿਕਾਰਡ ਦੇ ਵਿੱਚ ਰਹਿੰਦਾ, ਉਹ ਤੁਹਾਡੇ ਰਿਕਾਰਡ ਚ ਆ ਜਾਂਦਾ ਤੇ ਫਿਰ ਤੁਹਾਨੂੰ ਡਿਕਲੇਅਰ ਕਰਨਾ ਪੈਂਦਾ ਈਚ ਟਾਈਮ ਕਿੱਥੇ ਵੀ ਤੁਸੀਂ ਜਾਂਦੇ ਹੋ ਤੁਹਾਨੂੰ ਡਿਕਲੇਅਰ ਕਰਨਾ ਪੈਗਾ।
ਅਜਾ ਸਾਹਿਬ, ਜਿੱਦਾਂ ਕਿ ਆਪ ਜੀ ਨੇ ਜ਼ਿਕਰ ਕੀਤਾ ਹੈ ਕਿ ਫਾਈਨ ਹੋ ਜਾਣਾ ਜਾਂ ਸਜ਼ਾ ਹੋ ਜਾਣੀ, ਇਹ ਫਾਈਨ ਤੇ ਨਾਰਮਲ ਹਾਲਾਤਾਂ ਚ ਵੀ ਹੋ ਸਕਦਾ, ਮੰਨ ਲਓ ਕਿਸੇ ਨੇ ਓਵਰ ਸਪੀਡਿੰਗ ਕੀਤੀ ਹੈ ਜਾਂ ਰੈਡ ਲਾਈਟ ਜੰਪ ਕਰ ਦਿੱਤੀ, ਫਾਈਨ ਤੇ ਡੇਮਰਿਟ ਪੁਆਇੰਟ ਉੱਥੇ ਵੀ ਸਾਨੂੰ ਫੇਸ ਕਰਨੇ ਪੈਣਗੇ। ਔਰ ਕਈ ਵਾਰੀ ਮਾਮਲਾ ਮੰਨ ਲਓ ਕੋਰਟ ਦੇ ਵਿੱਚ ਚਲਾ ਗਿਆ, ਜਿੱਦਾਂ ਕਿ ਸਾਡੇ ਕੋਲ ਅਧਿਕਾਰ ਹੁੰਦਾ ਹੈ ਕਿ ਅਸੀਂ ਰੈਡ ਲਾਈਟ ਜੰਪ ਕੀਤਾ ਬਟ ਉਸਨੂੰ ਅਸੀਂ ਕੋਰਟ ਦੇ ਵਿੱਚ ਵੀ ਲਿਜਾ ਸਕਦੇ ਹਾਂ, ਔਰ ਕੋਰਟ ਦੇ ਵਿੱਚ ਵੀ ਮੰਨ ਲਓ ਕਿ ਫਾਈਨ ਬਰਕਰਾਰ ਰਹਿੰਦਾ, ਤੇ ਕੀ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੈ? ਕੋਰਟ ਦੁਆਰਾ ਫਾਈਨ ਕੀਤਾ ਜਾਣਾ ਸੇਮ ਓਫੈਂਸ ਦਾ ਔਰ ਆਮ ਤੌਰ ਤੇ ਜੋ ਰੋਡ ਤੇ ਫਾਈਨ ਹੋ ਜਾਂਦਾ ਬਾਏ ਪੁਲਿਸ, ਕੀ ਇਹ ਅਲੱਗ ਅਲੱਗ ਗੱਲਾਂ ਨੇ ਜਾਂ ਸੇਮ ਹੀ ਵੈਲਿਊ ਹੈ ਇਹਨਾਂ ਦੀ?
ਨਹੀਂ ਨਹੀਂ, ਦੋ ਅਲੱਗ ਅਲੱਗ ਗੱਲਾਂ ਨੇ। ਇੱਕ ਤੇ ਕ੍ਰਿਮੀਨਲ ਓਫੈਂਸਸ ਨੇ ਨਾ, ਜਿਹੜੇ ਮੈਂ ਪਹਿਲੇ ਜ਼ਿਕਰ ਕੀਤਾ, ਕ੍ਰਿਮੀਨਲ ਓਫੈਂਸਸ ਨੇ। ਅਗਰ ਉਹਦੇ ਵਿੱਚ ਕ੍ਰਿਮੀਨਲ ਓਫੈਂਸਸ ਦੇ ਵਿੱਚ ਤੁਹਾਨੂੰ ਕੋਰਟ ਚ ਜਾਣਾ ਹੀ ਪੈਂਦਾ, ਉਹਦੇ ਵਿੱਚ ਫਿਰ ਕੋਰਟ ਡਿਸਾਈਡ ਕਰਦੀ ਹੈ ਕਿ ਤੁਹਾਨੂੰ ਕਨਵਿਕਟ ਕਰਨਾ ਹੈ ਜਾਂ ਤੁਹਾਨੂੰ ਕਨਵਿਕਟ ਨਹੀਂ ਕਰਨਾ। ਦੂਸਰੀ ਸਾਈਡ ਤੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹ ਕਰ ਰਹੇ ਹੋ ਆਮ ਜਿਹੜੇ ਫਾਈਨ, ਟ੍ਰੈਫਿਕ ਰਿਲੇਟਡ ਫਾਈਨ ਹੁੰਦੇ ਨੇ, ਕ੍ਰਿਮੀਨਲ ਕਨਵਿਕਸ਼ਨ ਨਹੀਂ, ਇਹਨਾਂ ਦੀ ਕ੍ਰਿਮੀਨਲ ਕਨਵਿਕਸ਼ਨ ਨਹੀਂ ਹੁੰਦੀ, ਕ੍ਰਿਮੀਨਲ ਓਫੈਂਸਸ ਨਹੀਂ ਹੁੰਦੇ, ਇਹ ਟ੍ਰੈਫਿਕ ਰਿਲੇਟਡ ਫਾਈਨ ਨੇ। ਲੇਕਿਨ ਅਗਰ ਤੁਸੀਂ ਆਪਣੇ ਸੁਣਨ ਵਾਲਿਆਂ ਦੀ ਸਹੂਲਤ ਵਾਸਤੇ ਮੇਰੇ ਕੋਲ ਪੁੱਛਣਾ ਚਾਹ ਰਹੇ ਹੋ ਕਿ ਇਹਨਾਂ ਦਾ ਸਿਟੀਜ਼ਨਸ਼ਿਪ ਤੇ ਪੀ ਆਰ ਤੇ ਕੀ ਫਰਕ ਪੈਂਦਾ, ਤੇ ਆਈ ਕੈਨ ਸੇ ਦੈਟ ਕਿ ਵੀ ਸਿਟੀਜ਼ਨਸ਼ਿਪ ਲੈਣ ਵਾਸਤੇ ਉਹ ਤੁਹਾਨੂੰ ਦੇਖਦੇ ਨੇ ਕਿ ਯੂ ਆਰ ਏ ਗੁੱਡ ਕੈਰੈਕਟਰ ਔਰ ਨਾਟ। ਫੂਡ ਕੈਰੈਕਟਰ ਦੇ ਵਿੱਚ ਅਗਰ ਇੱਕ ਸੀਰੀਜ਼ ਆਫ ਮਤਲਬ 20-25-30 ਤੁਹਾਡੇ ਮੇਜਰ ਫਾਈਨ ਆਏ ਨੇ ਤੇ ਕੰਟੀਨਿਊਸ ਡਰਾਈਵਿੰਗ ਹਿਸਟਰੀ ਹੈ ਤੇ ਪਿਛਲੇ ਕੁਛ ਸਾਲਾਂ ਦੇ ਵਿੱਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਉਹਨੂੰ ਵੀ ਕੰਸਿਡਰ ਕੀਤਾ ਹੈ ਕਿ ਬਿਕੋਜ਼ ਯੂ ਹੈਵ ਕੰਟੀਨਿਊਸ ਬਿਹੇਵੀਅਰ ਤੁਹਾਡਾ ਐਸਾ ਹੈ ਕਿ ਯੂ ਆਰ ਨੋਟ ਅ ਗੁੱਡ ਸਿਟੀਜ਼ਨ ਯੂ ਨੋਟ ਅ ਪਰਸਨ ਆਫ ਅ ਗੁੱਡ ਕੈਰੈਕਟਰ ਸੋ ਇਸ ਫੈਕਟਰ ਤੋਂ ਵੀ ਬਚਣਾ ਚਾਹੀਦਾ ਲੇਕਿਨ ਛੋਟੇ ਮੋਟੇ ਫਾਈਨ ਜਿਹੜੇ ਆ ਜਾਂਦੇ ਨੇ ਨੋ ਸਟੋਪਿੰਗ ਤੇ ਜਾਂ ਰੈਡ ਲਾਈਟ ਕੈਮਰਾ ਵਗੈਰਾ ਦੇ ਉਹ ਤੇ ਖੈਰ ਰੂਟੀਨ ਹੈਗੀ ਹੈ ਲੇਕਿਨ ਉਹ ਵੀ ਇੰਨੇ ਨਹੀਂ ਹੋਣੇ ਚਾਹੀਦੇ ਕਿ ਦੋ ਸਾਲਾਂ ਦੇ ਵਿੱਚ ਤਿੰਨ ਦਫਾ ਲਾਇਸੈਂਸ ਕੈਂਸਲ ਹੋਇਆ ਹੋਵੇ ਤੇ ਚਾਰ ਦਫਾ ਉਹ ਜਿਹੜਾ ਸਸਪੈਂਡ ਹੋਇਆ ਹੋਵੇ ਤੇ ਫਿਰ ਆਫ ਕੋਰਸ ਉਹ ਤੁਹਾਡੀ ਫੇਵਰ ਚ ਨਹੀਂ ਜਾਂਦਾ
ਜੀ ਜੀ ਸਰ ਇੱਕ ਸ਼ਾਰਟ ਬ੍ਰੇਕ ਲੈਂਦੇ ਹਾਂ ਤੇ ਉਸ ਤੋਂ ਬਾਅਦ ਥੋੜੀ ਜਿਹੀ ਗੱਲਬਾਤ ਆਪਾਂ ਡਿਕਲੇਰੇਸ਼ਨ ਤੇ ਵੀ ਕਰਦੇ ਹਾਂ ਸੋ ਇੱਕ ਕੁਇਕ ਬ੍ਰੇਕ ਦੋਸਤੋ ਔਰ ਆਉਂਦੇ ਜੀ ਤੁਰੰਤ ਵਾਪਸ
ਤੁਸੀਂ ਉਸਾਰੇ ਮਹਿਲ ਮੁਨਾਰੇ ਤੁਹਾਡੇ ਹਿੱਸੇ ਆਏ ਟਾਰੇ ਮੁੱਕੇਗਾ ਜਿਸ ਦਿਨ ਹਨੇਰਾ ਆਵੇਗਾ ਜਦੋਂ ਸੂਝ ਸਵੇਰਾ ਤੁਹਾਡੇ ਹੀ ਹਿੱਸੇ ਆਵਣਗੇ ਜਿੰਨੇ ਵੀ ਚਾਨਣ ਕੁਆਰੇ ਜਿੰਨੇ ਵੀ ਚਾਨਣ ਕੁਆਰੇ ਅੱਜ ਮਜ਼ਦੂਰ ਦਿਵਸ ਦੇ ਮੌਕੇ ਤੇ ਦੁਨੀਆ ਭਰ ਦੇ ਕਿਰਤੀਆਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਹਰਮਨ ਰੇਡੀਓ ਆਸਟ੍ਰੇਲੀਆ ਕਾਮਨਾ ਕਰਦਾ ਹੈ ਕਿਰਤੀਆਂ ਦੇ ਰੋਸ਼ਨ ਭਵਿੱਖ ਲਈ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ ਡੋਮੈਸਟਿਕ ਵਾਇਲੈਂਸ ਜਾਇਦਾਦ ਸੰਬੰਧੀ ਝਗੜੇ ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ
ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਦੋਸਤੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ ਹੈ ਮੈਂ ਹਰੀਸ਼ੀ ਤੇ ਮੇਰੇ ਨਾਲ ਨੇ ਇਜਾਜ਼ ਖਾਨ ਸਾਹਿਬ ਸਿਡਨੀ ਤੋਂ ਔਰ ਖਾਨ ਸਾਹਿਬ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਆਪ ਜੀ ਅਗਰ ਲੈਣੀਆਂ ਚਾਹੁੰਦੇ ਤੇ juristaustralia.com.au ਤੇ ਆਪ ਜੀ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਫੋਨ ਨੰਬਰ ਹੈ ਜੀ 02-9687-4748 02 ਕੋਡ ਹੈ ਜੀ ਸਿਡਨੀ ਦਾ ਜਾਂ ਕਹਿ ਲਓ ਨਿਊ ਸਾਊਥ ਵੇਲਜ਼ ਦਾ ਔਰ 9687-4748 ਹੈ ਆਪ ਜੀ ਦਾ ਸੰਪਰਕ ਨੰਬਰ ਸੋ ਵਰਕਿੰਗ ਆਵਰਸ ਵਿੱਚ ਆਪ ਜੀ ਜ਼ਰੂਰ ਫੋਨ ਕਰਕੇ ਤੇ ਕੋਈ ਵੀ ਪ੍ਰੋਫੈਸ਼ਨਲ ਸੇਵਾ ਲੈ ਸਕਦੇ ਹੋ ਸੋ ਅਜਾ ਸਾਹਿਬ ਅਗਲੀ ਗੱਲਬਾਤ ਜਿਵੇਂ ਆਪਾਂ ਡੈਕਲੇਰੇਸ਼ਨ ਤੇ ਛੇੜਨੀ ਚਾਹਾਂਗੇ ਅਕਸਰ ਜੇਕਰ ਮੈਂ ਥੋੜਾ ਜਿਹਾ ਹਵਾਲਾ ਵੀਜ਼ਾ ਸਬ ਕਲਾਸ 572 ਤੇ 573 ਦਾ ਦਿਆਂ ਤੇ 573 ਦੇ ਵਿੱਚ ਡੈਕਲੇਰੇਸ਼ਨ ਮੰਗੀ ਜਾਂਦੀ ਸੀ ਔਰ ਉਹਦੇ ਵਿੱਚ ਫੰਡ ਵਗੈਰਾ ਜਿਹੜੇ ਨੇ ਉਹ ਈਜ਼ੀਲੀ ਅਕਸੈਪਟੇਬਲ ਹੁੰਦੇ ਸੀ ਔਰ ਅਗਰ ਆਪਾਂ ਕੁਝ ਕੁ ਹੋਰ ਦੇਸ਼ਾਂ ਦੀ ਗੱਲ ਕਰੀਏ ਜਿੱਦਾਂ ਕਿ ਕਿਸੇ ਨੇ ਅਮੈਰੀਕਾ ਤੋਂ ਆਉਣਾ ਹੈ ਜਾਂ ਕੈਨੇਡਾ ਤੋਂ ਇੰਗਲੈਂਡ ਦੇ ਸਟੂਡੈਂਟ ਨੇ ਆਉਣਾ ਹੈ ਤੇ ਸ਼ਾਇਦ ਉਹਨਾਂ ਨੂੰ ਉਨਾ ਕੁ ਵੀ ਪਰੂਫ ਕਰਨ ਦੀ ਲੋੜ ਨਹੀਂ ਪੈਂਦੀ ਸੀ ਜਿੰਨਾ ਕਿ ਸਾਨੂੰ ਭਾਰਤੀਆਂ ਨੂੰ ਕਰਨਾ ਪੈਂਦਾ ਸੀ ਕਹਿਣ ਦਾ ਮਤਲਬ ਕਿ ਉਹਨਾਂ ਨੇ ਅਗਰ ਕਹਿ ਦਿੱਤਾ ਕਿ ਹਾਂਜੀ ਮੇਰੇ ਕੋਲ $50,000 ਹੈ ਤੇ ਉਹਨਾਂ ਦਾ ਲਿਖਿਆ ਵੀ ਮੰਨ ਲਿਆ ਜਾਂਦਾ ਸੀ ਸਾਨੂੰ ਸਬੂਤ ਦੇਣੇ ਪੈਂਦੇ ਸੀ ਸੋ ਡੈਕਲੇਰੇਸ਼ਨ ਦੀ ਇੰਨੀ ਮਹੱਤਤਾ ਹੈ ਜੀ ਕੀ ਮੈਂ ਸਹੀ ਕਹਿ ਰਿਹਾ ਪਹਿਲਾਂ ਤਾਂ ਇੰਨਾ ਕੁ ਦੱਸਣਾ ਪਲੀਜ਼
ਨਹੀਂ ਤੁਹਾਡੇ ਸਵਾਲ ਦਾ ਜਵਾਬ ਮੈਂ ਇਸ ਤਰ੍ਹਾਂ ਦਿੰਦਾ ਕਿ ਵੀ ਹੁਣ ਸਟੂਡੈਂਟ ਵੀਜ਼ੇ ਦਾ ਰਜੀਮ ਜਿਹੜਾ ਇੱਕ ਦਫਾ ਫਿਰ ਚੇਂਜ ਹੋ ਰਿਹਾ ਲੇਕਿਨ ਕਰੰਟ ਜਿਹੜਾ ਸਟੂਡੈਂਟ ਵੀਜ਼ੇ ਦਾ ਰਜੀਮ ਹੈ ਉਹ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਇੰਟਰੋਡਿਊਸ ਕਰਵਾਇਆ ਹੈ ਉਹਨਾਂ ਨੇ ਪੂਰੇ ਦੁਨੀਆਂ ਦੇ ਜਿੰਨੇ ਵੀ ਕੰਟਰੀਜ਼ ਨੇ ਉਹਨਾਂ ਦੇ ਅਸੈਸਮੈਂਟ ਲੈਵਲ ਰੱਖੇ ਹੋਏ ਅਗਰ ਤੇ ਕੋਈ ਯੂਰਪੀਅਨ ਅਮੈਰੀਕਨ ਕੈਨੇਡੀਅਨ ਉਹਦੇ ਚ ਮੇਰਾ ਹਾਲ ਸਿੰਗਾਪੁਰ ਵੀ ਆਉਂਦਾ ਹੈ ਅਗਰ ਉਹ ਆਉਂਦੇ ਨੇ ਲੋਕ ਇੱਥੇ ਔਰ ਉਹ ਅਸੈਸਮੈਂਟ ਲੈਵਲ 1 ਦੇ ਕੰਟਰੀ ਤੇ ਫਿਰ ਅਸੈਸਮੈਂਟ ਲੈਵਲ 2 ਆ ਜਾਂਦਾ ਫਿਰ ਜਿਹੜੇ ਜ਼ਿਆਦਾ ਰਿਸਕੀ ਕੰਟਰੀਜ਼ ਹੁੰਦੇ ਨੇ ਉਹਨਾਂ ਨੂੰ ਅਸੈਸਮੈਂਟ ਲੈਵਲ 3 ਐਂਡ 4 ਚ ਰੱਖਿਆ ਹੈ ਔਰ ਉਹਦੇ ਵਿਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਉਹਨਾਂ ਦੇ ਲਾ ਇਹ ਕੀਤਾ ਗਿਆ ਕਿ ਅਗਰ ਤੁਸੀਂ ਆਪਣੇ ਫੰਡ ਸ਼ੋ ਕਰਨੇ ਨੇ ਤਾਂ ਦੈਟ ਹੈਜ਼ ਟੂ ਬੀ ਫਰੋਮ ਏ ਐਕਸੈਪਟੇਬਲ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਐਕਸੈਪਟੇਬਲ ਇਹ ਲਾ ਹੈ ਲਾ ਦੇ ਵਰਡਿੰਗ ਇਹ ਨੇ ਤੇ ਉਹ ਹੁਣ ਐਕਸੈਪਟੇਬਲ ਫਾਈਨੈਂਸ਼ੀਅਲ ਇੰਸਟੀਚਿਊਟ ਕਿਹੜਾ ਹੈ ਉਹਨਾਂ ਦੀ ਵੀ ਲਿਸਟ ਉਹਨਾਂ ਨੇ ਦਿੱਤੀ ਹੋਈ ਹੈ ਕਿ ਇੰਡੀਆ ਦੇ ਵਿਚ ਕਿਹੜੇ ਕਿਹੜੇ ਫਾਈਨੈਂਸ਼ੀਅਲ ਇੰਸਟੀਚਿਊਟ ਨੇ ਤੇ ਤੁਸੀਂ ਗੱਲ ਕੀਤੀ ਹੈ ਕਿ ਵੀ ਜਿਹੜਾ ਅਮਰੀਕਾ ਤੋਂ ਬੰਦਾ ਆਉਂਦਾ ਹੈ ਜਾਂ ਇੰਡੀਆ ਤੋਂ ਬੰਦਾ ਆਉਂਦਾ ਹੈ ਉਹਨਾਂ ਦੇ ਵਿਚ ਉਹਨਾਂ ਨੇ ਇਸ ਤਰ੍ਹਾਂ ਦਾ ਡੈਕਲਰੇਸ਼ਨ ਵਾਲਾ ਇਸ਼ੂ ਰੱਖਿਆ ਹੋਇਆ ਤੇ ਉਹ ਫਿਰ ਮੇਰਾ ਜਵਾਬ ਇਹ ਵੇ ਕਿ ਉਹ ਅਸੈਸਮੈਂਟ ਲੈਵਲ ਦੇ ਕੰਟਰੀ ਜਿਹੜੇ ਨੇ ਉਹਨਾਂ ਨੂੰ ਡਿਫਰੈਂਟਲੀ ਟ੍ਰੀਟ ਕੀਤਾ ਜਾਂਦਾ ਉਹਨਾਂ ਦੇ ਡਾਕੂਮੈਂਟਸ ਉਹਨਾਂ ਦੇ ਫਾਈਨੈਂਸ਼ੀਅਲ ਇੰਸਟੀਚਿਊਟ ਉਹਨਾਂ ਨੂੰ ਡਿਫਰੈਂਟਲੀ ਟ੍ਰੀਟ ਕੀਤਾ ਜਾਂਦਾ ਸਿਰਫ ਇਸ ਵਾਸਤੇ ਕਿ ਵੀ ਉਹਨਾਂ ਦਾ ਅਸੈਸਮੈਂਟ ਲੈਵਲ ਡਿਫਰੈਂਟ ਹੈ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਨਜ਼ਦੀਕ ਸੋ ਡੈਕਲਰੇਸ਼ਨ ਜਿਹੜਾ ਉਹ ਤੇ ਫਿਰ ਇਹ ਕਿ ਡਿਕਲੇਅਰ ਤੁਸੀਂ ਕਰਦੇ ਹੋ ਡਿਕਲੇਅਰ ਅੰਡਰ ਓਥ ਤੁਸੀਂ ਅਗਰ ਕੋਈ ਵੀ ਡਾਕੂਮੈਂਟ ਸਟੈਚੂਟਰੀ ਡੈਕਲਰੇਸ਼ਨ ਸਾਈਨ ਕਰਦੇ ਹੋ ਤੇ ਇੱਕ ਵਾਰ ਇਹ ਜ਼ਰੂਰ ਸੋਚ ਲਿਆ ਕਰੋ ਕਿ ਅਗਰ ਉਹ ਸਟੈਚੂਟਰੀ ਡੈਕਲਰੇਸ਼ਨ ਰੋਂਗ ਹੈ ਉਹਦੇ ਚ ਕੰਟੈਂਟਸ ਜਾਂ ਪਾਰਟ ਆਫ ਦਾ ਕੰਟੈਂਟਸ ਆਫ ਦੈਟ ਉਹ ਗਲਤ ਹੈ ਔਰ ਤੁਸੀਂ ਜਾ ਕੇ ਉਹਨੂੰ ਜੇਪੀ ਦੇ ਸਾਹਮਣੇ ਸਾਈਨ ਕਰ ਦਿੰਦੇ ਹੋ ਤੇ ਅਗਰ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਜਾਂ ਦੂਸਰੇ ਡਿਪਾਰਟਮੈਂਟ ਨੂੰ ਜਿਹਦੇ ਵਿਚ ਵੀ ਉਹ ਸਟੈਚੂਟਰੀ ਡੈਕਲਰੇਸ਼ਨ ਯੂਜ਼ ਕੀਤਾ ਜਾਵੇ ਅਗਰ ਉਹਨਾਂ ਨੂੰ ਪਤਾ ਲੱਗ ਜਾਏ ਤੇ ਇਹ ਕ੍ਰਿਮੀਨਲ ਓਫੈਂਸ ਹੈਗਾ ਔਰ ਜਿਹੜਾ ਬੰਦਾ ਵਿਲਫੁਲੀ ਨੋਇੰਗਲੀ ਗਲਤ ਡੈਕਲਰੇਸ਼ਨ ਦੇ ਰਿਹਾ ਉਹ ਕ੍ਰਿਮੀਨਲੀ ਪ੍ਰੋਸੀਕਿਊਟ ਹੋ ਸਕਦਾ
ਅੱਛਾ ਜੀ
ਸੋ ਇਸ ਵਾਸਤੇ ਮੇਰੇ ਬੇਨਤੀ ਇਹ ਹੈ ਸਾਰਿਆਂ ਦੀ ਸਾਡੇ ਬਹੁਤ ਬਹੁਤ ਸਾਰੇ ਮੈਂ ਦੇਖੇ ਨੇ ਜਨਰਲੀ ਟ੍ਰੈਫਿਕ ਫਾਈਨ ਆਉਂਦੇ ਨੇ ਬੰਦੇ ਦਾ ਹਸਬੈਂਡ ਦਾ ਆਇਆ ਤਾਂ ਵਾਈਫ ਦੇ ਨਾਂ ਤੇ ਪਾ ਦਿੰਦਾ ਜਾਂ ਕਿਸੇ ਯਾਰ ਬੇਲੀ ਦੇ ਨਾਂ ਤੇ ਪਾ ਦਿੰਦਾ ਲੇਕਿਨ ਉਹ ਇਹ ਸੋਚਦੇ ਨਹੀਂ ਕਿ ਜਦੋਂ ਪਿੱਛੇ ਤੁਸੀਂ ਕਿਸੇ ਨੂੰ ਨੋਮੀਨੇਟ ਕਰ ਰਹੇ ਹੋ ਉਹਦੇ ਲਈ ਇੱਕ ਡੈਕਲੇਰੇਸ਼ਨ ਹੁੰਦਾ ਸਟੈਚੂ ਡੈਕਲੇਰੇਸ਼ਨ ਕਿ ਤੁਸੀਂ ਸਹੁੰ ਖਾ ਕੇ ਇਹ ਸਾਈਨ ਕਰ ਰਹੇ ਹੋ ਕਿ ਜਿਹੜਾ ਮੈਂ ਬੰਦਾ ਨੋਮੀਨੇਟ ਕਰ ਰਿਹਾ ਉਹ ਟਰੂ ਐਂਡ ਕਰੈਕਟ ਹੈ ਔਰ ਮੋਸਟ ਆਫ ਦਾ ਟਾਈਮ ਅਗਰ ਕੈਮਰਾ ਲਾਈਟ ਹੋਵੇ ਤੇ ਕਈ ਕੈਮਰੇ ਐਸੇ ਨੇ ਜਿਹਦੇ ਵਿਚ ਡਰਾਈਵਰ ਦੀ ਫੋਟੋ ਵੀ ਆ ਜਾਂਦੀ ਹੈ ਨਾਮ ਲਿਖਿਆ ਹੋਵੇ ਕਿਸੇ ਲੇਡੀ ਦਾ ਫੋਟੋ ਹੋਵੇ ਕਿਸੇ ਬੰਦੇ ਦੀ ਇਹਦਾ ਮਤਲਬ ਇਹ ਤੇ ਫਿਰ ਕਲੀਅਰ ਦੀ ਹੋ ਗਿਆ ਨਾ ਕਿ ਤੁਸੀਂ ਸਟੈਚੂਟਰੀ ਡੈਕਲਰੇਸ਼ਨ ਜਿਹੜਾ ਉਹ ਨੋਇੰਗਲੀ ਐਂਡ ਵਿਲਿੰਗਲੀ ਤੁਸੀਂ ਉਹ ਝੂਠੀ ਸਹੁੰ ਖਾਧੀ ਤੇ ਫਿਰ ਮਤਲਬ ਤੁਹਾਨੂੰ $5,000 ਫਾਈਨ ਵੀ ਹੋ ਸਕਦਾ ਤੇ ਇਹਦੇ ਵਿਚ ਕੁਛ ਜੇਲ ਟਾਈਮ ਵੀ ਹੋ ਸਕਦੀ ਹੈ ਡਿਪੈਂਡਿੰਗ ਅਪਾਉਨ ਕਿ ਡਿਪਾਰਟਮੈਂਟ ਨੂੰ ਕਿੱਥੇ ਤੱਕ ਲੈ ਕੇ ਜਾਂਦਾ ਉਸ ਗੱਲ
ਜੀ ਔਰ ਇਸੇ ਹੀ ਮੁੱਦੇ ਤੇ ਮੈਂ ਆਉਣਾ ਚਾਹੁੰਦਾ ਸੀਗਾ ਕਿ ਅਕਸਰ ਸਾਨੂੰ ਸਿਰਫ ਪੁੱਛ ਹੀ ਲੈ ਜਾਂਦਾ ਕਿ ਤੁਸੀਂ ਦੱਸੋ ਆਪਾਂ ਐਗਜ਼ਾਮਪਲ ਇੱਕ ਹੋਰ ਲੈ ਲੈਂਦੇ ਹਾਂ ਖਾਨ ਸਾਹਿਬ ਕਿ ਸਪੋਜ਼ ਕਰੋ ਅਸੀਂ ਗੱਡੀ ਦਾ ਇੰਸ਼ੋਰੈਂਸ ਕਰਵਾਉਣਾ ਔਰ ਉੱਥੇ ਸਾਡੇ ਤੋਂ ਡੈਕਲੇਰੇਸ਼ਨ ਲਈ ਜਾਂਦੀ ਹੈ ਕਿ ਤੁਹਾਡਾ ਪਿਛਲੇ ਸਾਲਾਂ ਦੇ ਵਿੱਚ ਕੋਈ ਟੱਕਰ ਨਹੀਂ ਹੋਈ ਤੇ ਉਹ ਮੈਨੂੰ ਲੱਗਦਾ ਕਿ ਚੈੱਕ ਵੀ ਸ਼ਾਇਦ ਨਹੀਂ ਕੀਤਾ ਜਾਂਦਾ ਹੋਣਾ ਸਿਰਫ ਇੱਕ ਅਸੀਂ ਹਾਂ ਜਾਂ ਨਾ ਚ ਜਵਾਬ ਦੇਣਾ ਹੁੰਦਾ ਔਰ ਕਈ ਵਾਰੀ ਹੋਰ ਸਵਾਲ ਵੀ ਪੁੱਛੇ ਜਾਂਦੇ ਨੇ ਜਿੱਦਾਂ ਕਿ ਮੈਡੀਕਲ ਦੇ ਨਾਲ ਸੰਬੰਧਿਤ ਹੁੰਦੇ ਨੇ ਅਸੀਂ ਉੱਥੇ ਵੀ ਯੈਸ ਨੋ ਦੇ ਵਿੱਚ ਜਵਾਬ ਦੇਣਾ ਹੁੰਦਾ ਔਰ ਅਸੀਂ ਡਿਕਲੇਅਰ ਕਰ ਦਿੰਦੇ ਹਾਂ ਸੋ ਥੋੜ੍ਹਾ ਹੋਰ ਜੇਕਰ ਤਫਸੀਲ 'ਚ ਜਾਈਏ ਡੈਕਲੇਰੇਸ਼ਨ ਦੀ ਤਾਂ ਮੈਨੂੰ ਲੱਗਦਾ ਮੋਟੇ ਤੌਰ 'ਤੇ ਤਾਂ ਅਸੀਂ ਗੱਲਬਾਤ ਕਰ ਚੁੱਕੇ ਹਾਂ ਕਿ ਇਹ ਇੱਕ ਕ੍ਰਿਮੀਨਲ ਓਫੈਂਸ ਦੀ ਸ਼੍ਰੇਣੀ ਹੋਰ ਤੁਸੀਂ ਸਪਸ਼ਟ ਕਰਨਾ ਚਾਹੋਗੇ ਇਸ ਮਾਮਲੇ 'ਤੇ ਜੇਕਰ ਰੋਂਗ ਡੈਕਲੇਰੇਸ਼ਨ ਕਿਸੇ ਵੀ ਡਿਪਾਰਟਮੈਂਟ ਨੂੰ ਦਿੱਤੀ ਜਾਵੇ
ਹਾਂਜੀ ਇੱਕ ਦਿਨ ਕਿ ਜੇ ਤੁਸੀਂ ਰੋਂਗ ਸਟੈਚੂਟਰੀ ਡੈਕਲੇਰੇਸ਼ਨ ਸਾਈਨ ਕਰਕੇ ਦਿੰਦੇ ਹੋ ਉਹ ਤਾਂ ਕ੍ਰਿਮੀਨਲ ਓਫੈਂਸ ਤਾਂ ਦੱਸਿਆ ਲੇਕਿਨ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਕਿ ਇੰਸ਼ੋਰੈਂਸ ਕੰਪਨੀ ਨੂੰ ਕਈ ਦਫ਼ਾ ਤੁਸੀਂ ਡਿਕਲੇਅਰ ਕਰ ਦਿੰਦੇ ਉੱਥੇ ਉਹਦੇ ਚ ਸਟੈਚੂਟਰੀ ਡੈਕਲੇਰੇਸ਼ਨ ਨਹੀਂ ਹੁੰਦਾ ਉਹ ਤੇ ਇੱਕ ਕਿਸਮ ਦੀ ਤੁਹਾਡੀ ਬੈਕਗ੍ਰਾਉਂਡ ਤੁਹਾਡੀ ਹਿਸਟਰੀ ਲੈ ਰਹੇ ਹੁੰਦੇ ਨੇ ਉਹ ਉੱਥੇ ਅਗਰ ਤੁਸੀਂ ਗਲਤ ਇਨਫੋਰਮੇਸ਼ਨ ਸਾਰੀ ਦਿੰਦੇ ਹੋ ਔਰ ਟੱਚ ਵੁੱਡ ਕੇ ਵੀ ਫਿਊਚਰ ਦੇ ਵਿੱਚ ਤੁਹਾਡਾ ਐਕਸੀਡੈਂਟ ਹੋ ਜਾਂਦਾ ਤੁਹਾਡੀ ਗੱਡੀ ਰਾਈਟ ਆਫ ਹੋ ਗਈ ਹੈ ਕੋਈ ਜ਼ਿਆਦਾ ਨੁਕਸਾਨ ਹੋ ਗਿਆ ਔਰ ਤੁਸੀਂ ਕਲੇਮ ਕਰਦੇ ਹੋ ਇੰਸ਼ੋਰੈਂਸ ਕੰਪਨੀ ਕੋਲ ਤੇ ਇੰਸ਼ੋਰੈਂਸ ਕੰਪਨੀ ਉਹ ਤੁਹਾਡਾ ਜਿਹੜਾ ਡੈਕਲੇਰੇਸ਼ਨ ਉਹ ਸਾਹਮਣੇ ਰੱਖ ਲੈਗੀ ਲੈਸ ਸੇ ਤੁਸੀਂ ਕਹਿੰਦੇ ਕਿ ਮੈਂ ਪਹਿਲਾਂ ਬਿਮਾਰ ਨਹੀਂ ਸਾਂ ਮੈਂ ਇਸ ਐਕਸੀਡੈਂਟ ਦੀ ਵਜ੍ਹਾ ਨਾਲ ਬਿਮਾਰ ਹੋਇਆ ਇੰਸ਼ੋਰੈਂਸ ਕੰਪਨੀ ਉਹ ਡੈਕਲੇਰੇਸ਼ਨ ਤੇ ਜਾਏਗੀ ਜਾ ਕੇ ਦੇਖੇਗੀ ਉੱਥੇ ਤੁਸੀਂ ਕੀ ਡਿਕਲੇਅਰ ਕੀਤਾ ਹੈ ਔਰ ਤੁਸੀਂ ਕਹਿੰਦੇ ਹੋ ਕਿ ਜੇ ਮੇਰੀ ਡਰਾਈਵਿੰਗ ਹਿਸਟਰੀ ਫਾਈਨ ਹੈ ਮੈਂ ਕਦੀ ਵੀ ਕਿਸੇ ਐਕਸੀਡੈਂਟ 'ਚ ਇਨਵੋਲਵ ਨਹੀਂ ਹੋਇਆ ਜਦੋਂ ਉਹ ਹਿਸਟਰੀ ਕਢਵਾਉਂਦੇ ਨੇ ਔਰ ਉਹ ਦੇਖਦੇ ਨੇ ਕਿ ਤੁਸੀਂ ਦੇ ਵਾਕਈ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਅਗਰ ਇਹ ਇਸ ਤਰ੍ਹਾਂ ਦੀ ਕੰਟਰਾਡਿਕਟਰੀ ਇਨਫੋਰਮੇਸ਼ਨ ਨਿਕਲ ਆਉਂਦੀ ਹੈ ਤੇ ਇੰਸ਼ੋਰੈਂਸ ਕੰਪਨੀ ਕੈਨ ਰਿਫਿਊਜ਼ ਦ ਕਲੇਮ ਹਾਂਜੀ ਉਹ ਇਹ ਕਹਿੰਦੇ ਨੇ ਕਿ ਤੁਸੀਂ ਸਾਨੂੰ ਰੋਂਗ ਇਨਫੋਰਮੇਸ਼ਨ ਦੇ ਕੇ ਇੰਸ਼ੋਰੈਂਸ ਪਾਲਿਸੀ ਲਈ ਸੀ ਸੋ ਇਸ ਵਾਸਤੇ ਨਾਓ ਵੀ ਕਮ ਟੂ ਨੋ ਦੈਟ ਕਿ ਯੂ ਹੈਵ ਗਿਵਨ ਅਸ ਅ ਰੋਂਗ ਇਨਫੋਰਮੇਸ਼ਨ ਵੀ ਦੇਅਰ ਫੋਰ ਡਿਨਾਈ ਯੋਰ ਕਲੇਮ। ਸੋ ਇਹ ਵੀ ਧਿਆਨ ਚ ਰੱਖਣਾ ਚਾਹੀਦਾ ਕਿ ਮਤਲਬ ਜਦੋਂ ਤੁਸੀਂ ਇੰਸ਼ੋਰੈਂਸ ਨਾਲ ਵੀ ਕਮਿਊਨੀਕੇਟ ਕਰਦੇ ਪਏ ਹੋ, ਕਿਸੇ ਵੀ ਜਗ੍ਹਾ ਤੇ ਇਨ ਰਾਈਟਿੰਗ ਕਮਿਊਨੀਕੇਟ ਕਰਦੇ ਪਏ ਹੋ, ਤੁਹਾਡੀ ਇਨਫੋਰਮੇਸ਼ਨ ਜਿਹੜੀ ਤੁਸੀਂ ਪ੍ਰੋਵਾਈਡ ਕਰਦੇ ਪਏ ਹੋ ਉਹ ਤੁਹਾਡੇ ਨੌਲੇਜ ਦੇ ਮੁਤਾਬਿਕ ਉਹ ਟਰੂ ਹੋਣੀ ਚਾਹੀਦੀ ਹੈ। ਅਗਰ ਤੁਸੀਂ ਉਹ ਨੋਇੰਗਲੀ ਰੋਂਗ ਇਨਫੋਰਮੇਸ਼ਨ ਦੇ ਕੇ ਪਾਲਿਸੀ ਤੇ ਲੈ ਲੈਂਦੇ ਹੋ, ਲੇਕਿਨ ਉਹਦੇ ਚ ਖਤਰਾ ਇਹ ਰਹਿੰਦਾ ਕਿ ਕਿਸੇ ਵੀ ਸਟੇਜ ਤੇ ਜੋ ਤੁਸੀਂ ਕਲੇਮ ਕਰੋਗੇ ਉਹ ਤੁਹਾਡਾ ਕਲੇਮ ਰਿਫਿਊਜ਼ ਕਰ ਦੇਣ।
ਜੀ ਜੈ ਸਾਹਿਬ, ਥੋੜਾ ਜਿਹਾ ਵਿਸ਼ੇ ਨੂੰ ਆਪਾਂ ਚੇਂਜ ਕਰਦੇ ਹਾਂ। ਅੱਜ ਅਸੀਂ ਕਈ ਵਿਸ਼ੇ ਛੋ ਰਹੇ ਹਾਂ ਔਰ ਹੁਣ ਮੈਂ ਥੋੜਾ ਜਿਹਾ ਜਾਣਾ ਚਾਹਾਂਗਾ ਡਰੱਗਸ ਜਾਂ ਫਿਰ ਨਸ਼ਿਆਂ ਦੇ ਵੱਲ। ਸਾਡੇ ਕਈ ਪੁਰਾਣੇ ਦੋਸਤ ਨੇ ਜਿਹੜੇ ਕਿ ਸਾਨੂੰ ਕਾਫੀ ਲੰਬੇ ਸਮੇਂ ਤੋਂ ਸੁਣ ਰਹੇ ਨੇ, ਉਹਨਾਂ ਨੂੰ ਮੈਂ ਵੀ ਯਾਦ ਹੋਵੇ ਕਿ ਅਬਾਊਟ 2 ਸਾਲ ਪਹਿਲਾਂ ਮੈਂ ਇੱਕ ਪ੍ਰੋਗਰਾਮ ਕੀਤਾ ਸੀ ਕਾਮਨੀ ਦੀਆਂ ਗੋਲੀਆਂ ਤੇ ਸਪੈਸ਼ਲ, ਔਰ ਉਸ ਦੇ ਬੜੀ ਜ਼ਬਰਦਸਤ ਫੀਡਬੈਕ ਆਈ ਸੀ, ਇੱਥੋਂ ਤੱਕ ਕਿ ਮੈਨੂੰ ਅਜੇ ਵੀ ਫੋਨ ਕਈ ਆਏ ਸੀ ਖਾਨ ਸਾਹਿਬ ਕਿ ਕੁੜੀਆਂ ਕਹਿੰਦੀਆਂ ਕਿ ਭਾਜੀ ਹੁਣ ਤੱਕ ਅਸੀਂ ਇਹੀ ਸੋਚ ਰਹੇ ਸੀ ਵੀ ਮੇਰੇ ਘਰ ਵਾਲਾ ਚੰਗਾ ਭਲਾ ਸੀ ਔਰ ਉਸ ਨੂੰ ਕੀ ਹੋ ਗਿਆ, ਉਹ ਕੁਛ ਕੁ ਜਦੋਂ ਲੱਛਣ ਦੱਸੇ ਸੀ ਤੇ ਕਹਿੰਦੀਆਂ ਵੀ ਹੁਣ ਅਸੀਂ ਇਸ ਨਤੀਜੇ ਤੇ ਪਹੁੰਚੀ ਹੋਈ ਆ ਕਿ ਸਾਡੇ ਘਰ ਨੂੰ ਤੇ ਖੋਰਾ ਲੱਗ ਚੁੱਕਿਆ ਹੈ, ਸਾਡੇ ਘਰ ਨੂੰ ਤੇ ਸਿਉਂਕ ਲੱਗ ਗਈ ਹੈ ਕਿ ਉਹਨਾਂ ਦੇ ਘਰ ਵਾਲੇ ਕਾਮਨੀ ਦੀਆਂ ਗੋਲੀਆਂ ਖਾਣ ਦੇ ਚੱਕਰ ਚ ਪਏ ਹੋਏ ਨੇ। ਔਰ ਇੱਕ ਅਜਿਹੇ ਮੁੰਡੇ ਨੂੰ ਮੈਂ ਏਅਰ ਤੇ ਲੈ ਕੇ ਆਇਆ ਸੀ ਜਿਹਨੇ ਕਿ ਦੱਸਿਆ ਸੀ ਕਿ ਤਕਰੀਬਨ 30-35-40-40 ਗੋਲੀਆਂ ਤੱਕ ਉਹ ਖਾ ਲੈਂਦਾ ਹੈ ਇੱਕ ਦਿਨ ਦੇ ਵਿੱਚ, ਬਟ ਉਹ ਚਲੋ ਸੁਧਰ ਗਿਆ ਸੀ ਔਰ ਉਸਨੇ ਬੜੇ ਖਤਰਨਾਕ ਇਸ ਦੇ ਰਿਜ਼ਲਟ ਵੀ ਦੱਸੇ ਸੀ। ਸੋ ਜੈ ਸਾਹਿਬ, ਜੋ ਇਹ ਚੀਜ਼ਾਂ ਨੇ, ਕੀ ਇਹ ਲੀਗਲ ਨੇ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਵੇਚਣੀਆਂ?
ਨਹੀਂ, ਬਿਲਕੁਲ ਬਿਲਕੁਲ ਲੀਗਲ ਨਹੀਂ। ਮੈਂ ਮਤਲਬ ਤੁਹਾਡੇ ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਇਹਦੇ ਤੇ ਮੈਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਹੈ, ਮੇਰੇ ਕੋਲ ਕਾਫੀ ਸਾਰੀ ਐਵੀਡੈਂਸ ਮੈਂ ਕਲੈਕਟ ਕੀਤੀ ਹੈ ਔਰ ਅਗਰ ਕੋਈ ਮੈਨੂੰ ਮੇਰੇ ਨਾਲ ਕੰਟੈਕਟ ਕਰਨਾ ਚਾਹੇ ਔਰ ਮੈਨੂੰ ਇਹਦੇ ਬਾਰੇ 'ਚ ਕੋਈ ਐਵੀਡੈਂਸ ਦੇਣਾ ਚਾਹੇ, ਐਵੀਡੈਂਸ ਕਿ ਵੀ ਇਹ ਕੌਣ ਵੇਚਦਾ ਹੈ, ਕਿੱਥੋਂ ਆ ਰਹੀ ਹੈ, ਕੌਣ ਕੌਣ ਲੋਕ ਜਿਹੜੇ ਇਹਨੂੰ ਲੈ ਕੇ ਤੇ ਕਿਸ ਤਰ੍ਹਾਂ ਅੱਗੋਂ ਵੇਚਦੇ ਨੇ ਜਾਂ ਇਸਤੇਮਾਲ ਕਰਦੇ ਨੇ ਜਾਂ ਇਹਦੇ ਵਿੱਚ ਕੁਛ ਹੋਰ ਸਬਜ਼ ਚੀਜ਼ਾਂ ਉਹ ਲਾ ਕੇ ਖਾਂਦੇ ਨੇ, ਉਹ ਮੇਰੇ ਨਾਲ ਪਲੀਜ਼ ਕੰਟੈਕਟ ਕਰਨ, ਕਿਉਂਕਿ ਮੈਂ ਕਾਮਨੀ ਦੇ ਬਾਰੇ ਚ ਜਿਹੜੀ ਮੇਰੀ ਇਨਫੋਰਮੇਸ਼ਨ ਹੈ ਮੈਂ ਹਾਲੇ ਤੱਕ ਇੱਕ ਦਫਾ ਸਿਰਫ ਉਹ ਡੱਬੀ ਦੇਖੀ ਸੀ, ਉਹ ਤੋਂ ਬਾਅਦ ਹਾਲੇ ਮੈਂ ਉਹਨੂੰ ਦੇਖਿਆ ਨਹੀਂ। ਉਹਦੇ ਤੋਂ ਬਾਅਦ ਉਹ ਡੱਬੀ ਹੁਣ ਮੈਨੂੰ ਜਿਹੜੀਆਂ ਨਵੀਆਂ ਬੰਦੇ ਮੇਰੇ ਕੋਲ ਆਉਂਦੇ ਨੇ ਔਰ ਮੈਨੂੰ ਦੱਸਦੇ ਨੇ ਕਿ ਇੰਪਲੋਇਰ ਸਰਟਨ ਕੇਸਿਸ ਦੇ ਵਿੱਚ ਆਪਣੇ ਇੰਪਲੋਈਜ਼ ਨੂੰ ਉਹ ਆਫਰ ਕਰਦੇ ਨੇ ਕਿ ਵੀ ਤੁਸੀਂ ਇਹ 10 ਗੋਲੀਆਂ ਖਾਓ ਜਾਂ 15 ਗੋਲੀਆਂ ਖਾਓ, ਲੈ ਕੇ ਦਿੰਦੇ ਨੇ ਤਾਂ ਕਿ ਉਹ ਸ਼ਿਫਟ ਲੰਬੀ ਚਲਾਉਣ ਜਾਂ ਹਾਰਡ ਵਰਕ ਜਿਹੜਾ ਉਹ ਡਬਲ ਕਰ ਸਕਣ, ਔਰ ਮੁੰਡੇ ਜਿਹੜੇ ਨੇ ਉਹ ਗੋਲੀਆਂ ਖਾ ਕੇ ਤੇ ਕੰਮ ਕਰਦੇ ਨੇ ਜਿਵੇਂ ਟਰੈਕਟਰਾਂ ਦੇ ਉੱਤੇ ਟਰੱਕ ਚਲਾਉਣ ਵਾਲੇ। ਇਹ ਕੰਮ ਸ਼ੁਰੂ ਹੋਇਆ ਹੋਇਆ ਜਿਹੜਾ ਕਿ ਬਹੁਤ ਹੀ ਵਰੀ ਵਾਲਾ ਕੰਮ ਹੈ ਔਰ ਮੈਂ ਇਹਦੇ ਬਾਰੇ ਚ ਲੰਗੂਟ ਗੁਰਦੁਆਰੇ ਦੀ ਕਮੇਟੀ ਦੇ ਜਿਹੜੇ ਚੋਣਵੇਂ ਬੰਦੇ ਨੇ ਉਹਨਾਂ ਨਾਲ ਵੀ ਇਹ ਗੱਲ ਕੀਤੀ ਹੈ, ਉਹ ਵੀ ਔਨ ਬੋਰਡ ਨੇ, ਉਹ ਵੀ ਇਹ ਸਮਝਦੇ ਨੇ ਕਿ ਵੀ ਇਹ ਜਿਸ ਪਾਸੇ ਵੱਲ ਨੂੰ ਅਸੀਂ ਤੁਰ ਪਏ ਹਾਂ ਜਾਂ ਮੁੰਡੇ ਜਿਹੜੇ ਨੇ ਉਹ ਜਿਸ ਪਾਸੇ ਨੂੰ ਤੁਰੇ ਨੇ ਸਾਡੀ ਕਮਿਊਨਿਟੀ ਦੇ, ਉਹ ਬਹੁਤ ਹੀ ਉਹਦੇ ਖਤਰਨਾਕ ਕਿਸਮ ਦੇ ਨਤੀਜੇ ਨਿਕਲਣਗੇ ਫਿਊਚਰ ਦੇ ਵਿੱਚ। ਇਹਦੇ ਤੇ ਸਾਡੇ ਨਾਲ ਕੋਆਪਰੇਟ ਕਰੋ ਔਰ ਸਾਨੂੰ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਦੇਵੋ ਤਾਂ ਕਿ ਇਸ ਲਾਗਤ ਨੂੰ ਆਸਟ੍ਰੇਲੀਆ ਦੇ ਵਿੱਚ ਇੰਪੋਰਟ ਹੋਣ ਤੋਂ ਬਚਾਇਆ ਜਾਵੇ। ਇਹ ਇਸ ਵਕਤ ਮੇਰੀ ਇਨਫੋਰਮੇਸ਼ਨ ਦੇ ਮੁਤਾਬਿਕ 2 ਜਾਂ 3 ਵੱਡੇ ਵੱਡੇ ਹੋਲਸੇਲਰ ਨੇ ਜਿਹੜੇ ਕਿ ਕਾਮਨੀ ਨੂੰ ਇੰਪੋਰਟ ਕਰ ਰਹੇ ਨੇ ਔਰ ਆਸਟ੍ਰੇਲੀਅਨ ਗਵਰਨਮੈਂਟ ਨੂੰ ਅਸੀਂ ਸਾਰੀ ਇਨਫੋਰਮੇਸ਼ਨ ਪਹੁੰਚਾ ਚੁੱਕੇ ਹਾਂ ਔਰ ਉਹਨਾਂ ਨੂੰ ਦੱਸਿਆ ਕਿ ਵੀ ਇਹਦੇ ਵਿੱਚ ਓਪੀਐਮ ਜਿਹੜੀ ਫੀਮ ਜਿਹਨੂੰ ਕਹਿੰਦੇ ਨੇ ਉਹਦੀ ਮਿਕਦਾਰ ਜ਼ਿਆਦਾ ਹੁੰਦੀ ਹੈ, ਇਸ ਵਾਸਤੇ ਇੰਟੋਕਸੀਕੇਸ਼ਨ ਵਾਸਤੇ ਇਹ ਇਸਤੇਮਾਲ ਹੁੰਦੀ ਹੈ। ਇੱਥੇ ਨਿਊ ਸਾਊਥ ਵੇਲ ਦੇ ਵਿੱਚ ਕੁਛ ਅਥਾਰਟੀਜ਼ ਜਿਹੜੀਆਂ ਨੇ ਉਹਨਾਂ ਇਨਵੈਸਟੀਗੇਟ ਕਰਦੀਆਂ ਹੈਗੀਆਂ ਔਰ ਉਹ ਉਹਨਾਂ ਦੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਇਹਦੇ ਖਿਲਾਫ਼ ਐਕਸ਼ਨ ਹੋਏਗਾ ਔਰ ਉਹ ਸਮਾਂ ਦੂਰ ਨਹੀਂ ਹੈ ਕਿ ਜਦੋਂ ਕੋਈ ਨਾ ਕੋਈ ਜਿਹੜੇ ਇੰਪੋਰਟ ਕਰਦੇ ਨੇ ਜਾਂ ਵੇਚਦੇ ਨੇ ਇਹਨਾਂ ਦੇ ਉੱਤੇ ਹੱਥ ਪਾਇਆ ਜਾਵੇ। ਲੇਕਿਨ ਐਟ ਦ ਸੇਮ ਟਾਈਮ ਬੇਨਤੀ ਇਹ ਵੇ ਕਿ ਜਿਹੜੇ ਬੰਦੇ ਇਹਨੂੰ ਹੁਣ ਖਾਂਦੇ ਨੇ ਉਹ ਜ਼ਰਾ ਇੱਕ ਸਮੇਂ ਵਾਸਤੇ ਇਹ ਖੜੇ ਹੋ ਕੇ ਸੋਚਣ ਕਿ ਆਸਟ੍ਰੇਲੀਆ ਜਿਹੜਾ ਹੈ ਉਹ ਇੱਕ ਜੰਨਤ ਦਾ ਟੁਕੜਾ ਹੈ, ਇੱਥੇ ਰੱਬ ਨੇ ਸਾਨੂੰ ਬਚਾਇਆ, ਇੱਥੇ ਅਸੀਂ ਆਪਣੀ ਲਾਈਫ ਨਾਲ ਕਿਉਂ ਖੇਡਦੇ ਹਾਂ, ਇੱਥੇ ਸਾਨੂੰ ਲਾਈਫ ਇੰਜੋਏ ਕਰਨ ਵਾਸਤੇ ਭੇਜਿਆ ਗਿਆ, ਆਪਣੀ ਲਾਈਫ ਨੂੰ ਤਬਾਹ ਕਰਨ ਵਾਸਤੇ ਨਹੀਂ, ਤੇ ਇਸ ਵਾਸਤੇ ਇਹਦੇ ਲਾਗੇ ਵੀ ਨਾ ਜਾਓ ਔਰ ਇਹਦੇ ਜਿਹੜੇ ਫਾਇਦੇ ਉਹ ਸਮਝਦੇ ਨੇ ਉਹ ਫਾਇਦੇ ਨਹੀਂ ਨੁਕਸਾਨ ਨੇ ਬੇਸਿਕਲੀ।
ਜੀ ਔਰ ਜਾਜ ਸਾਹਿਬ ਇਹਦੇ ਵਿੱਚ ਸਾਡੇ ਦੋਸਤ ਕਿੱਦਾਂ ਹੈਲਪ ਕਰ ਸਕਦੇ ਨੇ ਜਿਹੜੇ ਸਾਨੂੰ ਸੁਣ ਰਹੇ ਨੇ, ਉਹਨਾਂ ਨੂੰ ਵੀ ਆਪਾਂ ਦੱਸ ਦਈਏ ਕਿ ਜੇਕਰ ਕਿਸੇ ਨੂੰ ਪਤਾ ਚੱਲਦਾ ਹੈ ਕਿ ਉਹ ਫਲਾਣਾ ਗਰੋਸਰੀ ਸ਼ੋਪ ਵਾਲਾ ਬਾਏ ਨਹੀਂ ਕਰ ਰਿਹਾ, ਸੇਲ ਕਰ ਰਿਹਾ ਹੈ, ਔਰ ਜਾਂ ਫਿਰ ਫੈਂਸੀ ਡਰਿੱਲ ਚੱਲਦੀ ਹੁੰਦੀ ਸੀ ਇੰਡੀਆ 'ਚ ਚੱਲਦੀ ਸੀ, ਇੱਥੇ ਵੀ ਇੱਕ ਕੋਈ ਖੰਘ ਵਾਲੀ ਦਵਾਈ ਸੀਗੀ ਜੀ ਜਿਹੜੇ ਕਿ ਇੱਕ ਚੁਟਕਲੇ ਵੀ ਬਣ ਗਏ ਸੀ ਕਿ ਭਾਈ ਤੁਹਾਡੇ ਜਿਹੜੇ ਭਾਈਚਾਰੇ ਦੇ ਲੋਕ ਹੈ ਉਹਨਾਂ ਨੂੰ ਖੰਘ ਹੀ ਬੜੀ ਲੱਗ ਗਈ, ਉਹ ਖੰਘ ਦੀ ਦਵਾਈ ਵੀ ਪੀਂਦੇ ਰਹਿੰਦੇ ਨੇ, ਇੰਨੀ ਸੇਲ ਵੱਧ ਗਈ ਹੈ। ਔਰ ਇਹ ਚੀਜ਼ਾਂ ਜਿਹੜੇ ਦੁਕਾਨਦਾਰ ਵੇਚਦੇ ਨੇ ਜਿਹੜੇ ਸ਼ੱਕੀ ਨੇ, ਕਿਰਪਾ ਕਰਕੇ ਸਾਨੂੰ ਉਹਨਾਂ ਦੇ ਬਾਰੇ ਦੱਸੋ ਤਾਂ ਕਿ ਅਸੀਂ ਉਹਨਾਂ 'ਤੇ ਨੱਥ ਪਾਈਏ। ਜਿੱਦਾਂ ਕਿ ਜਾਜ ਸਾਹਿਬ ਨੇ ਦੱਸਿਆ ਕਿ ਇਹ ਕੰਮ ਬੜੇ ਸੀਰੀਅਸ ਢੰਗ ਦੇ ਨਾਲ ਵੱਡੇ ਲੈਵਲ 'ਤੇ ਹੋ ਰਿਹਾ ਜੀ, ਔਰ ਜਦੋਂ 2 ਸਾਲ ਪਹਿਲਾਂ ਪ੍ਰੋਗਰਾਮ ਕੀਤਾ ਸੀ ਤਾਂ ਉਸ ਦਾ ਵੀ ਮਕਸਦ ਜਾਗਰੂਕਤਾ ਫੈਲਾਉਣਾ ਹੀ ਸੀ ਤਾਂ ਕਿ ਸਾਨੂੰ ਇਹਨਾਂ ਲੱਛਣਾਂ ਦਾ ਪਤਾ ਲੱਗੇ ਕਿ ਕੌਣ ਕੌਣ ਇਹ ਕਾਮਨੀ ਦੀਆਂ ਗੋਲੀਆਂ ਖਾ ਰਿਹਾ ਔਰ ਕੀ ਉਹਦੇ ਦੁਸ਼ਪ੍ਰਭਾਵ ਨੇ। ਈਵਨ ਯਾਰ ਸਾਹਿਬ ਮਾਫ਼ ਕਰਨਾ, ਕੁਝ ਕੁੜੀਆਂ ਵੀ ਸਾਡੇ ਪ੍ਰੋਗਰਾਮ ਸੁਣ ਰਹੀਆਂ ਹੋਣਗੀਆਂ, ਪਰ ਮੈਨੂੰ ਹੁਣ ਸ਼ਬਦ ਥੋੜ੍ਹੇ ਜਿਹੇ ਵਰਤਣੇ ਪੈਣੇ ਨੇ ਜਿਹੜੇ ਕਿ ਚੰਗੇ ਨਹੀਂ ਲੱਗਦੇ ਓਪਨਲੀ। ਈਵਨ ਕਿ ਸੈਕਸੁਅਲਿਟੀ ਦੀ ਲਾਈਫ 'ਤੇ ਵੀ ਇਸ ਚੀਜ਼ ਦਾ ਪ੍ਰਭਾਵ ਪੈਂਦਾ, ਔਰ ਇਹ ਜ਼ਿੰਦਗੀ ਵੀ ਆਉਣ ਵਾਲੇ 1-2 ਸਾਲ ਹੀ ਵੱਧ ਤੋਂ ਵੱਧ ਇਸ ਦੀ ਲਾਈਫ ਹੁੰਦੀ ਹੈ ਜੀ। ਜੇਕਰ ਬੰਦਾ 10-15 ਗੋਲੀਆਂ ਖਾਂਦਾ ਹੋਵੇ ਤਾਂ ਇਦੋਂ ਬਾਅਦ ਉਸ ਦੀ ਗ੍ਰਹਿਸਥ ਜੀਵਨ ਨਹੀਂ ਹੁੰਦਾ, ਔਰ ਜ਼ਿਆਦਾ ਖਾਂਦਾ ਅਤੇ ਫਿਰ ਤਾਂ ਬਸ ਸਮਝ ਲਓ ਕਿ ਲਾਇਸੈਂਸ ਕੈਂਸਲ ਹੀ ਹੈ। ਔਰ ਅਜਾਜ ਸਾਹਿਬ ਸਾਡੇ ਦੋਸਤ ਇਸ ਤਰੀਕੇ ਨਾਲ ਸਾਡੀ ਜ਼ਰੂਰ ਮਦਦ ਕਰ ਸਕਦੇ ਨੇ, ਸਾਨੂੰ ਸੰਪਰਕ ਕਰ ਸਕਦੇ, ਤੁਹਾਨੂੰ ਸੰਪਰਕ ਕਰ ਸਕਦੇ ਨੇ, ਔਰ ਅਸੀਂ ਇੱਕ ਕਾਫਲਾ ਬਣਾ ਕੇ ਅਜਿਹੇ ਦੁਕਾਨਦਾਰਾਂ ਦੇ ਵਿਰੁੱਧ ਕੰਮ ਕਰ ਸਕਦੇ ਹਾਂ, ਔਰ ਨੌਜਵਾਨਾਂ ਨੂੰ ਜਿਹੜੇ ਕਿ ਭਟਕੇ ਹੋਏ ਨੇ, ਜਾਣ ਬੁੱਝ ਕੇ ਆਪਣਾ ਭਵਿੱਖ ਹਨੇਰੇ 'ਚ ਧੱਕ ਰਹੇ ਨੇ, ਉਹਨਾਂ ਨੂੰ ਅਸੀਂ ਬਚਾ ਸਕਦੇ ਹਾਂ
ਜੀ। ਇਹ ਇਹਦੇ ਵਾਸਤੇ ਮੈਂ ਜੋ ਹੁਣ ਤੱਕ ਐਫਰਟਸ ਜਿਹੜੀਆਂ ਨੇ ਬਿਹਾਈਂਡ ਦ ਸੀਨ ਅਸੀਂ ਕਰ ਰਹੇ ਹਾਂ, ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਕਿ ਵੀ ਪਹਿਲਾਂ ਤਾਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਵੀ ਇਸ ਜਿਹੜੀ ਡਰੱਗ ਨੂੰ ਲੈਬੋਰਟਰੀ 'ਚੋਂ ਟੈਸਟ ਕਰਵਾ ਕੇ ਪੁਲਿਸ ਨੂੰ ਔਰ ਕਸਟਮ ਵਾਲਿਆਂ ਨੂੰ ਦੱਸਿਆ ਜਾਵੇ ਕਿ ਵੀ ਇਹ ਜਿਹੜੀ ਹੈ ਇਹ ਕੋਈ ਗਰੋਸਰੀ ਜਾਂ ਕੋਈ ਐਸੀ ਮਸਾਲਾ ਜਾਂ ਆਈਟਮ ਨਹੀਂ ਹੈ ਜਿਹੜੀ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਇੰਪੋਰਟ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਹ ਆਉਂਦੀ ਟੈਬਲੇਟ ਜਿਹੜੀਆਂ ਨੇ ਆਉਂਦੀਆਂ ਆਪਣੇ ਅਸਲ ਨਾਮ ਤੋਂ ਨਹੀਂ, ਇਹ ਕੋਈ ਗਰੋਸਰੀ ਆਈਟਮ ਜਾਂ ਮਸਾਲਾ ਦੀ ਆਈਟਮ ਕਰਕੇ ਮੰਗਵਾਉਂਦੇ ਨੇ ਕੁਛ ਲੋਕ, ਔਰ ਉਹ ਮਤਲਬ ਕਸਟਮ ਵਾਲਿਆਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਚੁੱਕਣ ਵਾਲੀ ਗੱਲ ਹੈ, ਉਹ ਮੰਗਵਾ ਲੈਂਦੇ ਨੇ, ਉਹ ਤੋਂ ਬਾਅਦ ਫਿਰ ਇੱਥੇ ਮਹਿੰਗੇ ਮਹਿੰਗੇ ਦਾਮਾਂ ਨੂੰ ਵੇਚਦੇ ਨੇ। ਫਿਰ ਰੀਸੈਂਟਲੀ ਮੈਨੂੰ ਕਿਸੇ ਦੋਸਤ ਨੇ ਦੱਸਿਆ ਕਿ ਜਿਹੜੇ ਵੁਲਵਰਥ ਵਿੱਚ ਟਰਾਲੀਆਂ ਤੱਕਦੇ ਨੇ ਮੁੰਡੇ ਆਪਣੇ, ਇਹਨਾਂ ਦਾ ਚੂੰਕਿ ਹਾਰਡ ਜੋਬ ਹੁੰਦੀ ਹੈ, ਇਹਨਾਂ ਕੋਲੋਂ 2-2 ਸ਼ਿਫਟਾਂ ਜਾਂ ਸਾਰਾ ਦਿਨ ਇਹਨਾਂ ਕੋਲ ਕੰਮ ਕਰਾਉਣ ਵਾਸਤੇ, ਇਹਨਾਂ ਦੇ ਇੰਪਲੋਇਰ ਜਿਹੜੇ ਨੇ ਉਹ ਵੀ ਇਹ ਖਰੀਦ ਕੇ ਲਿਆ ਕੇ ਇਹਨਾਂ ਨੂੰ ਦਿੰਦੇ ਨੇ ਕਿ ਵੀ ਤੁਸੀਂ ਖਾ ਲਓ ਤੇ ਤਾਂ ਕਿ ਤੁਹਾਡੀ ਬਾਡੀ ਸੁੰਨ ਹੋ ਜਾਏ, ਦਿਮਾਗ ਸੁੰਨ ਹੋ ਜਾਏ, ਔਰ ਤੁਸੀਂ ਸਾਰਾ ਦਿਨ ਕੰਮ ਕਰਦੇ ਰਹੋ। ਸੋ ਜਿਹੜਾ ਹੈਲਥ ਦੇ ਉੱਤੇ ਜਿਹੜੀ ਤੁਸੀਂ ਪਹਿਲੇ ਜ਼ਿਕਰ ਕੀਤਾ ਕਿ ਜਿਹੜੀ ਤੁਹਾਡੀ ਡੋਮੈਸਟਿਕ ਲਾਈਫ ਹੈ ਉਹਦੇ ਤੇ ਵੀ ਬਹੁਤ ਬੁਰਾ ਅਸਰ ਪੈਂਦਾ, ਔਰ ਉਹ ਤੋਂ ਬਾਅਦ ਹੈਲਥ ਤੇ ਬਹੁਤ ਅਸਰ ਪੈਂਦਾ, ਔਰ ਇਹ ਹੈ ਕਿ ਇਹਦੇ ਜਿਹੜੇ ਅਸਰਾਤ ਨੇ ਤੁਹਾਡੀ ਲਾਈਫ ਦੇ ਉੱਤੇ ਜਾਂ ਤੁਹਾਡੀ ਬਾਡੀ ਦੇ ਉੱਤੇ ਉਹ ਅਨਪੇਅਰੇਬਲ ਜਾਂ ਇਰਰਿਪੇਅਰੇਬਲ ਜਦੋਂ ਕਹਿੰਦੇ ਨੇ ਉਹ ਹੋ ਜਾਂਦੇ ਨੇ। ਤੇ ਇਸ ਵਾਸਤੇ ਜਿਹੜੇ ਬੰਦੇ ਇਸ ਟੈਬਲੇਟ ਨੂੰ ਲੈ ਰਹੇ ਨੇ ਉਹਨਾਂ ਅੱਗੇ ਮੇਰੀ ਰਿਕੁਐਸਟ ਇਹ ਹੈ ਕਿ ਉਹ ਤੇ ਕਮ ਕਮੇ ਸੋਚਣ ਕਿ ਤੁਸੀਂ ਜੰਨਤ ਦੇ ਵਿੱਚ ਰਹਿਣ ਡੇ ਹੋ, ਇੱਥੇ ਲਾਈਫ ਨੂੰ ਇੰਜੋਏ ਕਰਨਾ, ਡਿਸਟਰੋਏ ਨਹੀਂ ਕਰਨਾ। ਤੇ ਇਸ ਵਾਸਤੇ ਜੇ ਨਹੀਂ ਛੱਡ ਸਕਦੇ ਉਹਦੀ ਹੈਲਪ ਲਵੋ, ਜੀਪੀ ਦੇ ਕੋਲ ਜਾਓ, ਹੈਲਪ ਲਵੋ, ਡੀਟੌਕਸ ਕਰੋ ਬਾਡੀ ਨੂੰ ਤਾਂ ਕਿ ਤੁਸੀਂ ਇਸ ਕਬੀਰ ਜੁਰਮ ਤੋਂ ਨਜਾਤ ਪਾ ਸਕੋ। ਔਰ ਜਿਹੜੇ ਬੰਦੇ ਇੰਪੋਰਟ ਕਰਦੇ ਨੇ ਜਾਂ ਵੇਚਦੇ ਨੇ ਉਹਨਾਂ ਵਾਸਤੇ ਬੇਨਤੀ ਇਹ ਵੇ ਕਿ ਜ਼ਹਿਰ ਨਾ ਵੇਚੋ, ਆਪਣੀ ਆਕਬਤ ਖਰਾਬ ਨਾ ਕਰੋ, ਆਪਣੇ ਥੋੜੇ ਜਿਹੇ ਪੈਸਿਆਂ ਵਾਸਤੇ ਆਪਣੀ ਕਿਉਂ ਜ਼ਿੰਦਗੀ ਜਿਹੜੀ ਉਹ ਖਰਾਬ ਕਰਦੇ ਪਏ ਹੋ, ਆਪਣੀ ਆਖਰਤ ਖਰਾਬ ਕਰਦੇ, ਆਪਣੇ ਬੱਚਿਆਂ ਨੂੰ, ਲੋਕਾਂ ਦੇ ਬੱਚਿਆਂ ਨੂੰ ਮਾਰ ਕੇ ਜ਼ਹਿਰ ਖਿਲਾ ਕੇ ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਦੀ ਕੋਸ਼ਿਸ਼ ਕਰਦੇ ਪਏ ਹੋ, ਕੁਛ ਖਿਆਲ ਕਰੋ, ਸ਼ਰਮ ਕਰੋ। ਜਿਹੜੇ ਬੰਦੇ ਇੰਪੋਰਟ ਕਰਦੇ ਪਏ ਨੇ ਉਹਨਾਂ ਵਾਸਤੇ ਵੀ ਇਹੀ ਬੇਨਤੀ ਹੈ ਕਿ ਸੋਚੋ ਜੇ ਕਿਸੇ ਦਾ ਬੱਚਾ ਇਸ ਡਰੱਗ ਤੇ ਲੱਗਾ, ਇਸ ਜ਼ਹਿਰ ਤੇ ਲੱਗਾ, ਤੇ ਤੁਹਾਡੇ ਬੱਚੇ ਕਦੋਂ ਬਚਣਗੇ? ਤੁਹਾਡੇ ਵੀ ਬੱਚੇ ਜਿਹੜੇ ਨੇ ਉਹ ਇਸ ਹੀ ਡਰੱਗ ਦੇ ਪੈਸੇ ਖਾ ਕੇ ਤੇ ਇਸੇ ਤਰ੍ਹਾਂ ਹੀ ਦੇ ਕੰਮ ਕਰਦੇ ਇਸ ਦੁਨੀਆਂ ਤੋਂ ਜਾਣਗੇ। ਤੇ ਪਲੀਜ਼ ਇਹ ਤਿੰਨੇ ਜਿੱਥੋਂ ਇਹ ਜਿਹੜੇ ਇੰਪੋਰਟ ਕਰਦੇ ਨੇ, ਵੇਚਦੇ ਨੇ, ਜਿਹੜੇ ਲੈਂਦੇ ਨੇ ਉਹਨਾਂ ਦੀ ਬੇਨਤੀ ਹੈ ਇੱਕ ਲੰਮੇ ਵਾਸਤੇ ਇਹ ਸੋਚੋ, ਇਹ ਬੜਾ ਸੀਰੀਅਸ ਇਸ਼ੂ ਹੈ। ਮੈਂ ਜਦੋਂ ਪੰਜਾਬ ਦੀਆਂ ਗੱਲਾਂ ਸੁਣਦਾ ਵਾਂ, ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਇੰਪੋਰਟੈਂਟ ਬੰਦੇ ਜਿਹੜੇ ਸਨ ਉਹ ਆਏ ਸਨ, ਫੁਲਕਾ ਸਾਹਿਬ ਸਨ, ਸੱਜਣ ਚੀਮਾ ਸਾਹਿਬ ਸਨ, ਉਹਨਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ। ਉਹ ਪੰਜਾਬ ਦੀਆਂ ਜੋ ਗੱਲਾਂ ਦੱਸਦੇ ਨੇ, ਜੋ ਉੱਥੇ ਇਸ ਵੇਲੇ ਨਸ਼ਿਆਂ ਦਾ ਬਰਮਾਰ ਹੋਇਆ ਹੋਇਆ, ਉਹ ਸਾਡੇ ਇੱਥੇ ਨਹੀਂ ਹੋਣਾ ਚਾਹੀਦਾ। ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਵੀ ਸਟਾਪ ਕਰੀਏ, ਉੱਥੇ ਵੀ ਐਸੇ ਲੋਕਾਂ ਨੂੰ ਸਪੋਰਟ ਕਰੀਏ ਜਿਹੜੇ ਇਹਦੇ ਅਗੇਂਸਟ ਕੰਮ ਕਰਦੇ ਹੋਣ, ਤੇ ਇੱਥੇ ਵੀ ਆਪਣੀ ਜਿਹੜੇ ਕਮਿਊਨਿਟੀ ਦੇ ਬੱਚੇ ਨੇ, ਸਾਡੇ ਜਿਹੜੇ ਨੌਜਵਾਨ ਨੇ, ਸਾਡੀਆਂ ਜਿਹੜੀਆਂ ਭੈਣਾਂ ਨੇ, ਉਹ ਸਾਡੇ ਨਾਲ ਸਾਨੂੰ ਦੱਸਣ ਕਿ ਅਸੀਂ ਉਹਨਾਂ ਦੀ ਕਿਹੜੀ ਹੈਲਪ ਕਰ ਸਕਦੇ ਹਾਂ, ਕਿਵੇਂ ਇਸ ਬਿਮਾਰੀ ਨੂੰ ਆਪਣੀ ਸੋਸਾਇਟੀ ਦੇ ਵਿਚ ਫਰਦਰ ਫੈਲਣ ਤੋਂ ਰੋਕ ਸਕਦੇ
ਹਾਂ। ਜੀ ਬਿਲਕੁਲ, ਮੇਰੇ ਕੋਲ ਨਾ ਇਸ ਰਿਗਾਰਡਿੰਗ ਮੈਸੇਜ ਵੀ ਆਇਆ ਹੈ, ਔਰ ਜਸਟੀ ਭਾਟੀਆ ਜੀ ਨੇ ਮੈਸੇਜ ਕੀਤਾ ਹੈ ਕਿ ਨਿਊ ਸਾਊਥ ਵੇਲਸ ਦੇ ਇੱਕ ਪੇਂਡੂ ਇਲਾਕੇ ਦੇ ਵਿੱਚ ਇੱਕ ਇੰਡੀਅਨ ਗਰੋਸਰੀ ਸ਼ਾਪ ਹੈ ਜੀ, ਮੈਂ ਬਿਲਕੁਲ ਜਾਣਦਾ ਹਾਂ ਨਿੱਜੀ ਤੌਰ ਤੇ ਇਸ ਸ਼ਾਪ ਨੂੰ ਕਿੱਥੇ ਹੈਗੀ ਆ ਉਹ, ਕਿ ਉਹ ਕਾਮਨੀ ਦੀਆਂ ਗੋਲੀਆਂ ਸੇਲ ਕਰ ਰਿਹਾ। ਸੋ ਦੋਸਤੋ ਤੁਹਾਨੂੰ ਮੈਂ ਇਸ਼ਾਰਾ ਦਿੰਦਾ ਜੀ ਕਿ ਜਿਹੜੇ ਏਰੀਆ ਦੇ ਵਿੱਚ ਮੈਂ ਰਹਿ ਕੇ ਆਇਆ ਉਸ ਏਰੀਆ ਦੀ ਇੱਕ ਦੁਕਾਨ ਦੇ ਮੁਤਲਕ ਆ ਕੰਪਲੇਂਟ ਆਈ ਹੈ ਨਾਮ ਲਿਖ ਕੇ, ਔਰ ਜੇਕਰ ਕੋਈ ਦੋਸਤ ਮੈਨੂੰ ਉਸ ਦੀ ਫੋਟੋ ਖਿੱਚ ਕੇ ਭੇਜ ਦੇਵੇ ਤੇ ਮੈਂ ਯਕੀਨਨ ਉਸ ਬੰਦੇ ਨੂੰ ਫੋਨ ਕਰਕੇ ਤੇ ਉਹਦੀ ਇੰਟਰਵਿਊ ਕਰਾਂਗਾ, ਔਰ ਬੇਸ਼ੱਕ ਕੋਈ ਦੋਸਤ ਉਸ ਨੂੰ ਜਾ ਕੇ ਕਹਿ ਵੀ ਦੇਵੇ ਕਿ ਭਾਈ ਸਾਹਿਬ ਤੇਰਾ ਨਾਮ ਆ ਗਿਆ ਹੈ, ਔਰ ਜੇਕਰ ਸੁਧਰ ਜਾਏਗਾ ਤਾਂ ਚੰਗੀ ਗੱਲ ਹੈ, ਨਹੀਂ ਤਾਂ ਫਿਰ ਉਸ ਨੂੰ ਮੈਂ ਔਨ ਏਅਰ ਇੰਟਰਵਿਊ ਕਰੂੰਗਾ ਬੰਦੇ ਨੂੰ, ਫਿਰ ਉਹ ਬੰਦਾ ਭਾਈ ਕੱਲ ਨੂੰ ਇਤਰਾਜ ਨਾ ਕਰੇ, ਕਿਰਪਾ ਕਰਕੇ ਕੋਈ ਵੀ ਦੋਸਤ ਉਸ ਨੂੰ ਸੁਨੇਹਾ ਜ਼ਰੂਰ ਆ ਦੇਵੇ। ਔਰ ਅਗਲੀ ਗੱਲ ਰਣਜੀਤ ਸਿੰਘ ਲਿੱਦੜ ਹੋਰਾਂ ਦੀ ਈਮੇਲ ਦੀ ਕਰ ਲਵਾਂ ਮੈਂ, ਮੇਰੇ ਕੋਲ 2 ਮਿੰਟ ਬਾਕੀ ਨੇ ਏਜਾਜ਼ ਸਾਹਿਬ। ਉਹਨਾਂ ਨੇ ਆਪਣੇ ਦੋਸਤ ਦੇ ਮੁਤਲਕ ਜ਼ਿਕਰ ਕੀਤਾ ਕਿ ਉਸਨੇ ਇੱਕ ਕ੍ਰਾਈਮ ਇਹ ਕਰ ਦਿੱਤਾ ਕਿ ਗਰੋਸਰੀ ਸਟੋਰ 'ਤੇ ਜਾ ਕੇ ਡਰਿੰਕ ਲੈ ਲਈ, ਬਟ ਉਸ ਦੇ ਬਾਰੇ ਪੇ ਨਹੀਂ ਕੀਤਾ, ਉਹਦਾ ਪੁਲਿਸ ਰਿਕਾਰਡ ਬਣ ਗਿਆ ਜੀ, ਤਾਂ ਉਹਨੂੰ ਹੁਣ ਕੋਰਟ ਦੇ ਵਿੱਚ ਜਾਣਾ ਪੈਣਾ। ਪਰ ਉਸ ਦੀ ਇਹ ਪਹਿਲੀ ਗਲਤੀ ਹੈ, ਇਹ ਉਸਨੂੰ ਪੁਲਿਸ ਕਲੀਅਰੈਂਸ ਵੀ ਚਾਹੀਦੀ ਹੈ ਭਵਿੱਖ ਦੇ ਵਿੱਚ, ਜੇਕਰ ਮੈਨੂੰ ਲੱਗਦਾ ਕਿ ਉਹਨੇ ਕੋਈ ਗਲਤੀ ਹੋਰ ਕਰ ਦਿੱਤੀ ਫਿਰ ਤਾਂ। ਖੈਰ ਆਪਾਂ ਅਜਾਜ਼ ਸਾਹਿਬ ਨੂੰ ਹੀ ਪੁੱਛਦੇ ਹਾਂ ਜੀ, ਮੈਂ ਆਪਣੇ ਵਿਚਾਰ ਨਹੀਂ ਦੇਵਾਂਗਾ। ਔਰ ਅਜਾਜ਼ ਸਾਹਿਬ ਉਸ ਦਾ ਪੁਲਿਸ ਰਿਕਾਰਡ ਤਾਂ ਹੁਣ ਇਹ ਬਣ ਚੁੱਕਿਆ ਕਿਉਂਕਿ ਉਹਨੇ ਪੇ ਨਹੀਂ ਕੀਤਾ, ਬਟ ਸਵਾਲ ਇੱਥੇ ਪੈਦਾ ਹੁੰਦਾ ਕਿ ਕਿੰਨੇ ਚਿਰ ਵਾਸਤੇ ਉਸਦਾ ਕ੍ਰਿਮੀਨਲ ਰਿਕਾਰਡ ਰਹੇਗਾ ਜਾਂ ਪੁਲਿਸ ਦੇ ਵਿੱਚ ਰਿਕਾਰਡ ਰਹੇਗਾ, ਔਰ ਕੋਰਟ ਨੇ ਉਸ ਨੂੰ ਸੌਰੀ ਫੀਲ ਕਰਨ ਵਾਸਤੇ ਬੁਲਾਇਆ ਹੋਇਆ।
ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਜੀ, ਕੋਰਟ ਨੇ ਸੌਰੀ ਫੀਲ ਕਰਨ ਵਾਸਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਕੋਰਟ ਨੇ ਤਾਂ ਇਹ ਦੇਖਣਾ ਹੁੰਦਾ ਕਿ ਜੁਰਮ ਹੋਇਆ, ਯੈਸ ਹੋਇਆ, ਉਹਦੀ ਸਜ਼ਾ ਕੀ ਹੋਣੀ ਚਾਹੀਦੀ ਹੈ। ਕੋਰਟ ਦਾ ਇਹ ਕੰਮ ਹੁੰਦਾ, ਕੋਰਟ ਕਿਸੇ ਨੂੰ ਬੁਲਾਉਂਦੀ ਨਹੀਂ ਵੀ ਆਓ ਆ ਕੇ ਆਪਣੇ। ਸੋ ਇਹਦਾ ਸ਼ਾਰਟ ਆਨਸਰ ਇਹ ਹੈ ਕਿ ਉਹਨਾਂ ਨੂੰ ਇਮੀਡੀਏਟਲੀ ਜਿੱਥੇ ਵੀ ਉਹ ਰਹਿੰਦੇ ਨੇ ਉੱਥੇ ਲੋਕਲ ਕਿਸੇ ਜਿਹੜਾ ਸੋਲਿਸਟਰ ਹੈ, ਕ੍ਰਿਮੀਨਲ ਲਾਇਰ ਜਿਹੜੇ ਨੇ, ਉਹਨਾਂ ਨਾਲ ਰਾਬਤਾ ਕੀਤਾ ਜਾਵੇ। ਔਰ ਇੱਕ ਸੈਕਸ਼ਨ 10 ਹੁੰਦਾ, ਸੈਕਸ਼ਨ 10 ਦਾ ਮਤਲਬ ਹੁੰਦਾ ਕਿ ਉਹ ਵੀ ਵਾਰਨਿੰਗ ਹੁੰਦੀ ਹੈ ਜਿਹੜੇ ਬੰਦੇ ਨੇ ਪਹਿਲਾ ਜੁਰਮ ਕੀਤਾ ਹੋਵੇ ਔਰ ਮਾਈਨਰ ਜੁਰਮ ਹੋਵੇ। ਲੈਟਸ ਸੇ ਕਿ ਇੱਕ ਕੋਕ ਦਾ ਕੇਨ ਲੈ ਲਿਆ ਤੇ ਦਿੱਤੇ ਜਾਂ ਗਲਤੀ ਨਾਲ ਪੈਸੇ ਭੁੱਲ ਗਿਆ ਦੇਣਾ, ਸੋ ਮੈਨੀ ਰੀਜ਼ਨ, ਕੋਈ ਵੀ ਰੀਜ਼ਨ ਹੋ ਸਕਦੀ ਹੈ। ਤੇ ਇਹ ਛੋਟੇ ਛੋਟੇ ਜਿਹੜੇ ਮਾਈਨਰ ਅਫੈਂਸਿਸ ਹੁੰਦੇ ਨੇ, ਇਹਨਾਂ ਉੱਤੇ ਅਗਰ ਉਹਨਾਂ ਦੀ ਕੋਈ ਹਿਸਟਰੀ ਨਾ ਹੋਵੇ ਤੇ ਸੈਕਸ਼ਨ 10 ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਬਰੀ ਕਰ ਦੇਣਾ, ਉਹ ਬਰੀ ਵਾਲਾ ਸੈਕਸ਼ਨ ਉਹ ਕਲੇਮ ਕਰਨਾ ਚਾਹੀਦਾ ਜੇ ਉਹ ਨਿਊ ਸਾਊਥ ਵੇਲ ਦੇ ਵਿੱਚ ਹੈਗੇ ਨੇ। ਤੇ ਜੇ ਉਹ ਕਿਸੇ ਹੋਰ ਸਟੇਟ ਦੇ ਵਿੱਚ ਨੇ ਤੇ ਆਫਕੋਰਸ ਉਹਨਾਂ ਨੂੰ ਆਪਣੇ ਲੋਕਲ ਲਾਇਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਤੇ ਇਸੇ ਕਿਸਮ ਦਾ ਸੈਕਸ਼ਨ ਜਿਹੜਾ ਉਹ ਦੂਸਰੀ ਸਟੇਟਸ ਦੇ ਲਾਅ ਦੇ ਵਿੱਚ ਵੀ ਮੌਜੂਦ ਹੈ, ਔਰ ਉੱਥੇ ਅਗਰ ਕੋਰਟ ਦੇ ਵਿੱਚ ਜਾਣ ਕੀਤੀ ਜਾ ਸਕਦੀ ਹੈ ਕਿ ਵਿਦਆਊਟ ਕਨਵਿਕਸ਼ਨ ਇਸ ਬੰਦੇ ਨੂੰ ਸੈਕਸ਼ਨ 10 ਦਿੱਤਾ ਜਾਵੇ ਤਾਂ ਕਿ ਉਹਦਾ ਰਿਕਾਰਡ ਨਾ ਰਹੇ ਬਾਅਦ ਵਿੱਚ।
ਠੀਕ ਹੈ ਅਜਾਜ਼ ਸਾਹਿਬ, ਅੱਜ ਦੇ ਇਸ ਪ੍ਰੋਗਰਾਮ ਨੂੰ ਮੈਂ ਇੱਕ ਆਖਰੀ ਈਮੇਲ ਦੇ ਹਵਾਲੇ ਦੇ ਨਾਲ ਖਤਮ ਕਰਨਾ ਚਾਹਾਂਗਾ। ਸਾਡੇ ਨਾਲ ਵਿਕਰਮ ਸਿੰਘ ਜੁੜੇ ਹੋਏ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਕੋਈ ਦੋਸਤ ਕਾਮਨੀ ਦਾ ਅਡਿਕਟਡ ਹੈ, ਕਾਮਨੀ ਦੀਆਂ ਗੋਲੀਆਂ ਦਾ। ਉਹ ਭਾਰਤ ਦੇ ਵਿੱਚ ਵੀ ਫੀਮ ਵਰਤਦਾ ਸੀ ਔਰ ਮੈਲਬਰਨ ਦੇ ਵਿੱਚ ਕਹਿੰਦੇ ਨੇ ਕਿ ਕਿਤੋਂ ਵੀ ਤੁਸੀਂ ਬਾਏ ਕਰ ਸਕਦੇ ਹੋ ਕਾਮਨੀ ਦੀਆਂ ਗੋਲੀਆਂ ਇੰਡੀਅਨ ਗਰੋਸਰੀ ਸ਼ਾਪ ਤੋਂ, ਅਬਾਊਟ 120 ਦੀ ਇਹ ਛੋਟੀ ਜਿਹੀ ਬੋਟਲ ਆਉਂਦੀ ਹੈ। ਅਜਾਜ਼ ਸਾਹਿਬ, ਅਸੀਂ ਕੀ ਇੱਥੇ ਆਪਣੇ ਦੋਸਤਾਂ ਨੂੰ ਇਹ ਸਲਾਹ ਦੇ ਦਈਏ ਕਿ ਜਦੋਂ ਵੀ ਕੋਈ ਇਹੋ ਜਿਹਾ ਵਰਤਾਰਾ ਵੇਖਦੇ ਨੇ ਤਾਂ ਉਹ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਉਹਦੇ ਨਾਲ ਗੱਲ ਕਰਨ, ਜਿੱਦਾਂ ਆਪ ਜੀ ਨੇ ਸਮਝਾਇਆ ਸੀਗਾ ਕਿ ਭਾਈ ਤੁਸੀਂ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕਿ ਭਾਈਚਾਰੇ ਨੂੰ ਨੁਕਸਾਨ ਹੋਵੇ। ਔਰ ਇੱਥੇ ਮੈਂ ਤੁਹਾਨੂੰ ਸਵਾਲ ਇਹ ਕਰਨਾ ਚਾਹੁੰਦਾ, ਕਿਤੇ ਇਹ ਥ੍ਰੈਟਨਿੰਗ ਦੀ ਕੈਟੇਗਰੀ, ਕੱਲ ਨੂੰ ਦੁਕਾਨ ਵਾਲਾ ਹੀ ਤੰਗ ਰਹੇ ਅਗਲੇ ਭਾਈ ਮੈਨੂੰ ਇਹ ਥ੍ਰੈਟਨ ਕਰਕੇ ਗਿਆ ਦੁਕਾਨ ਤੇ, ਭਾਈ ਤੂੰ ਕਾਮਨੀ ਦੀਆਂ ਗੋਲੀਆਂ ਰੱਖੀਆਂ ਤੇ ਆਪਦਾ ਹਿਸਾਬ ਲਾ ਲਈ।
ਨਹੀਂ ਨਹੀਂ, ਇਸ ਤਰ੍ਹਾਂ ਦੀ ਦੇਖੋ ਇੰਸਟੀਟਿਊਸ਼ਨ ਇਹ ਵੇਖੇ ਕਿ ਇਹਦੇ ਚ 3 ਜਾਂ 4 ਪਾਰਟੀਆਂ ਇਨਵੋਲਵ ਨੇ। ਇੱਕ ਤੇ ਇੱਕ ਜਿਹੜਾ ਉਥੋਂ ਇੰਪੋਰਟ ਕਰਦਾ ਬੰਦਾ, ਫਿਰ ਇੱਥੇ ਜਿਹੜਾ ਦੁਕਾਨ ਦੇ ਉੱਤੇ ਸੇਲ ਕਰਦਾ, ਫਿਰ ਤੀਸਰਾ ਜਿਹੜਾ ਕੰਜ਼ਿਊਮ ਕਰਦਾ ਜਿਹੜਾ ਖਾਂਦਾ ਉਹਨੂੰ। ਹੁਣ ਖਾਣ ਵਾਲੇ ਨੂੰ ਤੇ ਡੀਟੋਕਸੀਕੇਸ਼ਨ ਕਰਨੀ ਚਾਹੀਦੀ ਹੈ, ਆਪਣੇ ਤੌਰ ਦੇ ਉੱਤੇ ਜਾ ਕੇ ਡਾਕਟਰ ਨੂੰ ਮਿਲੇ, ਉਹਨਾਂ ਕੋਲੋਂ ਇਲਾਜ ਮੌਜੂਦ ਆ ਉਹਦਾ ਆਪਣਾ ਇਲਾਜ ਕਰਾਉਣਾ ਚਾਹੀਦਾ। ਫਿਰ ਇਹ ਹੈ ਕਿ ਇਹਦੀ ਸਪਲਾਈ ਬੰਦ ਕਰਨੀ ਚਾਹੀਦੀ ਹੈ, ਔਰ ਉਹ ਪੁਲਿਸ ਦਾ ਕੰਮ ਹੈਗਾ, ਦੁਕਾਨਾਂ ਦੇ ਵਿਕੇ ਨਾ ਉਹ ਪੁਲਿਸ ਦਾ ਕੰਮ ਹੈਗਾ। ਉਹਦੇ ਵਾਸਤੇ ਸਾਨੂੰ ਤੁਸੀਂ ਇਨਫੋਰਮੇਸ਼ਨ ਜਿਹੜੀ ਉਹ ਐਸ ਮਚ ਐਸ ਦੇ ਸਕਦੇ ਹੋ ਕਿ ਕਿੱਥੇ ਕਿੱਥੇ ਵਿਕ ਰਹੀਆਂ ਨੇ, ਕੀ ਕੀ ਉਹਨਾਂ ਦੇ ਸਟੋਰਾਂ ਦੇ ਨਾਮ ਨੇ, ਔਰ ਉਹ ਤੁਸੀਂ ਸਾਰਾ ਕੋਨਫੀਡੈਂਸ਼ੀਅਲ, ਤਾਂ ਕਿ ਅਸੀਂ ਉਹ ਸਟੋਰਾਂ ਵਾਲਿਆਂ ਨੂੰ ਪੁਲਿਸ ਨਾਲ ਕੋਂਟੈਕਟ ਕਰਕੇ ਪੁਲਿਸ ਨੂੰ ਇਨਵੋਲਵ ਕਰੀਏ ਕਿ ਇਹ ਜਿਹੜੀ ਡਰੱਗ ਹੈ ਇਹ ਐਸ ਐਸ ਸਟੋਰ ਦੇ ਉੱਤੇ ਵਿਕਦੀ ਪਈ, ਇਹਨਾਂ ਨੂੰ ਮਨਾ ਕੀਤਾ ਜਾਵੇ ਜਾਂ ਇਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਤਾਂ ਕਿ ਆਇੰਦਾ ਨਾ ਵੇਚਣ। ਅਗਰ ਅਗਰ ਅਸੀਂ ਆਪ ਵਿਜੀਲੈਂਟੀ ਬਣ ਗਏ, ਆਪ ਜਾ ਕੇ ਡਾਂਗਾਂ ਚੁੱਕ ਕੇ ਉਹਨਾਂ ਦੇ ਪਿੱਛੇ ਤੁਰ ਪਏ ਤੇ ਫਿਰ ਇਹ ਹੈ ਕਿ ਸਾਨੂੰ ਹੀ ਪੁਲਿਸ ਚਾਰਜ ਕਰ ਲੇਗੀ, ਸਾਡੇ ਮੁੰਡਿਆਂ ਨੂੰ ਚਾਰਜ ਕਰ ਲੇਗੀ, ਬਜਾਏ ਦੇ ਕਿ ਉਹ ਇਸ ਲਾਹਨਤ ਨੂੰ ਖਤਮ ਹੋਣ ਦੇ ਬਜਾਏ ਇਹ ਉਲਟਾ ਸਾਡੇ ਗੱਲ ਪੈ ਜਾਏਗੀ। ਤੇ ਇਸ ਵਾਸਤੇ ਸਾਰਿਆਂ ਨੂੰ ਰਿਕੁਐਸਟ ਦੇਵੇ ਕਿ ਜ਼ਿਹਨ ਚ ਰੱਖੋ, ਨੋਟ ਕਰੋ, ਈਮੇਲ ਤੁਹਾਨੂੰ ਕਰ ਦੇਣ, ਮੈਨੂੰ ਕਰ ਦੇਣ, ਅਸੀਂ ਸਾਰੇ ਕਮਿਊਨਿਟੀ ਦੇ ਜਿਹੜੇ ਸਿਰ ਕੱਢਵੇਂ ਬੰਦੇ ਆ ਉਹ ਆਪਣੇ ਨਾਲ ਰਲਾਉਂਦੇ ਆ, ਪੁਲਿਸ ਨੂੰ ਆਪਣੇ ਨਾਲ ਰਲਾਉਂਦੇ ਆ, ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਵਾ ਕੇ ਇਹਨੂੰ ਸਟਾਪ ਕੀਤਾ ਜਾਵੇ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਆਵੇ ਹੀ ਨਾ।
ਜੀ ਜੀ ਜੀ, ਔਰ ਜਨ ਸਾਹਿਬ ਇਹਦੇ ਵਾਸਤੇ ਸਾਨੂੰ ਪਹਿਲਾ ਕਦਮ ਤੇ ਇਹ ਉਠਾਉਣਾ ਪਏਗਾ, ਸਾਨੂੰ ਇਹ ਪ੍ਰੂਫ ਕਰਨਾ ਪਏਗਾ ਕਮਿਊਨਿਟੀ ਪੱਧਰ ਤੇ ਕਿ ਸਿੱਖ ਅੱਧੇ ਬੰਦੇ ਦੇ ਕੰਮ ਨਹੀਂ ਹੈ, ਕਿ ਇਹ ਵਾਕਿਆ ਹੀ ਜਵਾਨੀ ਨੂੰ ਖੋਰਾ ਲੱਗਿਆ ਹੋਇਆ, ਇਹ ਨਸ਼ੇ ਖਾ ਰਹੇ ਨੇ, ਕਿਉਂਕਿ ਡਰੱਗਸ ਤੇ ਇੱਥੇ ਮਤਲਬ ਕਿ ਆਪਾਂ ਦੇਖਦੇ ਹਾਂ ਕਿ ਹਰ ਟੋਇਲਟ ਦੇ ਵਿੱਚ ਇੱਕ ਯੈਲੋ ਕਲਰ ਦਾ ਬਾਕਸ ਲੱਗਿਆ ਹੁੰਦਾ ਕਿ ਭਾਈ ਤੁਸੀਂ ਆਪਦੇ ਇੰਜੈਕਸ਼ਨ ਲਗਾਓ, ਡਰੱਗਸ ਲਾਓ ਤੇ ਉਹ ਉੱਥੇ ਡਿਸਪੋਜ਼ ਆਫ ਕਰ ਦਿਓ ਸਿਰਿੰਜ ਨੂੰ, ਹੈ ਨਾ। ਸੋ ਆਈ ਮੀਨ ਟੂ ਸੇ, ਜੇਕਰ ਇੱਥੇ ਦੇ ਨਸ਼ਿਆਂ ਨੂੰ ਇੱਥੇ ਕਿਸੇ ਹੱਦ ਤੱਕ ਮੰਨਿਆ ਜਾਂਦਾ ਤੇ ਉਸ ਨੂੰ ਤਾਂ, ਕਿਉਂਕਿ ਇੱਕ ਦਵਾਈ ਆਯੁਰਵੈਦਿਕ ਮੈਡੀਸਨ ਹੈ ਕਿਸੇ ਕਾਰਨ ਕਰਕੇ ਬਣੀ, ਦੁਕਾਨਦਾਰ ਕਹਿ ਸਕਦਾ ਕਿ ਦਿਸ ਇਜ਼ ਆਯੁਰਵੈਦਿਕ ਮੈਡੀਸਨ, ਔਰ ਉਹ ਸੱਚ ਕਾਰਨਾਂ ਕਰਕੇ ਇਸ ਨੂੰ ਵੇਚ ਰਿਹਾ। ਇਹ ਫਿਰ ਪ੍ਰੂਫ ਕਿੱਦਾਂ ਕਰਾਂਗੇ ਭਾਈ, ਇਹ ਤਾਂ ਨਸ਼ੇ ਦੇ ਤੌਰ ਤੇ ਵਰਤੀ ਜਾ ਰਹੀ ਹੈ, ਮੈਨੂੰ ਲੱਗਦਾ ਥੋੜਾ ਲੰਬਾ ਕਾਰਜ ਹੈ ਜੀ, ਔਖਾ ਪਿੰਡਾ ਲੱਗ ਰਿਹਾ।
ਨਹੀਂ ਨਹੀਂ, ਔਖਾ ਪਿੰਡਾ ਨਹੀਂ, ਇਹਦੇ ਤੇ ਕੰਮ ਹੋ ਰਿਹਾ, ਮੈਂ ਤੁਹਾਨੂੰ ਦੱਸ ਰਿਹਾ ਮੈਂ ਇਹਦੇ ਤੇ ਕੰਮ ਆਲਰੇਡੀ ਸਟਾਰਟ ਕੀਤਾ ਹੋਇਆ ਲੈਬੋਰਟਰੀ ਦੇ ਵਿੱਚ, ਇਹ ਜਿਹੜੀ ਹੈ ਡੱਬੀ ਆਲਰੇਡੀ ਜਾ ਚੁੱਕੀ ਹੈ, ਔਰ ਇਹਦੇ ਵਿੱਚ ਇਹ ਅਗਰ ਇਹ ਮੈਡੀਸਨ ਹੈ ਤੇ ਫਿਰ ਇਹ ਕੈਮਿਸਟ ਦੇ ਕੋਲ ਵਿਕਣੀ ਚਾਹੀਦੀ ਹੈ, ਅਗਰ ਇਹ ਮੈਡੀਸਨ ਸ਼ੋਪ ਦੇ ਤਰੀਕੇ ਨਾਲ ਵਿਕਣੀ ਚਾਹੀਦੀ। ਸੋ ਇਸ ਵਾਸਤੇ ਅਗਰ ਇਹਨੂੰ ਤੁਸੀਂ ਆਸਟ੍ਰੇਲੀਅਨ ਪੀ ਜੀ ਏ ਜਿਹੜਾ ਉਹ ਇਹਨੂੰ ਅਕਸੈਪਟ ਕਰ ਲੈਂਦਾ ਕਿ ਜੀ ਇਹ ਇੱਕ ਮੈਡੀਸਨ ਹੈ, ਔਰ ਇਸ ਵਾਸਤੇ ਇਹਨੂੰ ਮੈਡੀਸਨ ਦੇ ਤੌਰ ਤੇ ਵੇਚਿਆ ਜਾਵੇ ਤੇ ਦੈਟ ਸ਼ੁਡ ਬੀ ਐਡਮਿਨਿਸਟਰਡ ਬਾਈ ਜੀ ਪੀ, ਉਹਨੂੰ ਪ੍ਰਿਸਕ੍ਰਿਪਸ਼ਨ ਲਿਖ ਕੇ ਤੇ ਫਿਰ ਜਿਹੜਾ ਤੁਹਾਡਾ ਕੈਮਿਸਟ ਉਹਦੇ ਕੋਲੋਂ ਅਵੇਲੇਬਲ ਹੋਣੀ ਚਾਹੀਦੀ। ਤੇ ਅਗਰ ਇਹ ਦਵਾਈ ਜਿਹੜੀ ਹੈ ਉਹ ਕੈਮਿਸਟ ਕੋਲ ਨਹੀਂ ਹੈ, ਜੀ ਪੀ ਉਹਨੂੰ ਰਿਕਮੈਂਡ ਨਹੀਂ ਕਰਦਾ, ਇਹ ਤੁਸੀਂ ਆਪ ਹੀ ਜਾ ਕੇ ਲੈਂਦੇ ਹੋ ਤੇ ਇਹਦਾ ਮਤਲਬ ਇਹ ਦਵਾਈ ਨਹੀਂ ਹੈਗੀ ਆਸਟ੍ਰੇਲੀਆ ਦੇ ਕਾਨੂੰਨ ਦੇ ਵਿੱਚ, ਇਹ ਕੁਛ ਹੋਰ ਚੀਜ਼ ਹੈ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਲੀਗਲ ਵਰਕ ਫਰੇਮਵਰਕ ਹੁੰਦਾ ਜਿਹਦੇ ਉੱਤੇ ਮੈਂ ਕੰਮ ਕਰ ਰਿਹਾ, ਔਰ ਮੈਨੂੰ ਤੁਹਾਡੀ ਹੈਲਪ ਦੀ ਜ਼ਰੂਰਤ ਹੈਗੀ ਹੈ, ਮੈਨੂੰ ਇਹਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਦਿਓ, ਔਰ ਜੋ ਮੈਂ ਕੰਟੈਂਟਸ ਡੱਬੀ ਦੇ ਉੱਤੇ ਦੇਖੇ ਸਨ, ਜੋ ਪੜ੍ਹੇ ਸਨ, ਉਹੀ ਕੰਟੈਂਟ ਮੇਰੇ ਕੋਲ ਹੈ। ਜੇ ਕਿਸੇ ਕੋਲ ਹੋਰ ਵੀ ਇਨਫੋਰਮੇਸ਼ਨ ਹੋਵੇ ਕਿ ਜੀ ਨਹੀਂ ਇਹਦੇ ਵਿੱਚ ਹੋਰ ਵੀ ਕੋਈ ਕੰਟੈਂਟਸ ਹੁੰਦੇ ਨੇ ਜਿਹੜੇ ਕਿ ਡੱਬੀ ਦੇ ਉੱਤੇ ਅਪੀਅਰ ਨਹੀਂ ਹੋਏ ਹੋਏ, ਉਹ ਵੀ ਸਾਨੂੰ ਦੇਣ
ਜੀ,
ਸਾਨੂੰ ਇਹਦਾ ਕੋਈ ਲਿਟਰੇਚਰ ਦੇਣ, ਤਾਂ ਕਿ ਸਾਨੂੰ ਪਤਾ ਚੱਲੇ, ਔਰ ਅਸੀਂ ਅੱਗੇ ਅਥਾਰਟੀਆਂ ਨਾਲ ਜਿਹੜੀਆਂ ਉਹਨਾਂ ਨੂੰ ਟੈਸਟ ਕਰਦੀਆਂ ਪਈਆਂ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਦੇਈਏ ਤਾਂ ਕਿ ਉਹ ਇਹਨੂੰ ਸਟੋਪ ਕਰਨ, ਇਲੀਗਲ ਡਰੱਗਸ ਨੂੰ ਸਟੋਪ ਕਰਨ ਇੱਥੇ ਆਉਣ ਤੋਂ।
ਜੀ ਯਾਰ ਸਾਹਿਬ, ਇੱਥੇ ਕੰਮ ਹੋਰ ਜਾ ਸਕਦਾ, ਜਿੱਦਾਂ ਕਿ ਸੋਸ਼ਲ ਮੀਡੀਆ ਹਰ ਕੰਮ ਦੇ ਵਿੱਚ ਆਪਣਾ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਈਵਨ ਕਈ ਦੇਸ਼ਾਂ ਦੇ ਵਿੱਚ ਕ੍ਰਾਂਤੀ ਆਈ ਤੇ ਉੱਥੋਂ ਦੇ ਸਾਹਿਤ ਨੇ, ਲਿਟਰੇਚਰ ਨੇ ਵੀ ਬਹੁਤ ਵੱਡਾ ਰੋਲ ਅਦਾ ਕੀਤਾ। ਅੱਜ ਯੁੱਗ ਹੈ ਟੈਕਨੋਲੋਜੀ ਦਾ, ਜੇਕਰ ਟੈਕਨੋਲੋਜੀ ਨੂੰ ਵੀ ਵਿੱਚ ਵਰਤਿਆ ਜਾਵੇ, ਇਫ ਤੁਸੀਂ ਇੱਕ ਫੇਸਬੁੱਕ ਫੈਨ ਪੇਜ ਸਪੋਜ਼ ਤਿਆਰ ਕਰ ਲਓ, ਕਿਉਂਕਿ ਝੰਡਾ ਤੁਸੀਂ ਚੱਕਿਆ ਹੋਇਆ ਇਸ ਚੀਜ਼ ਦਾ, ਤੁਸੀਂ ਆਲਰੇਡੀ ਇਸ ਚੀਜ਼ ਤੇ ਕੰਮ ਕਰ ਰਹੇ ਹੋ, ਫੇਸਬੁੱਕ ਫੈਨ ਪੇਜ ਬਣਾਇਆ ਜਾਵੇ, ਉਸ ਨੂੰ ਲਾਈਕ ਕਰਨ ਔਰ ਸਾਰੇ ਦੋਸਤ ਉਸ ਨੂੰ ਲਾਈਕ ਕਰਕੇ ਉੱਥੇ ਸਾਰੀ ਇਨਫੋਰਮੇਸ਼ਨ ਭੇਜਣ, ਤੇ ਮੈਨੂੰ ਲੱਗਦਾ ਕਿ ਇੱਕ ਥਾਂ ਤੇ ਇੱਕ ਤੇ ਡਾਟਾਬੇਸ ਤਿਆਰ ਹੋ ਜਾਏਗਾ, ਔਰ ਫਿਰ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਲੋਕਾਂ ਦੇ ਲਾਈਕ ਹੋਣਗੇ, ਤਾਂ ਇਹ ਵੀ ਇੱਕ ਆਵਾਜ਼ ਹੀ ਹੈ ਕਿ ਅਸੀਂ ਇਹ ਚੀਜ਼ ਨੂੰ ਨਹੀਂ ਚਾਹੁੰਦੇ, ਉਹ ਵੀ ਪ੍ਰੂਵ ਕਰਨ ਦੇ ਵਾਸਤੇ ਇੱਕ ਵਧੀਆ ਹਥਿਆਰ ਸਾਬਤ ਹੋ ਸਕਦਾ ਭਵਿੱਖ ਵਿੱਚ ਸ਼ਾਇਦ।
ਲੋਕ ਮੈਂ ਤੁਹਾਡੇ ਸਵਾਲ ਤੋਂ ਸੋਚ ਹੀ ਰਿਹਾ ਸਾਂ ਕਿ ਮੈਂ ਫੇਸਬੁੱਕ ਅੱਜ ਹੀ ਕ੍ਰੀਏਟ ਕਰ ਦਿੰਦਾ ਸਟਾਪ ਯੂਜ਼ਿੰਗ ਕਾਮਨੀ ਤੇ ਉਹ ਇਸ ਨਾਮ ਤੋਂ ਅੱਜ ਯੂਜ਼ ਕਰ ਲੈਣੇ ਤੁਹਾਡੇ ਸੁਣਨ ਵਾਲੇ ਸਾਰਿਆਂ ਨੂੰ ਲਾਈਕ ਕਰਨ ਸਾਰੀ ਇਨਫੋਰਮੇਸ਼ਨ ਉਹਦੇ ਤੇ ਦੇਣ ਮੈਨੂੰ ਤੁਸੀਂ ਅੱਧਾ ਘੰਟਾ ਦੇ ਦਿਓ ਤੁਹਾਡੇ ਫੋਨ ਤੋਂ ਬਾਅਦ ਅਗਰ ਇਹ ਨਾਮ ਅਵੇਲੇਬਲ ਹੋਇਆ ਤੇ ਇਹ ਮੈਂ ਇਹਨੂੰ ਆਪਣੀ ਫੇਸਬੁੱਕ ਦੇ ਨਾਲ ਅਟੈਚ ਕਰਕੇ ਇਹਨੂੰ ਅਪਲੋਡ ਕਰ ਦਿੰਦਾ ਸਾਰੀ ਇਨਫੋਰਮੇਸ਼ਨ ਜਿਹੜੀ ਵੀ ਲੋਕ ਦੋਸਤ ਦੇਣਗੇ ਮੈਂ ਆਈ ਕੈਨ ਅਸ਼ੋਰ ਦੈਮ ਕਿ ਐਵਰੀਥਿੰਗ ਵਿਲ ਬੀ ਦੇਅਰ ਨੇਮ ਐਂਡ ਦੇਅਰ ਪਰਸਨਲ ਡੀਟੇਲਸ ਵਿਲ ਬੀ ਕੰਫੀਡੈਂਸ਼ੀਅਲ
ਹਾਂਜੀ ਉਹਦੇ ਵਿੱਚ ਆਪ ਜੀ ਜ਼ਰੂਰ ਪੰਜਾਬੀ ਦੇ ਵਿੱਚ ਵੀ ਅਗਰ ਲਿਖਿਆ ਜਾਵੇ ਤਾਂ ਜ਼ਿਆਦਾ ਵਧੀਆ ਇੰਗਲਿਸ਼ ਦੇ ਵਿੱਚ ਵੀ ਕਿ ਇਹ ਪੇਜ ਦਾ ਕੀ ਮੰਤਵ ਹੈ ਔਰ ਕੀ ਕੀ ਆਪ ਜੀ ਸ਼ੁਰੂ ਕਰ ਚੁੱਕੇ ਹੋ ਔਰ ਉਸ ਤੇ ਕੀ ਕੰਮ ਤੱਕ ਕੰਮ ਹੋ ਚੁੱਕਿਆ ਹੈ ਕੰਟਰੀ ਵਿੱਚ ਦਵਾਈ ਚ ਲਈ ਕਿਉਂਕਿ ਅਗਰ ਅਸੀਂ ਕਿਸੇ ਨੂੰ ਇੱਕ ਹੌਸਲਾ ਦਿੰਨੇ ਆ ਦਿਖਾਨੇ ਆ ਕਿ ਹਾਂ ਵਾਕਿਆ ਹੀ ਕੰਮ ਹੋ ਰਿਹਾ ਤੇ ਹੋਰ 10 ਲੋਕ ਸਾਡੇ ਨਾਲ ਉਸੇ ਹੌਸਲੇ ਦੇ ਨਾਲ ਜੁੜਦੇ ਨੇ ਮੈਂ ਆਸ ਕਰਦਾ ਜੀ ਕਿ ਸਾਡੇ ਦੋਸਤ ਜ਼ਰੂਰ ਸਪੋਰਟ ਕਰਨ ਜਿਹੜੇ ਸਾਨੂੰ ਸੁਣ ਰਹੇ ਨੇ ਦੇਸ਼ ਵਿਦੇਸ਼ ਤੋਂ ਜੀ ਸੋ ਅਜਾ ਸਾਹਿਬ ਇਹਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਖਤਮ ਹੋ ਚੁੱਕਿਆ ਜੀ ਤੇ ਆਪਾਂ ਨੂੰ ਹੁਣ ਦੋਸਤਾਂ ਤੋਂ ਇਜਾਜ਼ਤ ਲੈਣੀ ਪੈਣੀ ਹੈ ਸੋ ਇੱਕ ਵਾਰੀ ਫਿਰ ਦੋਸਤਾਂ ਨੂੰ ਦੱਸ ਦਈਏ ਕਿ ਦੋਸਤੋ ਇਜਾਜ਼ ਖਾਨ ਸਾਹਿਬ ਥੋੜੀ ਦੇਰ ਬਾਅਦ ਹੁਣ ਫੇਸਬੁੱਕ ਫੈਨ ਪੇਜ ਬਣਾ ਦੇਣਗੇ ਔਰ ਆਪਾਂ ਵੀ ਉਸ ਨੂੰ ਸ਼ੇਅਰ ਕਰ ਦਿਆਂਗੇ ਕਿ ਆਮਨੀ ਦੇ ਅਗੇਂਸਟ ਅਸੀਂ ਇੱਕ ਲੜਾਈ ਜਿਹੜੀ ਕਿ ਇਜਾਜ਼ ਖਾਨ ਸਾਹਿਬ ਸ਼ੁਰੂ ਕਰ ਚੁੱਕੀ ਹੈ ਅਸੀਂ ਉਹਨੂੰ ਅੱਗੇ ਵਧਾਈਏ ਤੇ ਆਪਣੀ ਜਿਹੜੀ ਜਵਾਨੀ ਹੈ ਰੁਲ ਰਹੀ ਹੈ ਉਸ ਨੂੰ ਅਸੀਂ ਬਚਾਉਣ ਦਾ ਉਪਰਾਲਾ ਕਰੀਏ ਇਜਾਜ਼ ਸਾਹਿਬ ਇਹਦੇ ਨਾਲ ਹੀ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਆਪ ਜੀ ਨੇ ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਔਰ
ਤੁਹਾਡਾ ਵੀ ਬਹੁਤ ਸ਼ੁਕਰੀਆ ਤੁਹਾਡੇ ਲਿਸਨਰ ਨੂੰ ਮੇਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਸ਼ੁਕਰੀਆ ਉਹਨਾਂ ਦਾ ਜਿਹੜੇ ਮੈਨੂੰ ਸੁਣਦੇ ਨੇ ਤੇ ਔਰ ਮੇਰੀਆਂ ਗੱਲਾਂ ਦੇ ਉੱਤੇ ਅਗਰ ਥੋੜਾ ਜਿਹਾ ਵੀ ਅਮਲ ਕਰਨਗੇ ਤੇ ਉਹਨਾਂ ਦੀ ਜ਼ਿੰਦਗੀ ਸਫਲ ਹੋ ਜਾਏਗੀ
ਸ਼ੁਕਰੀਆ ਸੋ ਦੋਸਤੋ ਇਜਾਜ਼ ਖਾਨ ਸਾਹਿਬ ਜੁੜੇ ਹੋਏ ਸੀ ਆਪਣੇ ਨਾਲ ਸਿਡਨੀ ਤੋਂ ਤੇ ਇਹਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਿਆ ਔਰ ਥੋੜੀ ਦੇਰ ਬਾਅਦ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਵੀ ਚੜ ਜਾਏਗਾ ਸੋ ਆਪ ਜੀ ਉੱਥੇ ਵੀ ਦੁਆਰਾ ਸੁਣ ਸਕਦੇ ਹੋ ਜਾਂ ਸ਼ੇਅਰ ਕਰ ਸਕਦੇ ਹੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ
ਜੂਰਿਸ ਆਸਟ੍ਰੇਲੀਆ ਲਾਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ ਮਾਈਗ੍ਰੇਸ਼ਨ ਫੈਮਿਲੀ ਲਾ ਪਰਸਨਲ ਇੰਜਰੀ ਕਨਵੈਂਸਿੰਗ ਬਿਜ਼ਨਸ ਸੇਲ ਪਰਚੇਸ ਕਮਰਸ਼ੀਅਲ ਅਤੇ ਰੀਅਲ ਅਸਟੇਟ ਸੰਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲਾਇਰਸ ਨੂੰ ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ juraisaustralia.com.au ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।